ਨੰਗੇ ਪੈਰੀ ਤੁਰਨ ਲੱਗ ਪਿਆ, ਕਿਸੇ ਨੇ ਜੱਟਾਂ ਵਧਾ ਲਈਆਂ, ਕੋਈ ਕਿਵੇਂ ਕੋਈ ਕਿਵੇਂ ਕੋਈ ਕਿਵੇਂ, ਸਿਰਫ ਮੁੱਦਾ ਕੀ ਸੀ ਅਸੀਂ ਖਾਸ ਦਿਸੀਏ। ਪਰ ਗੁਰੂ ਸਾਹਿਬ ਕੀ ਕਹਿੰਦੇ ਆ, ਸਾਡੇ ਲਈ ਭੇਖ ਨਹੀਂ ਸੀ ਇੱਥੇ, ਤੇ ਮਨ ਨੂੰ ਸਮਝਾਉਣਾ ਸੀ। ਮਨ ਸਮਝਾਵਣ ਕਾਰਨ ਕਛੂਕ ਪੜੀ ਹੈ ਗਿਆਨ। ਵਪਾਰੀ ਕਾਹਦੇ ਬਣਨਾ ਸੀ ਗਿਆਨ ਦਾ, ਆਪਾਂ ਪੜ੍ਹਦੇ ਸੀ ਨਾ ਸ਼ੁਰੂ ਚ, ਹਰ ਕੇ ਨਾਮ ਕੇ ਵਪਾਰੀ। ਹਾਟੜਿਆ ਨਰਮੁਲਕ ਛੂਟ ਗਈ ਸੰਸਾਰੀ। ਸੰਸਾਰੀ ਮਤਲਬ ਜਿਹੜੀਆਂ ਸੰਸਾਰੀ ਗੱਲਾਂ ਲੋਕੀ ਕਰਦੇ ਆ, ਸਵਰਗ ਚਾਹੀਦਾ ਹੈ, ਨਰਕ ਦਾ ਡਰ ਜਿਹਾ ਪਿਆ ਹੋਇਆ, ਰੱਬ ਨਾਲ ਨਾਰਾਜ਼ ਹੋ ਜਾਏ, ਪਰਮਾਤਮਾ ਨਾਲ ਨਾਰਾਜ਼ ਹੋਏ, ਉਹਨੂੰ ਮਨਾ ਲਈਏ, ਉਹਨੂੰ ਖੁਸ਼। ਇਹ ਸੰਸਾਰੀ ਗੱਲਾਂ ਇਹ ਲੋਕੀ ਕਰਦੇ ਆ, ਪਰ ਜਿਹੜੇ ਅਸਲ ਉਹਦੇ ਫੈਨ ਹੋ ਜਾਂਦੇ ਰੱਬ ਦੇ, ਉਹ ਤਾਂ ਕਹਿੰਦੇ ਖੁਸ਼ੀ ਹੈ ਸਾਡੇ ਤੇ, ਉਹਨੂੰ ਖੁਸ਼ ਥੋੜਾ ਕਰਨਾ ਪੈਣਾ, ਤੇ ਖੁਸ਼ੀ ਹੈ ਸਾਡੇ ਸਾਰਿਆਂ ਦੇ ਉੱਤੇ ਖੁਸ਼ ਹੈ। ਇਸ ਕਰਕੇ ਕਰਮ ਕਾਂਡ ਕੀਤੇ ਜਾਂਦੇ ਆ ਲੋਕਾਂ ਨੂੰ ਦਿਖਾਉਣ ਲਈ, ਲੋਕਾਂ ਦੀ ਖੁਸ਼ੀ ਲਈ, ਲੋਕਾਂ ਦੀ ਬੱਲੇ ਬੱਲੇ ਲਈ। ਪਰ ਇੱਥੇ ਕੀ ਲੋੜ ਹੈ?
ਸੀ ਮਨ ਬਦਲਣ ਦੀ ਲੋੜ ਸਿੱਖੀ ਰਹਿ ਗਈ ਹੈ ਸਰੀਰ ਦੀ, ਮਨ ਬਦਲਣ ਦੀ ਲੋੜ ਸਿੱਖੀ ਰਹਿ ਗਈ ਹੈ ਸਰੀਰ ਦੀ, ਮਨ ਬਦਲਣ ਦੀ ਲੋੜ ਸਿੱਖੀ ਰਹਿ ਗਈ ਹੈ ਸਰੀਰ ਦੀ, ਮਨ ਬਦਲਣ ਦੀ ਲੋੜ ਸਿੱਖੀ ਰਹਿ ਗਈ ਹੈ ਸਰੀਰ ਦੀ, ਮਨ ਬਦਲਣ ਦੀ ਲੋੜ ਸਿੱਖੀ ਰਹਿ ਗਈ ਹੈ ਸਰੀਰ ਦੀ, ਮਨ ਬਦਲਣ ਦੀ ਲੋੜ ਸਿੱਖੀ ਰਹਿ ਗਈ ਹੈ ਸਰੀਰ ਦੀ, ਮਨ ਬਦਲਣ ਦੀ ਲੋੜ ਸਿੱਖੀ ਰਹਿ ਗਈ ਹੈ ਸਰੀਰ ਦੀ, ਮਨ ਬਦਲਣ ਦੀ ਲੋੜ ਸਿੱਖੀ ਰਹਿ ਗਈ ਹੈ ਸਰੀਰ ਦੀ, ਮਨ ਬਦਲਣ ਦੀ ਲੋੜ ਸਿੱਖੀ ਰਹਿ ਗਈ ਹੈ ਸਰੀਰ ਦੀ, ਮਨ ਬਦਲਣ ਦੀ ਲੋੜ ਸਿੱਖੀ ਰਹਿ ਗਈ ਹੈ ਸਰੀਰ ਦੀ, ਮਨ ਬਦਲਣ ਦੀ ਲੋੜ ਸਿੱਖੀ ਰਹਿ ਗਈ ਹੈ ਸਰੀਰ ਦੀ, ਮਨ ਬਦਲਣ ਦੀ ਲੋੜ ਸਿੱਖੀ ਰਹਿ ਗਈ ਹੈ ਸਰੀਰ ਦੀ,
ਕਰਨਾ ਸੀ ਮਨ ਤੇ ਪਰ ਕੰਮ ਕਰਨ ਲੱਗ ਪਏ ਦੇਹ ਤੇ, ਸ਼ਾਮਲ ਕਰਨਾ ਸੀ ਆਪਣੇ ਮਨ ਨੂੰ ਪਰ ਦੇਹ ਨੂੰ ਬੰਦਾ ਸ਼ਾਮਲ ਕਰ ਲੈਂਦਾ, ਮਨ ਨੂੰ ਸ਼ਾਮਲ ਨਹੀਂ ਕਰਦਾ। ਕੱਲ ਵੀ ਆਪਾਂ ਗੱਲ ਕੀਤੀ ਸੀ, ਇੱਥੋਂ ਤੱਕ ਯਾਤਰਾ ਸਾਰੀ ਮੋਟਰਸਾਈਕਲ ਤੇ ਹੋਈ ਹੈ, ਪਰ ਜਿਹੜੀ ਅੱਗੇ ਦੀ ਵਿਚਾਰ ਸਮਝਣੀ ਹੈ ਉਹ ਸਾਡੇ ਮਨ ਨੇ ਯਾਤਰਾ ਕਰਨੀ ਹੈ, ਉਹ ਸਾਡੇ ਵਿਚਾਰਾਂ ਨੇ ਅੱਗੇ ਯਾਤਰਾ ਕਰਨੀ ਹੁੰਦੀ। ਇੱਥੋਂ ਤੱਕ ਤਾਂ ਦੇਹ ਪਹੁੰਚਦੀ ਹੈ, ਇੱਥੋਂ ਤੱਕ ਤੇ ਸਾਡਾ ਸਾਰਿਆਂ ਦਾ ਸਰੀਰ ਪਹੁੰਚਦਾ ਹੈ, ਪਰ ਅਗਲੀ ਯਾਤਰਾ ਸਾਡੇ ਮਨ ਨੇ ਕਰਨੀ ਹੁੰਦੀ ਹੈ, ਮਨ ਨੇ ਉਡਾਰੀਆਂ ਮਾਰਨੀਆਂ ਹੁੰਦੀਆਂ। ਤੇ ਯਾਦ ਰੱਖੋ, ਜਿਸ ਵੇਲੇ ਬੰਦਾ ਆਪਣੇ ਮਨ ਤੇ ਕੰਮ ਕਰਦਾ, ਕਹਿੰਦੇ ਛੂਟ ਗਈ ਸੰਸਾਰੀ, ਫਿਰ ਨਾ ਕਦੇ ਦਿਮਾਗ ਵਿੱਚ ਸਵਰਗ ਆਉਂਦਾ, ਨਾ ਕਦੇ ਬਹਿਸ਼ਤਾਂ ਆਉਂਦੀਆਂ, ਨਾ ਇੱਥੇ ਕੋਈ ਹੋਰ ਚੀਜ਼ਾਂ ਜਿਹੜੀਆਂ ਸਮਾਜ ਨੇ ਧਰਮ ਦੇ ਨਾਂ ਤੇ ਫੈਲਾਈਆਂ ਹੋਈਆਂ, ਲੋਕਾਂ ਨੇ ਸਾਡੇ ਧਾਰਮਿਕ ਬੰਦਿਆਂ ਨੇ ਫੈਲਾਈਆਂ, ਉਹ ਦਿਮਾਗ 'ਚ ਆਉਂਦੀਆਂ ਨਹੀਂ। ਫਿਰ ਅਗਲਾ ਕਹਿੰਦਾ ਕਿਹੜਾ ਸਵਰਗ ਤੇਰਾ? ਉਹ ਤੇ ਕਹਿੰਦੇ ਕਿਆ ਨਰਕ ਕਿਆ ਸਵਰਗ, ਵਿਚਾਰਾ ਸੰਤਨ ਦੋ ਰਾਦੇ ਤੇਰੇ ਸਵਰਗ ਨੂੰ ਰੱਦ ਕਰਕੇ ਬੈਠਿਆ ਸੀ, ਤੇਰੇ ਨਰਕ ਨੂੰ ਰੱਦ ਕਰਕੇ ਬੈਠਿਆ। ਕਿਆ ਨਰਕ ਕਿਆ ਸਵਰਗ, ਵਿਚਾਰਾ ਸੰਤਨ, ਮਾਫ ਕਰਿਓ ਪਰ ਅਸੀਂ ਮੰਨੀ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਾਂਦੇ ਹਾਂ, ਸ਼ਬਦ ਬਦਲ ਜਾਂਦੇ ਹੈ ਪਰ ਮਨ ਫਿਰ ਵੀ ਅਸੀਂ ਰਹੇ ਹੁੰਦੇ ਹਾਂ। ਅਗਲਾ ਉਹ ਉਹ ਸਵਰਗ ਮੰਨ ਕੇ ਬੈਠਾ ਹੁੰਦਾ, ਸਾਡੇ ਵਾਲੇ ਸੱਚਖੰਡ ਮੰਨ ਕੇ ਬੈਠੇ। ਅਗਲਾ ਕਹਿੰਦਾ ਸੱਚਖੰਡ ਤੇ ਜਾਵਾਂਗੇ, ਸਾਡੇ ਬਾਬਿਆਂ ਦੇ ਨਾਲ ਜਿਹੜੇ ਜਿਹੜਾ ਮਰਜ਼ੀ ਦੇਖ ਲਓ, ਅਗਲਾ ਕਹਿੰਦਾ ਸੱਚਖੰਡ ਵਸੀ ਲੈ। ਉਹ ਸੱਚਖੰਡ ਵਸੈ ਨਿਰੰਕਾਰ, ਜਿੱਥੇ ਨਿਰੰਕਾਰ ਵਸਦਾ ਸੱਚਖੰਡ ਤੇ ਉਹ ਹੈ ਅਸਲ ਚ। ਇੱਥੇ ਕੀ ਲਿਖਿਆ ਹੁੰਦਾ? ਸੱਚਖੰਡ ਵਸੀ, ਸਵਰਗ ਕੱਟਦਾ ਸੱਚਖੰਡ ਰੱਖ ਲਿਆ। ਅਗਲੇ ਨੇ ਕਾਪੀ ਕੀਤੀ ਹੈ ਹਰ ਚੀਜ਼ ਦੀ ਕਾਪੀ, ਕਿਹੜੀ ਚੀਜ਼ ਦੀ ਕਾਪੀ? ਜਿਹੜੀ ਸਾਡੇ ਸਿੱਖਾਂ ਨੇ ਨਹੀਂ ਕੀਤੀ, ਉਹ ਮੂਰਤੀਆਂ ਤੇ ਪਾਣੀ ਡੋਲੀ ਜਾਂਦੇ, ਅਸੀਂ ਪੱਥਰਾਂ ਤੇ, ਅਸੀਂ ਵੀ ਤੇ ਡੋਲਦੇ ਹਾਂ ਦੁੱਧ। ਤੇ ਜਿਸ ਵੇਲੇ ਤੁਸੀਂ ਇਹੋ ਜਿਹੀ ਵਿਚਾਰ ਲੋਕਾਂ ਸਾਹਮਣੇ ਰੱਖੋਗੇ ਵੀ ਡੋਲਣ ਦੀ ਬਜਾਏ ਕਿਸੇ ਨੂੰ ਖੀਰ ਬਣਾ ਕੇ ਖਵਾ ਦੇ, ਚੰਗੀ ਗੱਲ ਨਹੀਂ ਇਹ? PGI ਦੇ ਵਿੱਚ ਕਿੰਨੇ ਹਸਪੀਟਲਾਂ ਵਿੱਚ ਲੋਕੀ ਰੋਟੀ ਤੋਂ ਬਿਨਾਂ ਮੋੜਨ ਤੋਂ ਉਹਨਾਂ ਨੂੰ ਖਵਾਇਆ। ਫਿਰ ਤੂੰ ਆਪਣੇ ਆਪ ਨੂੰ ਸਿੱਖਾ, ਆਪਣੇ ਆਪ ਨੂੰ ਤੂੰ ਵੱਖਰਾ ਕਿਵੇਂ ਲੋਕਾਂ ਸਾਹਮਣੇ ਪੇਸ਼ ਕਰੇਗਾ ਵੀ ਅਸੀਂ ਵੱਖਰੇ ਹਾਂ, ਸਾਡੀ ਸੋਚ ਵੱਖਰੀ ਹੈ, ਸਾਡੇ ਵਿਚਾਰ, ਅਸੀਂ ਵਿਚਾਰਾਂ ਕਰਕੇ ਵੱਖਰੇ ਹੋਣਾ ਹੁੰਦਾ, ਅਸੀਂ ਸਮਝ ਕਰਕੇ ਵੱਖਰੇ ਹੋਣਾ, ਨਹੀਂ ਤੇ ਜੇ ਪਹਿਰਾਵਾ ਹੱਡ ਚੰਮ ਸਾਰਾ ਕੁਛ ਬਾਕੀ ਤੇ ਸਾਰਾ ਕੁਛ ਉਹੀ ਕਰੀ ਜਾਂਦੇ ਆਪਾਂ, ਤੇ ਨਾਲੇ ਸਰੀਰ ਨੇ ਤੇ ਉਵੇਂ ਹੀ ਰਹਿਣਾ, ਬਾਡੀ ਨੇ ਨੀ ਬਦਲਣਾ। ਜੇ ਬਦਲਣਾ ਤੇ ਸਾਡੀ ਸੋਚ ਨੇ ਬਦਲਣਾ ਹੁੰਦਾ, ਸਾਡੇ ਵਿਚਾਰਾਂ ਨੇ ਬਦਲਣਾ ਹੁੰਦਾ। ਤੇ ਮਹਾਰਾਜ ਕਹਿੰਦੇ ਹੀਰਾ ਹਾਥ ਚੜਿਆ ਨਿਰਮੋਲਕ, ਜਦੋਂ ਗਿਆਨ ਰੂਪੀ ਹੀਰਾ ਤੇਰੇ ਕੋਲ ਆ ਗਿਆ, ਛੂਟ ਗਈ ਸੰਸਾਰੀ, ਕਹਿੰਦੇ ਛੁੱਟ ਗਈ ਸੰਸਾਰੀ, ਗੱਲਾਂ ਕਰਨੀਆਂ ਛੱਡਤੀਆਂ ਸੀ, ਜਿਹੜੀਆਂ ਜਿਹੜੀਆਂ ਜਿਹੜੀ ਲਾਲ ਜਿਹੜੇ ਲਾਲਚ ਵਿੱਚ ਤੇ ਜਿਹੜੇ ਡਰ ਕਰਕੇ ਬ੍ਰਾਹਮਣ ਨੇ ਪੁਜਾਰੀ ਨੇ ਸਾਨੂੰ ਅੱਜ ਤੱਕ ਲੁੱਟਿਆ ਸੀ, ਅਸੀਂ ਸਭ ਕੁਝ ਛੱਡਤਾ ਸੀ। ਕਹਿਤਾ ਵੀ ਮਰਨ ਤੋਂ ਬਾਅਦ ਨੀ, ਉਹ ਤੇ ਕਹਿੰਦੇ ਮੋਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਈ ਲਾ। ਭਗਤ ਨਾਮਦੇਵ ਜੀ ਕਹਿੰਦੇ ਮਰਨ ਤੋਂ ਬਾਅਦ ਕਿਹੜੀ ਮੁਕਤੀ ਮੁਕਤੀ ਦੀਆਂ ਗੱਲਾਂ ਕਰਦਾ ਤੂੰ, ਤੇ ਮਾਫ਼ੀ ਮੰਗ ਕੇ ਕਹਿੰਦਾ ਕਈ ਵਾਰੀ ਭੋਗ ਤੇ ਜਾਈਏ ਨਾ, ਤੇ ਸਾਡੇ ਗ੍ਰੰਥੀ ਸਿੰਘ ਅਰਦਾਸ ਕਰਨਗੇ ਵੀ ਮਹਾਰਾਜ ਮਿਹਰ ਕਰਿਓ, ਚਰਨਾਂ ਚ ਨਿਵਾਸ ਬਖਸ਼ਿਓ। ਉਹਦੇ ਚਰਨ ਕਿੱਥੇ ਹੈ? ਉਹ ਰਹਿੰਦਾ ਕਿੱਥੇ ਹੈ? ਫਿਰ ਜਿਹੜੇ ਗੁਰੂ ਗ੍ਰੰਥ ਸਾਹਿਬ ਅੱਗੇ ਖੜ ਕੇ ਕਹਿ ਰਹੇ ਹੁੰਦੇ ਆ, ਉਹ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੂ, ਤੇ ਹਰ ਥਾਂ ਤੇ ਹੀ ਹੈ, ਫਿਰ ਨਿਵਾਸ ਕਿੱਥੇ ਚਾਹੀਦਾ? ਭਾਈ ਪੰਜਾਂ ਤੱਤਾਂ ਦਾ ਸਰੀਰ ਹੈ, ਪੰਜਾਂ ਤੱਤਾਂ ਦੀ ਬਾਡੀ ਬਣੀ ਹੈ, ਪੰਜੇ ਤੱਤ ਆਪਸ ਵਿੱਚ ਮਿਲਦੇ ਆ, ਇੱਕ ਢਾਂਚਾ ਸਰੀਰ ਦਾ ਬਣ ਜਾਂਦਾ, ਫਿਰ ਖਿੰਡ ਜਾਂਦੇ ਆ, ਫਿਰ ਮਿੱਟੀ ਦੀ ਮਿੱਟੀ ਰਹਿ ਜਾਂਦੀ ਹੈ। ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ। ਤੇ ਫਿਰ ਦੂਜੀ ਗੱਲ ਕਹਿਣਗੇ ਟੇਢੀਆਂ ਮੇਢੀਆਂ ਜੂਨਾਂ ਤੋਂ ਬਚਾ ਕੇ ਰੱਖਿਓ। ਉਹ ਭਾਈ ਟੇਢੀ ਮੇਢੀ ਜੂਨ ਕੋਈ ਨਹੀਂ ਹੈ ਇੱਥੇ, ਨਾ ਕੋਈ ਅੱਗੇ ਜਾ ਕੇ ਸਾਨੂੰ ਕਿਤੇ ਨਿਵਾਸ ਮਿਲਣਾ, ਨਾ ਕੋਈ ਸਵਰਗ ਹੈ ਨਾ ਕੋਈ ਨਰਕ ਹੈ। ਛੂਟ ਗਈ ਸੰਸਾਰੀ ਦਾ ਮਤਲਬ ਵੀ ਸੰਸਾਰੀ ਗੱਲਾਂ ਕਰਨੀਆਂ ਛੱਡਤੀਆਂ, ਜਿਹੜੇ ਵਹਿਮਾਂ ਜਿਹੜੇ ਭਰਮਾਂ ਜਿਹੜੇ ਭੁਲੇਖਿਆਂ ਚ ਪਏ ਹੋਏ ਸੀ ਉਹ ਸਾਰੀ ਭੁਲੇਖੇ ਕਹਿੰਦੇ ਦੂਰ ਹੋ ਗਏ, ਜਦੋਂ ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਕਹਿੰਦੇ ਹੁਣ ਸੰਸਾਰੀ ਗੱਲਾਂ ਆ ਆ ਗੱਲਾਂ ਕਹਿੰਦੇ ਕਰਨੀਆਂ ਛੱਡ ਦਿੱਤੀਆਂ, ਹੁਣ ਕਹਿੰਦੇ ਇਹਨਾਂ ਵਾਲੀਆਂ ਗੱਲਾਂ ਨੀ ਅਸੀਂ ਕਰਦੇ, ਹੁਣ ਆਪਣਾ ਰਾਹ ਚੁਣ ਲਿਆ ਵਪਾਰੀ ਬਣ ਕੇ। ਕਹਿੰਦੇ ਗਿਆਨ ਦੇ
ਨਾਮ ਕੇ ਵਪਾਰੀ ਹਰ ਕੇ ਨਾਮ ਕੇ ਵਪਾਰੀ, 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 ਨਾਮ ਕੇ ਵਪਾਰੀ ਹਰ ਕੇ ਨਾਮ ਵਪਾਰੀ, ਨਾਮ ਕੇ ਵਪਾਰੀ ਹਰ ਕੇ ਨਾਮ ਕੇ 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 ਵਪਾਰੀ, ਹਰ ਕੇ ਨਾਮ ਕੇ ਵਪਾਰੀ, ਨਾਮ ਕੇ ਵਪਾਰੀ ਹਰ ਕੇ ਨਾਮ ਕੇ ਵਪਾਰੀ, ਨਾਮ ਕੇ ਵਪਾਰੀ ਹਰ ਕੇ ਨਾਮ ਕੇ ਵਪਾਰੀ, ਨਾਮ ਵਪਾਰੀ ਹਰ ਕੇ ਨਾਮ ਕੇ ਵਪਾਰੀ, ਨਾਮ ਕੇ
ਹਰ ਕੇ ਨਾਮ ਕੇ ਵਪਾਰੀ, ਨਾਮ ਕੇ ਵਪਾਰੀ, ਹਰ ਕੇ ਨਾਮ ਕੇ ਵਪਾਰੀ।
ਹੁਣ ਗਾਹਕ ਬਣ ਗਿਆ ਸੱਚੇ ਗਿਆਨ ਦੇ, ਹੁਣ ਖਰੀਦੀ ਦਾ ਜੇ ਵਪਾਰ ਵੀ ਕਰੀਦਾ ਤੇ ਕਹਿੰਦੇ ਸੱਚੇ ਗਿਆਨ ਦਾ ਕਰੀਦਾ। ਅੱਗੇ ਕਹੀ ਜਾਂਦੇ ਸੀ ਟੇਢੀਆਂ ਮੇਢੀਆਂ ਜੂਨਾਂ ਹੁੰਦੀਆਂ, ਪਰ ਹੁਣ ਪਤਾ ਲੱਗ ਗਿਆ ਵੀ ਇਹਨਾਂ ਤੋਂ ਬਿਨਾਂ ਤੇ ਦੁਨੀਆਂ ਹੀ ਨਹੀਂ ਚੱਲਦੀ। ਗਡੋਇਆਂ ਤੋਂ ਬਿਨਾਂ ਧਰਤੀ ਦੀ ਉਪਜਾਊ ਸ਼ਕਤੀ ਘੱਟ ਨਹੀਂ ਜਾਂਦੀ, ਤੇ ਫਿਰ ਕਿਵੇਂ ਕਹਿ ਦਿਆਂਗੇ ਗਡੋਏ ਮਾੜੇ ਹੁੰਦੇ, ਕਿਵੇਂ ਕਹਿ ਦਿਆਂਗੇ ਪਸ਼ੂ ਪੰਛੀ ਮਾੜੇ ਹੁੰਦੇ ਆ। ਮੱਝ ਤੇ ਸਾਨੂੰ ਦੁੱਧ ਦਿੰਦੀ ਹੈ ਤੇ ਤਾਂ ਕਰਕੇ ਸਾਡਾ ਸਰੀਰ ਪਲਦਾ। ਤੇ ਆਓ ਗਿਆਨ ਦੇ ਵਪਾਰੀ ਬਣੀਏ, ਗਾਹਕ ਬਣੀਏ। ਜਿੰਨਾ ਚਿਰ ਸਾਡੇ ਦਿਮਾਗ ਵਿੱਚ ਪੁਰਾਣਾ ਰਹੇਗਾ ਨਵਾਂ, ਉਹਨਾਂ ਚਿਰ ਕੁਛ ਵੀ ਉਸਰ ਨਹੀਂ ਸਕਦਾ। ਇਸ ਕਰਕੇ ਪੁਰਾਣਾ ਢਾਉਣਾ ਪੈਂਦਾ, ਨਵਾਂ ਬਣਾਉਣਾ ਪੈਂਦਾ। ਤੇ ਆਓ ਰਹਿੰਦਾ ਸਮਾਂ ਭਾਈ ਸਾਹਿਬ ਦੀ ਪਾਸੋਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰੀਏ। ਜਿੰਨੀ ਵੀ ਸੰਗਤ ਬਾਹਰ ਤੁਰ ਫਿਰ ਰਹੀ ਹੈ, ਹਲੇ ਜਲਦੀ ਜਲਦੀ ਨਮਸਕਾਰ ਕਰਕੇ ਪੰਡਾਲ ਵਿੱਚ ਸਜੋ, ਤਾਂ ਕਿ ਆਪਾਂ ਬਾਕੀ ਰਹਿੰਦੇ ਸਮੇਂ ਤੋਂ ਸੁਣ ਸਮਝ ਕੇ ਲਾਹਾ ਲੈ ਸਕੀਏ। ਹੋਈਆਂ ਤਮਾਮ ਭੁੱਲਾਂ ਦੀ ਖਿਮਾ, ਲੰਗਰ ਵਾਲੇ ਵੀਰਾਂ ਨੂੰ ਬੇਨਤੀ, ਲੰਗਰ ਬੰਦ ਕਰ ਦਿਓ ਜਿੰਨਾ ਚਿਰ ਦੀਵਾਨ ਚੱਲਦਾ। ਦੀਵਾਨ ਦੀ ਸਮਾਪਤੀ ਤੋਂ ਬਾਅਦ ਲੰਗਰ ਦੁਬਾਰਾ ਚਲਾ ਦਿੱਤਾ ਜਾਏਗਾ। ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ
ਧੰਨ ਵਾਹਿਗੁਰੂ ਸਾਹਿਬ ਜੀ। ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ। ਹਰ ਬਿਸਰਤ ਸਦਾ ਖੁਆਰੀ ਤਾਂ ਤੋ ਧੋਖਾ ਕਹਾਂ ਵਿਆਪੇ ਜਾਂਦੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਵਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ। ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੁਹਾਰੀ ਗੁਣ ਨਿਧਾਨ ਗੁਣ ਤਿੰਨ ਹੀ ਗਾਏ। ਗੁਣ ਨਿਧਾਨ ਗੁਣ ਨਿਧਾਨ ਗੁਣ ਤਿੰਨ ਹੀ ਗਾਏ। ਜਾ ਕੋ ਕਿਰਪਾ ਧਾਰੀ ਸੋ ਸੁਹੀਆ ਧਨ ਉਸ ਜਨਮਾ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਨਾਨਕ ਤਿਸ ਬਲਿਹਾਰੀ। ਆਓ ਕੁਝ ਸਮਾਂ ਰਲ ਕੇ ਗੁਰਬਾਣੀ ਕੀਰਤਨ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ। ਅਕਲ ਤੋਂ ਸੱਖਣੇ ਹਰ ਵੇਲੇ ਹਰ ਸਮੇਂ ਹਰ ਜਗ੍ਹਾ ਹਰ ਥਾਂ ਖੁਆਰ ਹੁੰਦੇ ਆ। ਸੋ ਸੁਖੀਆ ਧਨ ਉਸ ਜਨਮਾ ਸੁਖੀ ਰਹਿੰਦੇ ਨੇ ਜਨਮ ਸਫਲ ਕਰਦੇ ਨੇ ਜਿਹੜੇ ਅਕਲ ਨਾਲ ਨਾਮ ਕਹੀਏ ਗਿਆਨ ਨਾਲ ਜੁੜ ਕੇ ਜ਼ਿੰਦਗੀ ਜਿਉਂਦੇ ਨੇ। ਨਾਨਕ ਤਿਸ ਬਲਿਹਾਰੀ ਉਹਨਾਂ ਤੋਂ ਬਲਿਹਾਰੇ ਜਾਈਏ ਜਿਹੜੇ ਸੂਝਵਾਨ ਹੋ ਕੇ ਸਿਆਣਪ ਨਾਲ ਆਪਣੀ ਜ਼ਿੰਦਗੀ ਕੱਟਦੇ ਆ। ਤੇ ਕਮਲਿਆਂ ਨੇ ਤੇ ਖੁਆਰ ਹੋਏ ਆ ਤੇ ਖੁਆਰ ਹੋ ਰਹੇ ਆ ਤੇ ਖੁਆਰ ਹੁੰਦੇ ਰਹਿਣਾ। ਤੇ ਜੇ ਇੱਦਾਂ ਹੀ ਖੁਆਰ ਹੋਵਾਂਗੇ ਨਾ ਸਮਝਾਂਗੇ ਫਿਰ ਪਛਤਾਉਣ ਤੋਂ ਬਿਨਾਂ ਸਾਡੇ ਪੱਲੇ ਹੋਰ ਕੁਛ ਨਹੀਂ ਪੈ ਸਕਦਾ। ਤਾਂ ਕਰਕੇ ਲਾਹਾ ਲੈਣਾ ਚਾਹੀਦਾ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮਹਿਪਰਾਨੀ ਛਿਨ ਛਿਨਿਓ ਵਿਹਾਤ ਹੈ ਫੂਟੇ ਘੱਟ ਦਿਓ ਪਾਨੀ। ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਨਾ। ਅਜਹੂ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ। ਸਮਾਂ ਲੰਘਦਾ ਜਾ ਰਿਹਾ ਹੈ ਆਪਣੇ ਸਮੇਂ ਨੂੰ ਜ਼ਿੰਦਗੀ ਨੂੰ ਸਫਲ ਬਣਾਈਏ। ਤੇ ਜਨਮ ਸਫਲ ਉਦੋਂ ਹੀ ਹੁੰਦਾ ਹੈ ਸਫਲ ਸਫਲ ਭਈ ਸਫਲ ਯਾਤਰਾ ਉਦੋਂ ਹੀ ਹੈ ਜਦੋਂ ਸੂਝਵਾਨ ਹੋ ਕੇ ਅਕਲਵਾਨ ਹੋ ਕੇ ਸਮਝਦਾਰ ਹੋ ਕੇ ਜ਼ਿੰਦਗੀ ਜਿਉਈਏ। ਤਾਂ ਕਰਕੇ ਆਓ ਸਮਝ ਦੇ ਰਾਹ ਤੇ ਅਕਲ ਦੇ ਰਾਹ ਤੇ ਗਿਆਨ ਦੇ ਰਾਹ ਤੇ ਤੁਰੀਏ। ਜਿਹੜੀ ਸੰਗਤ ਬਾਹਰ ਹੈ ਜਲਦੀ ਜਲਦੀ ਪੰਡਾਲ ਵਿੱਚ ਆ ਕੇ ਸਜੋ। ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜ ਜਾਓ। ਮੈਂ ਰਸਤੇ ਚ ਆਇਆ ਜੇ ਬਹੁਤ ਸੰਗਤ ਪਿੱਛੇ ਆ ਰਹੀ ਹੈ ਜਿਹੜੇ ਬਾਹਰ ਆਵਾਜ਼ ਸੁਣਦੇ ਹੈ ਛੇਤੀ ਛੇਤੀ ਪੰਡਾਲ ਚ ਆ ਕੇ ਸਜੋ। ਥੋੜੇ ਸਮੇਂ ਤੋਂ ਜ਼ਿਆਦਾ ਲਾਹਾ ਲਈਏ ਰਲ ਮਿਲ ਕੇ ਵਿਚਾਰ ਕਰੀਏ ਆਪਣੇ ਆਪ ਨੂੰ ਸਮਝਾਈਏ। ਰਮੇ ਦਾ ਗਿਆਨ ਨਹੀਂ ਲਿਆ ਨਾਮ ਨਾ ਜਾਣਿਆ ਰਾਮ ਕਾ ਨਾਮ ਨਾ ਜਾਣਿਆ ਰਾਮ ਕਾ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਸ਼ੇ ਪਛਤਾਵੇ ਰੇ ਫਿਰ ਪਾਸ਼ੇ ਪਛਤਾਵੇ ਰੇ ਫਿਰ ਪਾਸ਼ੇ ਪਛਤਾਵੇ ਰੇ ਨਾਮ ਨਾ ਜਾਣਿਆ ਰਾਮ ਕਾ ਨਾਮ ਨਾ ਜਾਣਿਆ ਰਾਮ ਕਾ ਕੂੜੇ ਫਿਰ ਪਾਸ਼ੇ ਪਛਤਾਵੇ ਰੇ ਫਿਰ ਪਾਸ਼ੇ ਪਛਤਾਵੇ ਰੇ ਫਿਰ ਪਾਸ਼ੇ ਪਛਤਾਵੇ
ਨਾਮ ਨਾ ਜਾਣਿਆ ਰਾਮ ਕਾ
ਨਾਮ ਨਾ ਜਾਣਿਆ ਨਾਮ ਨਾ ਜਾਣਿਆ ਪੂਰੇ ਫਿਰ ਪਾਸ਼ੇ ਪਛਤਾਏ ਫਿਰ ਪਾਸ਼ੇ ਪਛਤਾਏ ਫਿਰ ਪਾਸ਼ੇ ਪਛਤਾਏ
ਨਾਮ ਨਾ ਜਾਣਿਆ
ਸਾਰੇ ਇਸ ਸਮਾਗਮ ਦੇ ਦੂਸਰੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਇਲਾਕਾ ਨਿਵਾਸੀ ਸੰਗਤਾਂ ਨੇ ਉਦਮ ਪ੍ਰਸ਼ਾਰਤ ਕੀਤਾ ਹੈ। ਤਿੰਨ ਦਿਨ ਦਾ ਪ੍ਰੋਗਰਾਮ ਗੁਰਮਤਿ ਸਮਾਗਮ ਇੱਥੇ ਰੱਖਿਆ ਗਿਆ। ਬੜੇ ਚਾਅ ਉਤਸ਼ਾਹ ਨਾਲ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤ ਨੇ ਉਪਰਾਲਾ ਕੀਤਾ। ਸਾਰੀ ਪੱਟੜੀ ਫੇਰ, ਸਾਰਾ ਏਰੀਆ, ਸਾਰਾ ਇਲਾਕਾ, ਜਿਨ੍ਹਾਂ ਜਿਨ੍ਹਾਂ ਨੇ ਆ ਕੇ ਦੂਰੋਂ ਨੇੜਿਓਂ ਹਾਜ਼ਰੀ ਭਰੀ ਵੱਡੀ ਗਿਣਤੀ ਦੇ ਵਿੱਚ, ਕੱਲ ਵੀ ਆਪ ਸਾਰੇ ਆਏ ਔਰ ਅੱਜ ਦੂਸਰੇ ਦੀਵਾਨ ਵਿੱਚ ਵੀ ਪਹੁੰਚੇ ਹੋ, ਸਾਰੀ ਸੰਗਤ ਦਾ ਧੰਨਵਾਦ ਵੀ ਹੈ ਤੇ ਜੀ ਆਇਆਂ ਨੂੰ ਵੀ ਹੈ। ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ, ਅੱਧ ਚ ਰਸਤਾ ਬੰਦ ਕਰ ਲਓ, ਜਿਹੜੇ ਆਉਣ ਉੱਥੇ ਹੀ ਮੱਥਾ ਟਿਕਾ ਕੇ ਬਿਠਾਈ ਜਾਓ, ਪੰਜ ਸੱਤ ਕਾਇਮ ਹੋ ਕੇ ਸੇਵਾਦਾਰ ਬੈਠਣ,
ਆਉਣ ਵਾਲੀ ਸੰਗਤ ਨੂੰ ਉੱਥੇ ਹੀ ਟਿਕਾ ਦਿਓ, ਥੋੜਾ ਜਿਹਾ ਟਿਕਾ ਬਣੇ, ਆਪਾਂ ਹਾਜ਼ਰ ਹੋ ਕੇ ਬੈਠੀਏ। ਮੈਂ ਕੱਲ ਵੀ ਇਸ ਗੱਲ ਦੀ ਮਾਫੀ ਮੰਗੀ, ਮੈਂ ਅੱਜ ਵੀ ਮੰਗਦਾ। ਥੋੜਾ ਜਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਕਿੱਦਾਂ ਦਾ ਮਾਹੌਲ ਚੱਲਦਾ ਹੈ, ਧੱਕਾ ਕਰਨ ਵਾਲੇ ਧਮਕੀਆਂ ਦਿੰਦੇ ਰਹਿੰਦੇ ਹੈ, ਤੇ ਪ੍ਰਸ਼ਾਸਨ ਵੱਲੋਂ ਜਦੋਂ ਚੈਕਿੰਗ ਕਰਕੇ ਜਾਂ ਹੋਰ ਲੰਘਾਇਆ ਜਾਂਦਾ ਹੈ, ਉਹਦੇ ਕਰਕੇ ਸੰਗਤ ਦੀ ਹਰਾਸ਼ਮੈਂਟ ਹੁੰਦੀ ਹੈ, ਥੋੜੀ ਬਹੁਤ ਪਰੇਸ਼ਾਨੀ ਵੀ ਹੁੰਦੀ ਹੈ। ਉਸ ਗੱਲ ਦੀ ਮੈਂ ਵੀ ਸੰਗਤ ਤੋਂ ਆਪ ਸਾਰਿਆਂ ਤੋਂ ਮਾਫੀ ਚਾਹੁੰਦਾ, ਮਜਬੂਰੀ ਬਣ ਗਈ, ਨਹੀਂ ਤੇ ਅੱਜ ਤੱਕ ਕਦੇ ਵੀ ਇਦਾਂ ਦੇ ਦੀਵਾਨਾਂ ਵਿੱਚ ਕਰਨਾ ਨਹੀਂ ਪਿਆ, ਕਦੇ ਲੋੜ ਨਹੀਂ ਪਈ। ਪਹਿਰੇਦਾਰੋ ਜਰਾ ਕੁ ਕਾਇਮ ਹੋ ਕੇ ਬਹਿੰਦੇ ਵੀ ਲਾਈਨ, ਤੁਹਾਡੀ ਲਾਈਨ ਬਣਾਓ, ਰਸਤਾ ਬੰਦ ਤੇ ਹੋਇਆ ਹੀ ਨਹੀਂ। ਉੱਥੇ ਬੀਬੀਆਂ ਵਾਲੇ ਪਾਸੇ ਵੀ ਲਾਈਨ ਬਣਾਓ, ਸਿੰਘੋ ਪੰਜ ਸੱਤ ਸਿੰਘ ਬੀਬੀਆਂ ਵਾਲੇ ਪਾਸੇ ਵੀ ਬੈਠੋ, ਆ ਜਿਹੜੀਆਂ ਬੀਬੀਆਂ ਖੜੀਆਂ ਇਹਨਾਂ ਨੂੰ ਭਾਓ, ਸਿੰਘੋ ਜਿਹੜੇ ਲਾਈਨ ਬਣਾ ਕੇ ਬੈਠੇ ਹੋ ਪਹਿਰੇਦਾਰ, ਉਹ ਬੀਬੀਆਂ ਵਾਲੇ ਪਾਸੇ ਵੀ ਇੱਕ ਲਾਈਨ ਬਣਾਓ ਜਿੱਥੇ ਕੁ ਬੈਠੇ ਹੋ ਤੁਸੀਂ। ਇੱਥੇ ਨੀ ਮੈਂ ਕਹਿ ਰਿਹਾ ਸਿੰਘੋ, ਇਹ ਤਾਂ ਅੱਗੇ ਹੀ ਹੈ, ਤੂੰ ਫਿਰ ਇਹਦਾ ਆ ਹੀ ਗਏ, ਉੱਥੇ ਜਿੱਥੇ ਜਿੱਥੇ ਉਹ ਸਿੰਘ ਬੈਠੇ ਉੱਥੇ ਲਾਈਨ ਬਣਾਓ, ਪੰਜ ਚਾਰ ਸੇਵਾਦਾਰ ਹੋਰ ਉੱਥੇ ਚਲੇ ਜਾਓ ਨਾਲ, ਜਿੱਥੇ ਸਿੰਘ ਬੈਠੇ ਆ ਉਧਰਲੇ ਪਾਸੇ ਪਿੱਛੇ ਲਾਈਨ ਬਣਾ ਲਓ, ਥੋੜਾ ਜਿਹਾ ਟਿਕਾ ਬਣਿਆ ਰਹੇ। ਇੱਧਰ ਸੁਣੋ, ਦੂਸਰੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ, ਤੇ ਮੈਂ ਤੁਹਾਨੂੰ ਪਤਾ ਹੈ ਬਾਰ ਬਾਰ ਇੱਕ ਗੱਲ, ਪਿਛਲੇ ਕੁਝ ਦਿਨਾਂ ਤੋਂ ਨਹੀਂ ਮੈਂ ਕਈ ਸਾਲਾਂ ਤੋਂ ਇਹ ਰਿਪੀਟ ਕਰ ਰਿਹਾ, ਬਾਰ ਬਾਰ ਦੁਹਰਾ ਰਿਹਾ ਕਿ ਗੁਰਬਾਣੀ ਸਾਨੂੰ ਦਿਮਾਗ ਖੋਲਣ ਦੀ ਗੱਲ ਕਰਦੀ, ਇਹਨੂੰ ਖੋਲਣ ਦੀ ਗੱਲ ਕਰਦੀ। ਸ਼ੱਕ ਕੋਈ ਥੋੜਾ ਇਹਦੇ ਵਿੱਚ ਵੀ ਥੱਲੇ ਪਾਣੀ ਵੀ ਪਾਣੀ ਹੈ ਧਰਤੀ ਦੇ, ਤਾਂ ਪਾਣੀ ਹੈ, ਪਰ ਪਾਣੀ ਨੂੰ ਕੱਢਣਾ ਪੈਣਾ, ਉਹਦਾ ਇੱਕ ਤਰੀਕਾ, ਉਹਦੀ ਇੱਕ ਜੁਗਤ ਹੈ, ਇੱਕ ਮੈਥਡ ਹੈ, ਇੱਕ ਤਕਨੀਕ ਹੈ। ਕੋਈ ਸ਼ੱਕ ਨਹੀਂ ਧਰਤੀ ਦੇ ਥੱਲੇ ਪਾਣੀ, ਪਿਆਸ ਬੁੱਝ ਸਕਦੀ ਹੈ, ਫਾਇਦਾ ਹੋ ਸਕਦਾ ਹੈ, ਪਰ ਜੇ ਅਸੀਂ ਉਹਦੇ ਤੋਂ ਲਾਭ ਲਈਏ। ਅੱਜ ਬੜੇ ਤਰ੍ਹਾਂ ਦੇ ਟਿਊਬਵੈਲ ਲਾਏ ਜਾਂਦੇ ਹੈ, ਬਾਹਰੋਂ ਪਾਣੀ ਪਾਏ ਜਾਂਦੇ ਹੈ, ਫਿਰ ਧਰਤੀ ਵਾਲਾ ਪਾਣੀ ਬਾਹਰ ਆ ਜਾਂਦਾ। ਇਸੇ ਤਰ੍ਹਾਂ ਆਹ ਜਿਹੜਾ ਦਿਮਾਗ ਹੈ ਨਾ ਵੀਰੋ, ਇਹ ਬੜੀ ਵੱਡੀ ਤਾਕਤ ਹੈ। ਅੰਤਰ ਖੂਹਟਾ ਅੰਮ੍ਰਿਤ ਭਰਿਆ, ਬੰਦੇ ਦੇ ਅੰਦਰ ਅੰਮ੍ਰਿਤ ਦਾ ਖੂਹ ਭਰਿਆ ਪਿਆ। ਅੰਮ੍ਰਿਤ ਕਈ ਸ਼ਬਦਾਂ ਵਿੱਚ ਆਉਂਦਾ ਹੈ, ਬਾਣੀ ਦੇ ਵਿੱਚ ਅੰਮ੍ਰਿਤ ਦੁੱਧ ਨੂੰ ਵੀ ਕਿਹਾ, ਪਸ਼ੂ ਮਿਲੇ ਚੰਗਿਆਈਆਂ ਖੜਖਾ ਹੈ ਅੰਮ੍ਰਿਤ ਦੇ। ਬਾਣੀ ਦੇ ਵਿੱਚ ਅੰਮ੍ਰਿਤ ਭੋਜਨ ਨੂੰ ਵੀ ਕਿਹਾ, ਜਹਿ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਇੱਕ ਸ਼ਬਦ ਨੂੰ ਕਈ ਥਾਵਾਂ ਤੇ ਵਰਤਿਆ ਜਾਂਦਾ ਹੈ, ਜਿਵੇਂ ਇੱਕ ਸ਼ਬਦ ਹੈ ਵੱਟ, ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਅੱਜ ਬੜਾ ਵੱਟ ਲੱਗਿਆ, ਇੱਕ ਸ਼ਬਦ ਹੀ ਹੈ ਨਾ। ਤੇ ਕਈ ਵਾਰੀ ਦੁੱਧ ਖਰਾਬ ਹੋ ਜੇ ਉਦੋਂ ਵੀ ਕਹਿੰਦੇ ਹੁੰਦੇ ਆ ਵੀ ਦੁੱਧ ਅੱਜ ਵੱਟ ਖਾ ਗਿਆ, ਦੋ ਹੋ ਗਿਆ, ਇੱਕ ਹੁੰਦਾ ਵੱਟ ਤੇ ਤੁਰਨਾ, ਤਿੰਨ ਇੱਕ ਕੱਪੜੇ ਦੇ ਵੱਟ ਕੱਢਣੇ, ਚਾਰ ਇੱਕ ਬੰਦੇ ਦੇ ਵੱਟ ਕੱਢਦੇ ਹੁੰਦਾ ਹੈ ਨਾ। ਇਹਦੇ ਵਿੱਚ ਇੱਕ ਕਾਮਨ ਸ਼ਬਦ ਹੈ, ਇੱਕ ਸਾਂਝਾ ਸ਼ਬਦ ਹੈ, ਉਹ ਕੀ ਹੈ ਭਲਾ, ਵੱਟ। ਇੱਕ ਸ਼ਬਦ ਸਾਂਝਾ ਹੈ, ਕਈ ਸ਼ਬਦ ਇਹੋ ਜਿਹੇ ਹੁੰਦੇ ਹੈ ਜਿਹੜੇ ਸਾਂਝੇ ਵਰਤ ਲਏ ਜਾਂਦੇ ਹੈ। ਦੋ ਗੱਲਾਂ ਕਰਨ ਵੇਲੇ ਸ਼ਬਦ ਵਿਚਾਲੇ ਇੱਕ ਕਾਮਨ ਇੱਕ ਸਾਂਝਾ ਸ਼ਬਦ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਬਾਣੀ ਦੇ ਵਿੱਚ ਕਈ ਸ਼ਬਦ ਨੇ ਜਿਹੜੇ ਸਾਂਝੇ ਵਰਤੇ ਹੈ, ਜਿਵੇਂ ਨਾਮ ਨਿਜਮਾਂ ਨੂੰ ਵੀ ਕਹਿੰਦੇ ਆ, ਕੁਦਰਤ ਦੇ ਵਿਧਾਨ ਨੂੰ ਨਿਜਮ ਨੂੰ ਵੀ ਕਹਿੰਦੇ ਆ, ਨਾਮ ਨਿਜਮ। ਗੁਰਬਾਣੀ ਦੇ ਵਿੱਚ ਕਈ ਜਗ੍ਹਾ ਨਾਮ ਗਿਆਨ ਨੂੰ ਵੀ ਕਹਿੰਦੇ ਆ, ਅਕਲ ਲੈਣੀ ਗਿਆਨ ਲੈਣਾ, ਜਦੋਂ ਕਹਿੰਦੇ ਨਾਮ ਲਓ ਗਿਆਨ ਨੂੰ ਵੀ ਕਿਹਾ ਨਾਮ, ਜਿਵੇਂ ਆਪਾਂ ਪੜ੍ਹਦੇ ਹਾਂ ਸਭ ਤੇ ਉੱਤਮ ਹਰ ਕੀ ਕਥਾ, ਕਥਾ ਸੁਣਨੀ ਮਤਲਬ ਗਿਆਨ ਲੈਣਾ, ਉਹਨੂੰ ਕਹਿੰਦੇ ਨੇ ਨਾਮ ਸੁਨਤ ਦਰਦ ਦੁੱਖ ਲਥਾ, ਨਾਮ ਗਿਆਨ ਨੂੰ ਵੀ ਕਹਿੰਦੇ ਅਕਲ ਲੈਣੀ। ਇੱਕ ਸ਼ਬਦ ਕਾਮਨ ਹੁੰਦਾ ਹੈ, ਇਸੇ ਤਰ੍ਹਾਂ ਧਿਆਨ ਨਾਲ ਸਮਝਿਓ, ਅੰਮ੍ਰਿਤ ਸ਼ਬਦ ਗੁਰਬਾਣੀ ਦੇ ਵਿੱਚ ਕਈ ਜਗ੍ਹਾ ਆਉਂਦਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਤੇਰੀ ਬਾਣੀ ਵੀ ਅੰਮ੍ਰਿਤ ਹੈ, ਇਹਦੇ ਚੋਂ ਗਿਆਨ ਮਿਲਦਾ ਸਾਨੂੰ, ਇਹਨੂੰ ਵੀ ਅੰਮ੍ਰਿਤ ਕਹਿੰਦੇ ਹੈ। ਹੁਣ ਭੋਜਨ ਨੂੰ ਵੀ ਅੰਮ੍ਰਿਤ ਕਹਿੰਦੇ ਹੈ, ਅੰਮ੍ਰਿਤ ਖੰਡੇ ਦੀ ਪੌਲ ਆਪਾਂ ਅੱਜ ਛਕਾਂਗੇ ਇਹਨੂੰ ਕੀ ਕਹਿੰਦੇ ਆ ਕੱਲ ਨੂੰ ਖੰਡੇ ਦੀ ਪੌਲ ਤਿਆਰ ਹੋ ਉਹਨੂੰ ਕੀ ਕਹਿੰਦੇ ਆ ਅੰਮ੍ਰਿਤ ਤੇ ਕਈ ਵਾਰੀ ਆਪਾਂ ਸਰੋਵਰ ਦੇ ਪਾਣੀ ਨੂੰ ਜਲ ਨੂੰ ਉਹਨੂੰ ਕੀ ਕਹਿ ਦਿੰਦੇ ਆ ਅੰਮ੍ਰਿਤ ਅੰਮ੍ਰਿਤ ਕਹਿੰਦੇ ਆ ਹੁਣ ਤੁਹਾਨੂੰ ਧਿਆਨ ਨਾਲ ਇਹ ਨੁਕਤੇ ਨੂੰ ਸਮਝਣਾ ਪੈਣਾ ਹੈ ਵੇਖਿਓ ਹੈ ਤੇ ਹੈ ਦੁੱਧ ਪਰ ਅੰਮ੍ਰਿਤ ਕਿਉਂ ਹੈ ਕਮਜ਼ੋਰ ਬੰਦੇ ਵਾਸਤੇ ਦੁੱਧ ਕਾਹਦਾ ਕੰਮ ਕਰਦਾ ਤਾਕਤ ਆ ਗਈ ਇਹ ਕਾਹਦਾ ਕੰਮ ਕਰ ਗਿਆ ਅੰਮ੍ਰਿਤ ਦਾ ਭੁੱਖੇ ਲਈ ਭੋਜਨ ਫਿੱਟ ਕਰਤਾ ਕਾਇਮ ਕਰਤਾ ਭੁੱਖੇ ਲਈ ਭੋਜਨ ਕੀ ਹੋਇਆ ਅੰਮ੍ਰਿਤ ਅੰਮ੍ਰਿਤ ਹੋ ਗਿਆ ਇੱਕ ਬਾਟੇ ਦੇ ਵਿੱਚ ਆਪਾਂ ਛਕਦੇ ਹਾਂ ਉਦਾਂ ਬਾਟੀਆਂ ਬਾਹਰ ਪਈਆਂ ਆ ਜੀ ਛੋਟੀ ਜਾਤ ਹੈ ਵੱਡੀ ਜਾਤ ਹੈ ਜਾਤਾਂ ਪਰਖਦੇ ਆ ਪਰ ਇੱਥੇ ਇੱਕ ਬਾਟੇ ਨੂੰ ਸਾਰੇ ਮੂੰਹ ਲਾ ਕੇ ਪੀਂਦੇ ਆ ਤੇ ਜਾਤ ਪਾਤ ਖਤਮ ਕਰਨ ਲਈ ਖੰਡੇ ਦੀ ਪੌਲ ਕਾਹਦਾ ਕੰਮ ਕਰ ਗਈ ਅੰਮ੍ਰਿਤ ਦਾ ਲੋਕਾਂ ਨੇ ਖੂਹ ਵੰਡੇ ਪਏ ਸੀ ਆ ਖੂਹ ਜੀ ਇੱਥੇ ਤੇ ਵੈਸ ਨਹਾ ਸਕਦੇ ਆ ਆਹ ਬ੍ਰਾਹਮਣਾਂ ਦਾ ਖੂਹ ਹੈ ਆਹ ਖੱਤਰੀਆਂ ਦਾ ਖੂਹ ਹੈ ਏਦਾਂ ਖੂਹ ਵੰਡੇ ਸੀ ਆਹ ਜਾਤ ਛੋਟੀਆਂ ਜਾਤਾਂ ਵਾਲਿਆਂ ਦਾ ਖੂਹ ਹੈ ਮਹਾਰਾਜ ਨੇ ਸਰੋਵਰ ਬਣਾ ਤਾ ਕਹਿੰਦੇ ਸਾਰੇ ਹੀ ਨਹਾ ਸਕਦੇ ਆ ਲੋਕਾਂ ਨੂੰ ਇੱਕ ਕਰਨ ਵਾਸਤੇ ਸਮਾਜ ਦੇ ਫਾਇਦੇ ਲਈ ਉਹ ਪਾਣੀ ਕਾਹਦਾ ਕੰਮ ਕਰ ਗਿਆ ਅੰਮ੍ਰਿਤ ਦਾ ਅੰਮ੍ਰਿਤ ਦਾ ਪਰ ਇੱਕ ਇੱਕ ਬੱਚਿਆਂ ਦਾ ਖਿਆਲ ਰੱਖਿਓ ਬੀਬੀ ਉਹ ਸਾਰੀ ਸੰਗਤ ਟਿੱਕੀ ਹੋਈ ਕਰਕੇ ਫਿਰ ਰੌਲਾ ਜ਼ਿਆਦਾ ਪੈਂਦਾ ਇੱਧਰ ਸੁਣਿਓ ਧਿਆਨ ਰੱਖਿਓ ਸਿੰਘ ਸੁਣਿਓ ਰਹੂਗਾ ਦੁੱਧ ਇੱਕ ਪਾਸੇ ਵੇਖੋਗੇ ਤੇ ਦੁੱਧ ਹੈ ਤੇ ਦੂਜੇ ਅਰਥਾਂ ਵਿੱਚ ਵੇਖੋਗੇ ਤੇ ਉਹੀ ਦੁੱਧ ਕਮਜ਼ੋਰ ਲਈ ਅੰਮ੍ਰਿਤ ਹੈ ਇੱਕ ਪਾਸੇ ਵੇਖੋਗੇ ਤੇ ਰੋਟੀ ਹੈ ਪਰ ਦੂਜੇ ਅਰਥਾਂ ਵਿੱਚ ਵੇਖੋਗੇ ਜਾਨ ਬਚਦੀ ਨਹੀਂ ਮਰ ਚੱਲਿਆ ਸੀ ਦੂਜੇ ਅਰਥਾਂ ਚ ਕੀ ਹੈ ਅੰਮ੍ਰਿਤ ਹੈ ਇੱਕ ਅਰਥ ਦੇ ਵਿੱਚ ਖੰਡੇ ਦੀ ਪੌਲ ਹੀ ਹੈ ਪਰ ਦੂਜੇ ਅਰਥ ਵਿੱਚ ਕੀ ਹੈ ਅੰਮ੍ਰਿਤ ਇੱਕ ਅਰਥ ਵਿੱਚ ਪਾਣੀ ਹੈ ਇੱਕ ਅਰਥ ਵਿੱਚ ਜਲ ਹੈ ਪਰ ਦੂਜੇ ਅਰਥਾਂ ਵਿੱਚ ਜੇ ਸਾਰਿਆਂ ਨੂੰ ਇਕੱਠੇ ਕਰਤਾ ਤੇ ਉਹ ਕੀ ਬਣ ਗਿਆ ਅੰਮ੍ਰਿਤ ਇੱਕ ਅਰਥ ਵਿੱਚ ਏਦਾਂ ਹੀ ਹੁੰਦਾ ਹੈ ਦੂਜੇ ਅਰਥ ਵਿੱਚ ਹੈ ਸਮਝਣਾ ਪੈਣਾ ਇਹਨਾਂ ਨੁਕਤਿਆਂ ਨੂੰ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਹੈ ਕਿ ਬੰਦੇ ਦੇ ਅੰਦਰ ਅੰਮ੍ਰਿਤ ਦਾ ਖੂਹ ਹੈ ਕਿਹੜੇ ਅੰਮ੍ਰਿਤ ਦਾ ਗਿਆਨ ਦਾ ਭੰਡਾਰ ਹੈ ਹੁਣ ਧਰਤੀ ਦੇ ਵਿੱਚ ਪਾਣੀ ਹੀ ਪਾਣੀ ਹੈ ਨਲਕਾ ਲਾਣਾ ਤੇ ਪੈਣਾ ਹੀ ਹੈ ਬਾਹਰੋਂ ਕਨੈਕਸ਼ਨ ਤੇ ਦੇਣਾ ਪੈਣਾ ਉਹ ਬਿਜਲੀ ਨਾਲ ਕੋਈ ਜੋੜ ਤੇ ਕਰਨਾ ਪੈਣਾ ਫਿਰ ਉਹ ਧਰਤੀ ਦਾ ਪਾਣੀ ਨਿਕਲੂ ਸ਼ੱਕ ਕੋਈ ਨੀ ਪਾਣੀ ਬਥੇਰਾ ਹੈ ਪਰ ਕੱਢਣ ਦੀ ਤਕਨੀਕ ਚਾਹੀਦੀ ਹੈ ਇਸੇ ਤਰ੍ਹਾਂ ਬੰਦੇ ਕੋਲ ਬਹੁਤ ਗਿਆਨ ਹੈ ਇਹਨੂੰ ਬਾਹਰ ਕੱਢਣ ਦੀ ਤਕਨੀਕ ਚਾਹੀਦੀ ਹੈ ਜਦੋਂ ਵੀ ਜ਼ਿੰਦਗੀ ਦੇ ਵਿੱਚ ਚੱਲਣ ਵਾਸਤੇ ਸਾਨੂੰ ਅਕਲ ਦੀ ਸਮਝ ਦੀ ਲੋੜ ਹੈ ਕਾਮਨ ਸੈਂਸ ਆਪਣੀ ਡਿਵੈਲਪ ਕਰਨ ਦੀ ਲੋੜ ਹੈ ਉਹ ਅੰਮ੍ਰਿਤ ਬਾਣੀ ਨੂੰ ਉਸ ਅੰਮ੍ਰਿਤ ਨੂੰ ਉਸ ਗਿਆਨ ਨੂੰ ਪ੍ਰਗਟ ਕਰਨ ਦੀ ਲੋੜ ਹੈ ਬਾਹਰ ਲਿਆਉਣ ਦੀ ਲੋੜ ਹੈ ਤੇ ਆ ਜਾਂਦਾ ਹੈ ਨੌ ਦਰਵਾਜੇ ਕਾਇਆ ਕੋਟ ਹੈ ਲੋ ਆ ਸ਼ਬਦ ਇੱਕ ਵਾਰ ਸੁਣ ਲੋ ਕਹਿੰਦੇ ਤੇਰੇ ਅੰਦਰ ਭਰਿਆ ਪਿਆ ਦਰਵਾਜੇ ਨੇ ਬੰਦ ਬੱਜਰ ਕਪਾਟ ਨਾ ਖੁੱਲਣੀ ਪਰ ਜੇ ਬਾਹਰੋਂ ਗਿਆਨ ਲਵੇ ਤੇ ਦਿਮਾਗ ਚੱਲ ਪੈਂਦਾ ਹੈ ਆ ਚੱਲ ਪੂ ਤੇ ਵੀਰੋ ਜੇ ਚੱਲ ਪਿਆ ਇੱਕ ਵਾਰੀ ਸਟਾਰਟ ਹੋ ਗਿਆ ਜਿਹੜੇ ਬੰਦੇ ਦਾ ਦਿਮਾਗ ਗੁਰਬਾਣੀ ਨੂੰ ਸੁਣ ਕੇ ਅਕਲ ਲੈ ਕੇ ਚੱਲ ਪਵੇ ਫਿਰ ਤੇ ਹਰ ਜਗ੍ਹਾ ਹੀ ਲੋੜ ਕੰਮ ਫਾਇਦਾ ਹੀ ਫਾਇਦਾ ਜੇ ਦਿਮਾਗ ਚੱਲ ਪਿਆ ਲੁੱਟ ਕਿਵੇਂ ਲਊ ਸਾਨੂੰ ਬੁੱਧੂ ਕਿਵੇਂ ਬਣਾ ਜੂ ਕੋਈ ਦਿਮਾਗ ਚੱਲ ਪਿਆ ਤੇ ਬਸ ਫਿਰ ਤੇ ਹਮੇਸ਼ਾ ਹੀ ਬੱਲੇ ਬੱਲੇ ਹੈ ਦਿਮਾਗ ਚੱਲਣਾ ਚਾਹੀਦਾ ਇਹ ਚੱਲ ਪਿਆ ਇਹਨੂੰ ਚਲਾਉਣ ਲਈ ਚਾਬੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਹਰੋਂ ਪਾਣੀ ਪਾਓ ਇਹਨੂੰ ਬਾਹਰ ਕੱਢੋ ਪ੍ਰਗਟ ਕਰੋ ਸਾਰਾ ਕੁਝ ਬੰਦੇ ਦੇ ਕਹਿੰਦੇ ਅੰਦਰ ਹੈ ਸੁਣੋ ਇੱਕ ਵਾਰ ਹਾਂਜੀ
ਨੌ ਦਰਵਾਜੇ ਕਾਇਆ ਕੋਟ ਹੈ ਦਸਵੇਂ ਗੁਪਤ ਰੱਖੀ ਜੈ
ਆ ਨੌ ਦਰਵਾਜੇ ਪ੍ਰਗਟ ਨੇ ਤੇ ਦਸਵਾਂ ਜਿਹੜਾ ਉਹ ਕੀ ਹੈ ਗੁਪਤ ਦਸਵਾਂ ਦਰਵਾਜਾ ਗੁਪਤ ਹੈ ਦਸਵਾਂ ਦੁਆਰ ਤੇ ਸਾਡੇ ਵਾਲੇ ਦਸਵਾਂ ਦੁਆਰ ਕਿੱਥੇ ਹੈ ਕਹਿੰਦੇ ਉਹਦੇ ਚ ਕਿਵੇਂ ਜਾਈਦਾ ਹੈ ਅੱਖਾਂ ਬੰਦ ਕਰੋ ਏਦਾਂ ਸਾਹ ਚਾੜੋ ਏਦਾਂ ਜ਼ੋਰ ਲਾਓ ਫਿਰ ਇੰਨੇ ਵਜੇ ਉੱਠੋ ਏਦਾਂ ਕਰੋ ਫਿਰ ਦਸਵਾਂ ਦੁਆਰ ਖੁੱਲ ਜਾਂਦਾ ਭਰਾਵਾ ਗੁਪਤ ਤੇ ਹੈ ਜਿਹੜੇ ਤੇਰੇ ਵਿਚਾਰ ਨੇ ਇਹ ਕੋਈ ਡਾਕਟਰ ਲੱਭ ਸਕਦਾ ਕਿੱਥੇ ਨੇ ਪਏ ਨੇ ਬੰਦੇ ਨੂੰ ਜੇ ਖੋਲ ਲਈਏ ਖੋਪੜ ਖਾਪੜ ਉਹਦਾ ਜਿਹੜੇ ਅੰਦਰ ਤੇਰੇ ਚੱਲਦਾ ਵੀ ਅੱਜ ਕੀ ਕਰਨਾ ਹੈ ਕੱਲ ਕੀ ਕਰਨਾ ਹੈ ਤੇਰੇ ਪਲੈਨ ਕੀ ਨੇ ਤੇਰੀ ਸੋਚ ਕੀ ਹੈ ਤੇਰੇ ਵਿਚਾਰ ਕੀ ਨੇ ਇਹ ਲੱਭ ਜਾਣਗੇ ਕਿਤੋਂ ਬੋਲੋ ਕਿਸੇ ਐਕਸਰੇ ਚ ਆਉਂਦੇ ਹੈਗੇ ਨਹੀਂ
ਹੈਗੇ ਐ ਪਰ ਦਿਸਦੇ ਆ ਕਿਤੇ ਕੋਈ ਡਾਕਟਰ ਕੱਢ ਤੂੰ ਵੀ ਤੇਰੇ ਅੰਦਰ ਕੀ ਚੱਲਦਾ ਕੋਈ ਕਿਤੇ ਏਦਾਂ ਸਫੂਲ ਥੋੜਾ ਵੀ ਜਿਵੇਂ ਹੁਣ ਨਾੜੀਆਂ ਤੇ ਲੱਭ ਲੈਣਗੇ ਬ੍ਰੇਨ ਤੇ ਲੱਭ ਲੈਣਗੇ ਬ੍ਰੇਨ ਨੂੰ ਖੋਲ ਤੇ ਲੈਣਗੇ ਪਰ ਜਿਹੜੇ ਇਹਦੇ ਵਿੱਚ ਚੱਲਦੇ ਨੇ ਵਿਚਾਰ ਥੋਟਸ ਪ੍ਰੋਸੈਸ ਹੈ ਜਿਹੜਾ ਸਾਡਾ ਸਾਰਾ ਵਿਚਾਰ ਵਿਚਾਰਾਂ ਦਾ ਸੰਗ੍ਰਹਿ ਵਿਚਾਰਾਂ ਦਾ ਜੋੜ ਉਹ ਕਿਤੇ ਪਿਆ ਹੈ ਗੁਪਤ ਹੈ ਕਿ ਪ੍ਰਗਟ ਹੈ ਬੋਲੋ ਯਾਰ ਗੁਪਤ ਹੈ ਹੈਗਾ ਤੇ ਹੈਗਾ ਇਹ ਤੇ ਨਹੀਂ ਕਹਿ ਸਕਦੇ ਵੀ ਹੈ ਨੀ ਆ ਨੌ ਦੁਆਰੇ ਪ੍ਰਗਟ ਨੇ ਦਿਮਾਗ ਕੀ ਦਿਮਾਗ ਦੇ ਵਿੱਚ ਆਉਣ ਵਾਲੇ ਵਿਚਾਰ ਕੀ ਨੇ ਗੁਪਤ ਗੁਪਤ ਦੁਆਰਾ ਖੋਲਣ ਦਸਵਾਂ ਦੁਆਰਾ ਖੋਲਣਾ ਕੀ ਹੋਇਆ ਦਿਮਾਗ ਦਾ ਖੋਲਣਾ ਦਿਮਾਗ ਖੁੱਲ ਗਿਆ ਦਸਵਾਂ ਦੁਆਰ ਖੁੱਲ ਗਿਆ ਤੇ ਜਿੰਨਾ ਕੁਝ ਵੀ ਆਇਆ ਦਿਮਾਗ ਚੋਂ ਆਇਆ ਮਤਲਬ ਦਸਵਾਂ ਦੁਆਰ ਚੋਂ ਆਇਆ ਜਿੰਨਾ ਕੁਝ ਵਧੀਆ ਵਧੀਆ ਬਣਾਉਣਾ ਹੈ ਵਧੀਆ ਵਧੀਆ ਕੱਢਣਾ ਹੈ ਇਹਦੇ ਚੋਂ ਹੀ ਕੱਢਾਂਗੇ ਆਪਾਂ ਦਿਮਾਗ ਖੋਲਣ ਵਾਲੀ ਗੱਲ ਕਰੋ ਜੋਗੀਆਂ ਵਾਲੀਆਂ ਟੈਕਨੀਕਾਂ ਨਾ ਵਰਤਦੇ ਰਹੀਏ ਉਹ ਜੁਗਤੀਆਂ ਨਾ ਵਰਤਦੇ ਰਹੀ ਅੱਖਾਂ ਬੰਦ ਕਰਾਂਗੇ ਐ ਸਵਾਸ ਚੜਨਗੇ ਐ ਚੜਨਗੇ ਜੋਗੀਆਂ ਵਾਲੇ ਕੰਮ ਕਰਕੇ ਨਹੀਂ ਗੁਜ਼ਾਰਾ ਹੋ ਜਾਣਾ ਇਹ ਆਪਾਂ ਬਾਅਦ ਚ ਅਰਥ ਕਰ ਲੈਂਦੇ ਹਾਂ ਪਹਿਲਾਂ ਆਹ ਨੁਕਤਿਆਂ ਨੂੰ ਸਮਝਣ ਦੀ ਖੇਚਲ ਕਰਿਓ ਆਹ ਸ਼ਬਦ ਇੱਕ ਵਾਰ ਸਾਰਾ ਸੁਣ ਲਓ ਕਹਿੰਦੇ ਇਹਨੂੰ ਖੋਲੋ ਬਾਹਰੋਂ ਪਾਣੀ ਪਾਓ ਬਾਹਰੋਂ ਪਾਣੀ ਮਤਲਬ ਬਾਹਰੋਂ ਬਾਣੀ ਪੜੋ ਗਿਆਨ ਲਓ ਬਾਹਰੋਂ ਗਿਆਨ ਪਾਓਗੇ ਅੰਦਰੋਂ ਗਿਆਨ ਫੁੱਟੂਗਾ ਸੁਣੋ ਬਾਹਰੋਂ ਪਾਣੀ ਪਾਓਗੇ ਧਰਤੀ ਦਾ ਪਾਣੀ ਆਪਣੇ ਆਪ ਫਿਰ ਫੁੱਟੂਗਾ ਬਾਹਰ ਆਊਗਾ ਬਾਹਰੋਂ ਗਿਆਨ ਪਾਓਗੇ ਦਿਮਾਗ ਦੇ ਵਿੱਚੋਂ ਉਦਾਂ ਦੇ ਗਿਆਨ ਆਊਗਾ ਤੁਹਾਨੂੰ ਬਾਹਰੋਂ ਚੰਗਾ ਗਿਆਨ ਗਿਆਨ ਪਾਉਣਾ ਪੈਣਾ ਜਿੱਦਾਂ ਦਾ ਤੂੰ ਬਾਹਰੋਂ ਪਾਉਂਦਾ ਉਹੇ ਜਿਹਾ ਓਦਾਂ ਹੀ ਫਿਰ ਅੰਦਰੋਂ ਤੇਰਿਓਂ ਚਸ਼ਮਾ ਫੁੱਟਣਾ ਫੁੱਟਣਾ ਹੈ ਤੇ ਜਦੋਂ ਮਰਜ਼ੀ ਚੁੱਪਾ ਲਾ ਲਈ ਜਦੋਂ ਲੋੜ ਪਊ ਇੱਕ ਵਾਰੀ ਖੁੱਲ ਗਿਆ ਆਪਣੇ ਦਿਮਾਗ ਦੀ ਤੇ ਸਦਾ ਹੀ ਲੋੜ ਹੈ ਹੁਣ ਮੇਰੇ ਵਰਗੇ ਕੋਲ ਅਗਲਾ ਭੱਜ ਲੈਂਦਾ ਤੁਸੀਂ ਦੱਸੋ ਭਾਈ ਸਾਹਿਬ ਮੇਰੇ ਘਰੇ ਪ੍ਰੋਬਲਮ ਆ ਗਈ ਮੈਂ ਉਹਦਾ ਕੀ ਕਰਾਂ ਤੇ ਤੈਨੂੰ ਆਪਣੇ ਵਾਲਾ ਖੂਹ ਚਲਾਉਣਾ ਪਊ ਵੀ ਜਦੋਂ ਪਿਆਸ ਲੱਗੇ ਤੂੰ ਅੰਦਰੋਂ ਹੀ ਭਰ ਲਵੇਂ ਦੂਜੇ ਦੇ ਘਰੇ ਨਲਕੇ ਦੇ ਕਿੰਨਾ ਕੁ ਚਿਰ ਪਾਣੀ ਭਰਨ ਜਾਂਦਾ ਰਹੇਗਾ ਹੁਣ ਤੇ ਲੱਗ ਗਈਆਂ ਮੋਟਰਾਂ ਪਹਿਲਾਂ ਨਲਕੇ ਹੀ ਹੁੰਦੇ ਸੀ ਤੇ ਅਗਲੇ ਦੋ ਤਿੰਨ ਚਾਰ ਦਿਨ ਅਗਲਾ ਰੋਜ਼ ਹੀ ਪਾਣੀ ਭਰਨ ਆ ਜੇ ਸਵੇਰੇ 4 ਵਜੇ ਜਦੋਂ ਖੜਕਾ ਕਰਦਾ ਪਹਿਲੇ ਵੇਲਿਆਂ 'ਚ ਲੋਕੀ ਹੱਥੀ ਹੀ ਲਗੋ ਲੈਂਦੇ ਸੀ ਵੀ ਹੁਣ ਸਾਡੇ ਵਾਲਾ ਵੀ ਤੋੜੇਗਾ ਤੇਰੇ ਵਾਲਾ ਤੇ ਟੁੱਟੇ ਆਈ ਹੈ ਤੇ ਸਾਡਾ ਵੀ ਤੋੜੇਗਾ ਇਹਨੂੰ ਤੋੜ ਕੇ ਹਟੇਗਾ ਕਿਉਂ ਕਿਉਂਕਿ ਅਗਲਾ ਕਹਿੰਦਾ ਰੋਜ਼ ਰੋਜ਼ ਮੰਗਵਾ ਨੀ ਰੋਜ਼ ਰੋਜ਼ ਟਰਾਲੀਆਂ ਤੇ ਨੀ ਲਿਖਿਆ ਨਿੱਤ ਮੰਗਵੀ ਨੀ ਮਿਲਣੀ ਟਰਾਲੀਆਂ ਤੇ ਲਿਖਦੇ ਨੀ ਵੀ ਆਪਣੀ ਲਿਆ ਰੋਜ਼ ਰੋਜ਼ ਕਿੱਥੇ ਮੰਗਦਾ ਫਿਰੇਗਾ ਗੁਰੂ ਸਾਹਿਬ ਕੀ ਕਹਿੰਦੇ ਆ ਸੁਣੋ ਵੀਰੋ ਗੁਰੂ ਸਾਹਿਬ ਕਹਿੰਦੇ ਆ ਆਪਣਾ ਆਪਣਾ ਖੂਹ ਚਲਾ ਲਓ ਨਿੱਤ ਨਿੱਤ ਵੇਖੋ ਇੱਕ ਅੰਨਾ ਬੰਦਾ ਪੁੱਛਦਾ ਦੱਸਿਓ ਜੀ ਹੁਣ ਸੱਜੇ ਨੂੰ ਮੁੜਾ ਅੰਨੇ ਨੂੰ ਕਹਿੰਦੇ ਸੱਜੇ ਨੂੰ ਮੁੜ ਜਾ ਹੁਣ ਖੱਬੇ ਨੂੰ ਮੁੜ ਜਾ ਹੁਣ ਸਿੱਧਾ ਚੱਲ ਹੁਣ ਐ ਚੱਲ ਹੁਣ ਐ ਚੱਲ ਪੁਰਾਣੇ ਵੇਲਿਆਂ ਦੇ ਵਿੱਚ ਬੰਦੇ ਨੂੰ ਐਂ ਦੱਸਿਆ ਜਾਂਦਾ ਸੀ ਸਿਧਾਂਤ ਐ ਕਰ ਆ ਸਿਧਾਂਤ ਹੈ ਐ ਕਰ ਆ ਸਿਧਾਂਤ ਹੈ ਐ ਕਰ ਆ ਸਿਧਾਂਤ ਹੈ ਐ ਕਰ ਗੁਰੂ ਸਾਹਿਬ ਕਹਿੰਦੇ ਮੈਂ ਸਿਧਾਂਤ ਨਹੀਂ ਦੇਣੇ ਮੈਂ ਨਹੀਂ ਸਿਧਾਂਤ ਦੇਣੇ ਪੁਰਾਣੇ ਵੇਲਿਆਂ 'ਚ ਸਿਧਾਂਤ ਦਿੱਤੇ ਵੀ ਐ ਕਰੋ ਐ ਕਰੋ ਐ ਕਰੋ ਮਹਾਰਾਜ ਕਹਿੰਦੇ ਮੈਂ ਦੇ ਦੇਣਾ ਨਜ਼ਰੀਆ ਨਜ਼ਰੀਆ ਦੇ ਦੇਣਾ ਸਿਧਾਂਤ ਆਪੇ ਘੜ ਫਿਰ ਸੁਣੋ ਇੱਕ ਤੇ ਉਹ ਨੇ ਜਿਹੜੇ ਕਹਿੰਦੇ ਰਾਹ ਦੱਸਾਂਗੇ ਹੁਣ ਸੱਜੇ ਨੂੰ ਮੁੜੂ ਬੰਦਾ ਹੁਣ ਖੱਬੇ ਨੂੰ ਮੁੜੂ ਅੰਨਾ ਬੰਦਾ ਪੁੱਛਦਾ ਹੈ ਬਾਹਰ ਖੜ ਕੇ ਪੁੱਛਦਾ ਦੱਸੋ ਜੀ ਕਿੱਧਰ ਨੂੰ ਜਾਵਾਂ ਗੁਰੂ ਸਾਹਿਬ ਕਹਿੰਦੇ ਅੰਨੇ ਨੂੰ ਰਾਹ ਨਾ ਦੱਸੋ ਸਾਡੇ ਗੁਰੂ ਸਾਹਿਬ ਕਹਿੰਦੇ ਅੰਨੇ ਨੂੰ ਬਾਹਰ ਖੜ ਕੇ ਕੋਈ ਬੰਦਾ ਰਾਹ ਨਾ ਦੱਸੇ ਮਰਦ ਫਿਰ ਕੀ ਕਰੇ ਕਹਿੰਦੇ ਅੱਖੇ ਅੰਨੇ ਨੂੰ ਅੱਖਾਂ ਦੇ ਦਿਓ ਆਪੇ ਵੇਖੇ ਆਖੋ ਸਤਨਾਮ ਆਉਂਦੀ ਹੈ ਗੱਲ ਸਿਧਾਂਤ ਨਹੀਂ ਦਿੱਤੇ ਪੁਆਇੰਟ ਆਫ ਵਿਊ ਦਿੱਤਾ ਨਜ਼ਰੀਆ ਦਿੱਤਾ ਤੇਰਾ ਆਪਣਾ ਨਜ਼ਰੀਆ ਕੰਮ ਕਰੇ ਤੇਰਾ ਆਪਣਾ ਦਿਮਾਗ ਕੰਮ ਕਰੇ ਤਾਂ ਹੀ ਤੇ ਕਹਿੰਦੇ ਆ ਇਹ ਤਾਂ ਇਹ ਕਹਿੰਦੇ ਆ ਚਾਰ ਹੀ ਰੰਗ ਹੈ ਖਾਲਸੇ ਦੇ ਗੁਰੂ ਸਾਹਿਬ ਨੇ ਦਿਮਾਗ ਦਿੱਤਾ ਤੂੰ ਵੇਖ ਵੀ ਤੇਰੇ ਕਿਹੜਾ ਫਿੱਟ ਪੈਂਦਾ ਆਖੋ ਸਤਨਾਮ ਇਹ ਕਹਿੰਦੇ ਆ ਕਿ ਆਹ ਖਾਓ ਆਹ ਨਾ ਖਾਓ ਖਾਣਾ ਆਹ ਵੇਖੋ ਖਾਲਸੇ ਦਾ ਆ ਸਿਧਾਂਤ ਹੈ ਆ ਖਾਊਗਾ, ਖਾਲਸੇ ਦਾ ਆ ਕੱਪੜੇ ਨੇ ਪਾਊਗਾ। ਗੁਰੂ ਸਾਹਿਬ ਕਹਿੰਦੇ ਆ ਬੰਦੇ ਦਾ ਦਿਮਾਗ ਖੋਲ ਦਿਓ, ਜੋ ਇਹਨੂੰ ਠੀਕ ਹੈ ਉਹ ਪਾਊਗਾ, ਜੋ ਇਹਨੂੰ ਠੀਕ ਹੈ ਉਹ ਖਾਊਗਾ। ਅੰਨੇ ਨੂੰ ਅੱਖਾਂ ਦਿਓ ਆਪੇ ਸੋਚੋ, ਇਹ ਫਰਕ ਹੈ। ਪੁਰਾਣੇ ਜਿਹੜੀ ਸੋਚ ਦਿੱਤੀ ਹੈ ਉਹਦੇ ਨਾਲੋਂ ਗੁਰੂ ਗ੍ਰੰਥ ਸਾਹਿਬ ਦਾ ਇਹ ਫਰਕ ਹੈ। ਕਿਤੇ ਵੀ ਗੁਰੂ ਸਾਹਿਬ ਬੰਦੇ ਦੇ ਬੰਦੇ ਦੀ ਮਰਿਆਦਾ ਨਹੀਂ ਦੱਸਦੇ ਕਿ ਬੰਦਾ ਆ ਆ ਕਰੂਗਾ, ਇੱਕ ਮਰਿਆਦਾ ਸਾਰਿਆਂ ਲਈ ਨਹੀਂ ਹੋ ਸਕਦੀ। ਜੇ ਗੁਰੂ ਸਾਹਿਬ ਨੇ ਸੁਣੋ, ਜੇ ਕਹਿ ਦੇਣਗੇ ਚਾਦਰੇ ਪਾਉਣੇ ਨੇ ਫਿਰ ਤੇ ਸਰ ਗਿਆ। ਅੱਜ ਕੱਲ੍ਹ ਤੇ ਬੰਦੇ ਪੈਂਟਾਂ ਪਾਉਂਦੇ ਆ, ਉਦੋਂ ਕੱਪੜੇ ਹੋਰ ਤਰ੍ਹਾਂ ਦੇ ਸੀ। ਗੁਰੂ ਸਾਹਿਬ ਕਹਿੰਦੇ ਤੇਰੀ ਮਰਜ਼ੀ ਹੈ। ਗੁਰੂ ਗੋਬਿੰਦ ਸਿੰਘ ਦੇਖੋ, ਗੁਰੂ ਨਾਨਕ ਪਾਤਸ਼ਾਹ ਵੇਲੇ ਪਹਿਰਾਵਾ ਹੋਰ ਹੈ, ਪਰ ਕਲਗੀਆਂ ਵਾਲੇ ਪਾਤਸ਼ਾਹ ਦਾ ਪਹਿਰਾਵਾ ਐ ਤੇ ਨਹੀਂ ਕਿਹਾ ਵੀ ਆਹ ਚੋਲਾ ਪਾਈ ਆਹ ਖੜਾਵਾਂ ਪਾਈ, ਮਰਦਾਨਾ ਇੱਕ ਬੰਦਾ ਮੈਂ ਨਾਲ ਰੱਖਦਾ ਤੈਂ ਵੀ ਆਹ ਇੱਕ ਰਬਾਬ ਵਾਲਾ ਰੱਖਣਾ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਨਜ਼ਰੀਆ ਦਿੱਤਾ, ਗੁਰੂ ਅੰਗਦ ਸਾਹਿਬ ਨੇ ਆਪਣੇ ਨਜ਼ਰੀਏ ਨਾਲ ਸੋਚਿਆ, ਗੁਰੂ ਅਮਰਦਾਸ ਜੀ ਨੇ ਆਪਣੇ ਨਜ਼ਰੀਏ ਨਾਲ, ਗੁਰੂ ਰਾਮਦਾਸ ਜੀ ਨੇ ਆਪਣੇ ਨਜ਼ਰੀਏ ਨਾਲ। ਇੱਦਾਂ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਆ ਇੱਕ ਨਹੀਂ ਹੁਣ ਤੇ 500-700 ਚਾਹੀਦਾ ਨਾਲ, ਜਦੋਂ ਜਾਣਾ ਤਾਂ ਇੱਦਾਂ ਜਾਣਾ ਪੈਣਾ। ਘੋੜਾ ਚਾਹੀਦਾ ਹੈ, ਘੋੜੇ ਚਾਹੀਦੇ, ਹਾਥੀ ਚਾਹੀਦੇ, ਫੌਜਾਂ ਚਾਹੀਦੀਆਂ। ਹੁਣ ਨਹੀਂ ਬਦਲ ਗਿਆ ਸਮਾਂ, ਹੁਣ ਹਥਿਆਰ ਚਾਹੀਦੇ ਹੈ। ਮਰਦਾਨਾ ਕੱਲਾ ਤੁਰਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਨਿਕਲਦੇ ਸੀ 1000-2000 ਬੰਦਾ ਨਾਲ ਤੁਰਦਾ ਸੀ, ਉਹ ਸਿੱਖ ਨਾਲ ਤੁਰਦੇ ਸੀ। ਉਹ ਜ਼ਮਾਨਾ ਹਥਿਆਰਾਂ ਦਾ ਸੀ, ਅੱਗੇ ਵੇਲਾ ਚੱਲਦਾ ਆਇਆ ਚੱਲਦਾ ਆਇਆ ਚੱਲਦਾ ਆਇਆ। ਅੱਜ ਜੇ ਅੱਜ ਕਹੀਏ ਵੀ ਮੈਂ ਖੜਾਵਾਂ ਪਾਈ ਫਿਰਦਾ ਅਗਲਾ ਕਿ ਕਮਲਾ, ਅੱਜ ਜੇ ਕਹੇਗਾ ਵੀ ਅੱਜ ਵੀ ਮੈਂ ਹਥਿਆਰ ਹੀ ਚੱਕੀ ਫਿਰਨੇ ਨੇ, ਫਿਰ ਤੁਹਾਨੂੰ ਕਹਿਣਾ ਪੈਣਾ ਭਾਈ ਹਥਿਆਰਾਂ ਦਾ ਸਿਸਟਮ ਬਣ ਗਿਆ, ਗਵਰਨਮੈਂਟ ਬਣ ਗਈ, ਆਰਮੀ ਬਣ ਗਈ, ਉਹਨਾਂ ਨੇ ਆਪੇ ਆਪਣਾ ਪ੍ਰਬੰਧ ਕਰ ਲੈਣਾ। ਅੱਜ ਜੇ ਕਲਗੀਆਂ ਵਾਲੇ ਹੁੰਦੇ ਤੇ ਅੱਜ ਸਾਨੂੰ ਹਥਿਆਰ ਚੁਕਾਉਂਦੇ ਕਿ ਸਾਨੂੰ ਕਲਮਾ ਚੁਕਾਉਂਦੇ? ਬੋਲੋ, ਜਮਾਨਾ ਕੀ ਮੰਗ, ਡਿਮਾਂਡ ਕੀ ਹੈ? ਹੁਣ ਸਮਾਂ ਕਿਸ ਗੱਲ ਦੀ ਮੰਗ ਕਰਦਾ? ਬੋਲੋ, ਵਿਚਾਰਾਂ ਦੀ ਕਿ ਹਥਿਆਰਾਂ ਦੀ? ਗੱਜ ਕੇ ਵਿਚਾਰਾਂ ਦੀ, ਹਥਿਆਰਾਂ ਦੀ ਨਹੀਂ ਵਿਚਾਰਾਂ ਦੀ ਡਿਮਾਂਡ ਕਰਦਾ ਜਮਾਨਾ। ਹਥਿਆਰ ਜੇ ਚੱਕਾਂਗੇ ਫਿਰ AK-47 ਨੂੰ ਗੁਲੇਲ ਮਾਰਨ ਵਾਲੀ ਗੱਲ ਬਣ ਜਾਣੀ ਹੈ। AK-47 ਵਾਲੇ ਦੇ ਜੇ ਕੋਈ ਬੰਦਾ ਗੁਲੇਲ ਮਰਵਾਵੇ ਵੀ ਗੁਲੇਲ ਮਾਰ ਇਹਦੇ, AK-47 ਵਾਲੇ ਨੇ ਅੱਗੋਂ ਚਲਾਤੀ ਗੁਲੇਲ ਮਰਵਾਉਂਦਾ ਹੈ, ਇਹ ਬੰਦਾ ਜਿਹੜਾ ਗੁਲੇਲ ਮਰਵਾਉਣ ਦੀ ਗੱਲ ਕਰਦਾ ਹੈ ਇਹ ਖਤਰਨਾਕ ਨਹੀਂ ਸਾਡੇ ਵਾਸਤੇ? ਅਗਲਿਆਂ ਕੋਲ ਤੋਪਾਂ ਨੇ ਤੇ ਕਰਨਗੇ ਕੀ ਫਿਰ? ਘੱਟ ਗਿਣਤੀ ਤੇ ਪਹਿਲਾਂ ਹੀ ਹੈ ਸਾਡੀ, ਸਿੱਖਾਂ ਦੀ ਗਿਣਤੀ ਤੇ ਪਹਿਲਾਂ ਹੀ ਘੱਟ ਹੈ। ਅਸੀਂ ਕਹਿੰਦੇ ਹਾਂ 2.5 ਕਰੋੜ ਆ, ਅੱਗੇ ਹੀ ਗਿਣਤੀ ਘੱਟ ਹੈ ਭਰਾਵੋ। ਜਿਹੜੇ ਬੰਦੇ ਅੱਜ ਦੇ ਸਮੇਂ ਵਿੱਚ ਕਹਿੰਦੇ ਐ ਕਰ ਦੇਣੋ ਐ ਕਰ ਦੇਣਾ ਚਾਹੀਦਾ, ਐ ਸੋਧੇ ਲਾਣੇ ਚਾਹੀਦੇ ਹੈ, ਜਦੋਂ ਅੱਜ ਦੇ ਸਮੇਂ ਵਿੱਚ ਹਥਿਆਰ ਚੱਕਣ ਦੀ ਗੱਲ ਕੋਈ ਕਹਿੰਦਾ ਹੈ, ਇਹਦਾ ਮਤਲਬ ਇਹ AK-47 ਵਾਲੇ ਦੇ ਸਾਹਮਣੇ ਗੁਲੇਲ ਚੱਕਣ ਦੀ ਗੱਲ ਕਹਿੰਦਾ ਹੈ। ਮੈਂ ਗਿਆ ਪਿੱਛੇ ਜੇ ਇੱਧਰ ਦੀਵਾਨ ਧਰਮਕੋਟ ਚੱਲਦੇ ਸੀ ਤੇ ਬੰਦੇ ਦਾ ਫੋਨ ਆ ਗਿਆ, ਮੈਂ ਗੱਲ ਫੋਨ ਤੇ ਘੱਟ ਕਰਦਾ, ਉਹ ਖੇੜਾ ਹੀ ਨਾ ਛੱਡੇ, ਮੇਰੀ ਗੱਲ ਕਰਾਓ ਗੱਲ ਕਰਾਓ, ਚਲੋ ਜੀ ਗੱਲ ਮੇਰੇ ਨਾਲ ਕਰਾਤੀ। ਮੈਂ ਕਿਹਾ ਹਾਂਜੀ ਦੱਸੋ। ਮੈਨੂੰ ਕਹਿੰਦਾ ਭਾਈ ਸਾਹਿਬ ਤੁਸੀਂ ਕਿਹਾ ਹਥਿਆਰ ਹਥਿਆਰ ਤੇ ਚਾਹੀਦੇ ਆ, ਜਦੋਂ ਸਿਰੇ ਲੰਘ ਜੇ ਗੱਲ ਫਿਰ ਸੋਧਾ ਲੱਗਣਾ ਚਾਹੀਦਾ। ਮੈਂ ਫਿਰ ਉਹਨੂੰ ਪੁੱਛਦਾ ਸੀ, ਮੈਂ ਕਿਹਾ ਅੱਜ ਕਈ ਬੰਦੇ ਇਹੋ ਜਿਹੇ ਹੈਗੇ ਆ ਗੱਲ ਸਿਰੇ ਲੰਘੀ ਹੋਈ ਹੈ ਕਿ ਨਹੀਂ? ਕਹਿੰਦਾ ਲੰਘ ਗਈ। ਮੈਂ ਕਿਹਾ ਸੋਧੇ ਕਈ ਲੱਗਣ ਵਾਲੇ ਹੈਗੇ ਕਿ ਨਹੀਂ? ਕਹਿੰਦਾ ਲੱਗਣ ਵਾਲੇ। ਮੰਨ ਗਿਆ। ਫਿਰ ਮੈਂ ਨਾਰਮਲ ਗੱਲਾਂ ਕਰਦਿਆਂ ਕਰਦਿਆਂ, ਅੱਛਾ ਹੋਰ ਪਿੰਡ ਕਿਹੜਾ, ਪਰਿਵਾਰ ਬੱਚੇ ਕਿੰਨੇ ਆ? ਕਹਿੰਦਾ ਜੀ 2। ਮੈਂ ਕਿਹਾ ਕਿੱਦਾਂ ਕੰਮ ਕਾਰ ਲੱਗ ਗਏ? ਕਹਿੰਦਾ ਇੱਕ ਕੈਨੇਡਾ ਚਲਿਆ ਗਿਆ ਜੀ, ਪਿੱਛੇ ਪਿਛਲੇ ਸਾਲ ਹੀ ਗਿਆ ਜੀ। ਅੱਛਾ ਫਿਰ ਅੱਗੇ ਆ ਦੂਜੇ ਦੀ ਤਿਆਰੀ ਆਈਲੈਟਸ ਕਰਾਤਾ। ਮੈਂ ਕਿਹਾ ਫਿਰ ਤੂੰ ਮੈਨੂੰ ਕਹਿੰਦਾ ਵੀ ਮੈਂ ਹਥਿਆਰਾਂ ਦੀ ਗੱਲ ਸਟੇਜ ਤੇ ਕਰਾਂ, ਲੋਕਾਂ ਦੇ ਪੋਤੀ ਮਰਵਾਉਣੇ ਨੇ ਆਪਣਿਆਂ ਨੂੰ ਕੈਨੇਡਾ ਭੇਜ ਦਿਆ, ਫਿਰ ਕਿਹਨੂੰ ਹਥਿਆਰ ਚੁਕਾਉਣ ਦੀ ਗੱਲ ਕਰਦਾ ਤੂੰ? ਕਿਹਨੂੰ ਚੁਕਾਵਾਂ ਮੈਂ ਇਹ ਦੱਸ ਦੇ, ਕਿਹਨੂੰ ਮਰਵਾਉਣਾ ਤੁਸੀਂ? ਜੇ ਤੂੰ ਤੈਨੂੰ ਲੱਗਦਾ ਹੈ ਵੀ ਸੋਧੇ ਲੱਗਣ ਵਾਲੇ ਨੇ ਫਿਰ ਤੂੰ ਚੱਕ ਆਪਣੇ ਬੱਚਿਆਂ ਨੂੰ ਚੁਕਾ, ਲੋਕਾਂ ਦੇ ਪੋਤੀ ਮਰਵਾਉਣੇ ਨੇ ਤੁਸੀਂ? ਤੇ ਸੱਚੀ ਦੱਸਾਂ, ਸੱਚੀ ਗੱਲ ਕੌੜੀ ਹੈ, ਹਜਮ ਹੋਵੇ ਨਾ ਹੋਵੇ, ਬਹੁਤੇ ਬੰਦਿਆਂ ਨੇ ਲੋਕਾਂ ਦੇ ਪੁੱਤ ਮਰਵਾਏ ਆ, ਆਪਣੇ ਸੈੱਟ ਕੀਤੇ ਆ ਸੈੱਟ। ਮੈਂ ਵੇਖੇ ਹੈ, ਮੈਂ ਇੰਗਲੈਂਡ ਵੇਖਿਆ, ਅਮਰੀਕਾ ਵੇਖਿਆ, ਕੈਨੇਡਾ ਵੇਖਿਆ, ਵੇਖਿਆ 500 ਟਰੱਕ ਚਲਾ ਰਹੇ ਆ, 500 ਟਰੱਕ ਦੇ ਮਾਲਕ ਨੇ, ਤੇ ਉੱਥੇ ਬਹਿ ਕੇ ਨਾ ਟਰੱਕ ਦੇ ਵਿੱਚ ਹੀ ਲਾਈਵ ਹੋ ਜਾਣਗੇ, ਕਹਿਣਗੇ ਸਿੰਘੋ ਚੱਕ ਲਓ ਹਥਿਆਰ, ਐ ਕਰ ਲਓ ਐ ਕਰ ਲਓ, ਉੱਥੇ ਬੈਠੇ ਬੋਲਦੇ ਐ ਤੇ ਸਾਡੇ ਵਰਗਿਆਂ ਨੂੰ ਅਕਸਾਉਂਦੇ ਐ, ਤੈਨੂੰ ਭੇਜ ਦੂ 20,000 ਰੁਪਈਆ, ਭੇਜ ਦੂ 20,000 ਰੁਪਈਆ, ਭੇਜ ਕੇ ਇੱਥੇ ਵਾਲਿਆਂ ਨੂੰ ਫਸਾ ਦਿੰਦੇ ਐ, ਆਪ ਐਸ਼ ਕਰਦੇ ਐ, ਨਜ਼ਾਰੇ ਲੈਂਦੇ ਐ। ਇਹਨਾਂ ਨੇ ਲੋਕਾਂ ਦੇ ਪੁੱਤ ਮੈਨੂੰ ਕਹਿੰਦੇ ਜੀ ਸ਼ਹੀਦਾਂ ਦੇ ਰਾਹ ਤੇ ਚੱਲਦੇ ਹੋ, ਮੈਨੂੰ ਪੱਤਰਕਾਰ ਨੇ ਪੁੱਛਿਆ, ਮੈਂ ਕਿਹਾ ਬਿਲਕੁਲ ਚੱਲਦਾ। ਕਹਿੰਦਾ ਕਿਵੇਂ ਚੱਲਦੇ ਹੋ? ਮੈਂ ਕਿਹਾ ਜਿਵੇਂ ਉਹਨਾਂ ਦੇ ਟੱਬਰ ਚੱਲਦੇ ਆ, ਉਹਨਾਂ ਦੇ ਟੱਬਰ ਜਿਨ੍ਹਾਂ ਨੇ ਵੱਡੇ ਵੱਡੇ ਹਥਿਆਰ ਚੱਕੇ ਉਹਨਾਂ ਦੇ ਟੱਬਰਾਂ ਨੇ ਨਹੀਂ ਚੱਕੇ, ਉਹਨਾਂ ਦੇ ਪਰਿਵਾਰਾਂ ਨੇ ਨਹੀਂ ਚੱਕੇ, ਅਗਲੇ ਸੈਟਲ ਹੋਏ ਪਰ ਮਰਵਾਏ ਬਗਾਨਿਆਂ ਦੇ। ਮੇਰੇ ਵਰਗੇ ਦਾ ਕੀ ਜ਼ੋਰ ਲੱਗਦਾ ਵੀਰੋ? ਮੈਂ ਤੇ ਆ ਦੀਵਾਨ ਬੰਦ ਕਰਨ ਨੂੰ ਤਿਆਰ ਹੋਇਆ ਬੈਠਾ, ਸਦਾ ਲਈ ਸਟੇਜਾਂ ਛੱਡਣ ਨੂੰ ਤਿਆਰ ਬੈਠਾ, ਮੇਰਾ ਜ਼ੋਰ ਨਹੀਂ ਲੱਗਦਾ ਹਾਈ ਕੋਰਟ ਜਾ ਕੇ ਅੱਜ ਪਰਮਿਸ਼ਨ ਲੈ ਲੈਂਦਾ। ਪ੍ਰਬੰਧ ਕਰਨਾ ਪੈਣਾ ਦੀਵਾਨ ਲੱਗਣ ਦਾ, ਹਾਈ ਕੋਰਟ ਪਰਮਿਸ਼ਨ ਦੇ ਸਕਦਾ ਹੈ ਵੀ ਮੈਨੂੰ 20,000 ਬੰਦਾ ਸੁਣਨਾ ਚਾਹੁੰਦਾ, 50 ਬੰਦੇ ਸੁਣ ਨਹੀਂ ਦਿੰਦੇ, ਸਾਡੇ ਦੀਵਾਨਾਂ ਦੀ ਪਰਮਿਸ਼ਨ ਦੇ ਦਿਓ। ਹਾਈ ਕੋਰਟ ਪਰਮਿਸ਼ਨ ਦਊ ਵੀ ਹਰ ਜਗ੍ਹਾ ਦੀਵਾਨ ਲੱਗਣਗੇ, ਦੇ ਦੇਣਗੇ ਪਰਮਿਸ਼ਨ, ਪਰ ਮੈਂ ਕਿਸੇ ਇੱਕ ਬੱਚੇ ਦਾ ਵੀ ਨੁਕਸਾਨ ਨਹੀਂ ਹੋਣ ਦੇਣਾ ਚਾਹੁੰਦਾ। ਮੇਰੇ ਵਰਗੇ ਦੇ ਮਗਰ ਤੇ 20-50 ਗੱਡੀਆਂ ਲਾ ਕੇ ਮੈਨੂੰ ਤੇ ਲੈ ਆਉਣਗੇ, ਵਾਪਸ ਵੀ ਮੇਰੇ ਘਰੇ ਛੱਡ ਆਉਣਗੇ, ਪਰ ਕਿਸੇ ਇੱਕ ਵੀ ਬੱਚੇ ਦਾ ਨੁਕਸਾਨ ਹੋ ਗਿਆ। ਆਗੂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿਸੇ ਦਾ ਨੁਕਸਾਨ ਨਾ ਹੋਣ ਦੇਵੇ। ਅਸੀਂ ਕੌਮ ਬਚਾਉਣੀ ਹੈ, ਮਰਵਾਉਣੀ ਨਹੀਂ, ਅਸੀਂ ਕੌਮ ਪੜਾਉਣੀ ਹੈ, ਅਸੀਂ ਬੱਚਿਆਂ ਨੂੰ ਪੜਾਉਣਾ, ਐਜੂਕੇਟ ਕਰਨਾ ਹੈ, ਸਮਝਦਾਰ ਬਣ ਕੇ ਜ਼ਿੰਦਗੀ ਕਿਵੇਂ ਜਿਉਣੀ ਹੈ ਅਸੀਂ ਇਹ ਸਿਖਾਉਣਾ ਹੈ, ਅਕਲਾਂ ਦੇ ਰਾਹ ਤੋਰਨਾ ਹੈ, ਸਹੀ ਰਾਹ ਤੇ ਤੋਰਨਾ ਹੈ, ਜੋ ਸੱਚ ਹੈ ਜੋ ਸਹੀ ਹੈ। ਜੇ ਇਹਨਾਂ ਦੇ ਰਾਹ ਸੱਚ ਹੁੰਦੇ ਇਹਨਾਂ ਦੇ ਬੱਚੇ ਕਿਉਂ ਨਹੀਂ ਤੁਰੇ, ਪੋਤੇ ਕਿਉਂ ਨਹੀਂ ਤੁਰੇ, ਪੜਪੋਤੇ ਕਿਉਂ ਨਹੀਂ ਤੁਰੇ? ਉਹ ਨਹੀਂ ਤੁਰੇ, ਉਹਨਾਂ ਨੂੰ ਪਤਾ ਹੈ ਸਾਡਾ ਦਾਦਾ ਦਾਦੇ ਦੇ ਨਾਂ ਤੇ ਕਮਾਈ ਬਥੇਰੀ ਕੀਤੀ ਹੈ, ਦਾਦੇ ਦੀ ਮੜੀ ਤੇ ਰੋਟੀਆਂ ਬਹੁਤ ਸੇਕੀਆਂ ਹੈ, ਦਾਦਿਆਂ ਦੇ ਨਾਂ ਤੇ ਪੈਸਾ ਇਕੱਠਾ ਬਹੁਤ ਕੀਤਾ ਹੈ, ਪਰ ਦਾਦਿਆਂ ਵਾਲੇ ਕੰਮ ਨਹੀਂ ਕੀਤੇ, ਕਿਉਂਕਿ ਪਤਾ ਹੈ ਵੀ ਇਹ ਕੰਮ ਸਾਥੋਂ ਹੋਣਾ ਨਹੀਂ, ਮਰਚਾਂ ਲੱਗਣਗੀਆਂ ਲੱਗ ਜਾਣ, ਪਰ ਸੱਚ ਹੈ, ਇਹ ਝੂਠ ਨਹੀਂ ਹੈ, ਸੱਚ ਹੈ। ਅਸੀਂ ਨੁਕਸਾਨ ਨਹੀਂ ਕਰਾ ਸਕਦੇ ਆਪਣੀ ਪੀੜ੍ਹੀ ਦਾ, ਆਪਣੇ ਬੱਚਿਆਂ ਦਾ, ਸਾਡੀ ਅੱਜ ਦੀ ਜਨਰੇਸ਼ਨ ਦਾ। ਇਹਨਾਂ ਨੂੰ ਬਚਾਉਣ ਦੀ ਲੋੜ ਹੈ, ਇਹਨਾਂ ਨੂੰ ਪੜ੍ਹਾਉਣ ਦੀ ਲੋੜ ਹੈ, ਇਹਨਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ, ਦੁਨੀਆਂ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਣ, ਅਗਲੇ ਦਾ ਕੰਮ ਬੋਲੇ, ਫਰਜ਼ ਹੋਣ, ਜ਼ਿੰਮੇਵਾਰ ਹੋਵੇ ਬੰਦਾ ਇੱਥੇ। ਅੱਜ ਉਦੋਂ ਜ਼ਮਾਨਾ ਹੋਰ ਸੀ ਤੇ ਅੱਜ ਜ਼ਮਾਨਾ ਹੋਰ ਹੈ, ਤੇ ਮੇਰੇ ਕਲਗੀਆਂ ਵਾਲੇ ਨੇ ਗੱਲ ਕੀ ਚੱਲਦੀ ਸੀ, ਨਜ਼ਰੀਆ ਦਿੱਤਾ, ਪੁਆਇੰਟ ਆਫ ਵਿਊ ਦਿੱਤਾ, ਐਦਾਂ ਜਿਉਣੀ ਹੈ ਜ਼ਿੰਦਗੀ, ਆਹ ਰਾਹ, ਆਹ ਤਰੀਕਾ ਚੱਲਣ ਦਾ। ਗੁਰੂ ਸਾਹਿਬ ਨੇ ਸਾਨੂੰ ਇੱਕ ਸੋਚ ਦਿੱਤੀ ਹੈ ਤੇ ਮਹਾਰਾਜ ਨੇ ਕਿਤੇ ਵੀ ਕੋਈ ਐਦਾਂ ਸਥਾਪਿਤ ਮਰਿਆਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖ ਕੇ ਨਹੀਂ ਦਿੱਤੀ। ਜੇ ਇੰਨਾ ਕੁਝ ਲਿਖ ਸਕਦੇ ਸੀ ਨਾ ਗੁਰੂ ਗ੍ਰੰਥ ਸਾਹਿਬ, ਸੁਣੋ, ਜੇ ਇੰਨਾ ਕੁਝ ਲਿਖ ਸਕਦੇ ਸੀ, ਉਹਨਾਂ ਨੇ ਲਿਖਣਾ ਸੀ ਉੱਠਣ ਦਾ ਟਾਈਮ 9 ਵਜੇ, ਤੇਰੇ ਕੱਪੜਿਆਂ ਦਾ ਰੰਗ ਆ, ਤੇ ਇੱਕ ਇੱਕ ਚੀਜ਼ ਉਹਨਾਂ ਨੇ ਲਿਖਣੀ ਸੀ ਪਰ ਨਹੀਂ ਲਿਖੀ। ਉਹ ਕਹਿੰਦੇ ਐ ਬੰਦਾ ਗੁਰਬਾਣੀ ਪੜ੍ਹੇਗਾ, ਸਮਝ ਲਵੇਗਾ, ਜਿਹੜਾ ਇਹ ਫੈਸਲਾ ਹੈ ਵੀ ਕੀ ਮੈਂ ਪਾਣਾ ਕੀ ਮੈਂ ਖਾਣਾ, ਇਹ ਬੰਦਾ ਆਪੇ ਸੋਚੂ, ਆਪੇ ਉਹਦਾ ਦਿਮਾਗ ਕੰਮ ਕਰੂ, ਆਪੇ ਬਦਲੂ। ਹੁਣ ਸਾਡੀਆਂ ਧੀਆਂ ਭੈਣਾਂ ਸਾਡੀਆਂ ਬੱਚੀਆਂ ਸੂਟ ਪਾਉਂਦੀਆਂ, ਅੱਜ ਕੈਨੇਡਾ ਦਾ ਵੀਜ਼ਾ ਲੱਗ ਜੇ, ਅਗਲੀ ਨੂੰ ਉੱਥੇ ਜਾ ਕੇ ਕੰਮ ਕਰਨ ਵਾਸਤੇ, ਜੌਬ ਕਰਨ ਵਾਸਤੇ ਉੱਥੋਂ ਵਾਲੇ ਕੱਪੜੇ ਪਾਉਣੇ ਪੈਣਗੇ, ਸਾਡੇ ਬੱਚਿਆਂ ਨੂੰ ਪਾਉਣੇ ਪੈਂਦੇ ਆ। ਸਾਡੀਆਂ ਧੀਆਂ ਨੇ ਜਦੋਂ ਬਾਹਰਲਿਆਂ ਦੇਸ਼ਾਂ 'ਚ ਤਰੱਕੀ ਕਰਨੀ ਹੈ, ਅੱਗੇ ਜਾਣਾ ਹੈ, ਤੇ ਜੈਸਾ ਦੇਸ਼ ਵੈਸਾ ਭੇਸ ਬਣਾਉਣਾ ਪੈਣਾ, ਗੁਜ਼ਾਰਾ ਨਹੀਂ ਹੋਣਾ। ਤੇ ਸਾਡੇ ਵਾਲੇ ਜਿਹੜੇ ਅੱਜ ਕੱਲ੍ਹ ਤੁਰੇ ਫਿਰਦੇ ਆ, ਕਹਿਣਗੇ ਤੂੰ ਤੇ ਸਿੱਖ ਹੀ ਨਹੀਂ ਰਿਹਾ, ਤੂੰ ਤੇ ਵੜ ਨਹੀਂ ਸਕਦਾ, ਉਰਦੂ ਦੇ ਨਕਲੀ ਹੋ ਗਿਆ ਸਾਡੇ ਤੇ ਦਾੜੀ ਬੰਨ ਲਵੇ ਬੰਦਾ ਦਾੜੀ ਜੇ ਬੰਨ ਲਵੇ ਉਹਨੂੰ ਵੀ ਕਹਿਣਗੇ ਇਹ ਸਿੱਖ ਨੀ ਕਹਿੰਦੇ ਨੇ ਦਾੜੀ ਬੰਨ ਲਈ ਇਹ ਕਿਹਨੇ ਕਿਹਾ ਜੀ ਕਹਿੰਦੇ ਤੁੰਨੀ ਤੇ ਮੁੰਨੀ ਇੱਕ ਬਰਾਬਰ ਹੀ ਹੈ ਕਹਿੰਦੇ ਇਹਨੇ ਨਾਲ ਵੀ ਫਰਕ ਕਿਉਂ ਭਲਾ ਕਾਰਨ ਪਤਾ ਕੀ ਹੈ ਕਿਉਂਕਿ ਸਾਡੇ ਵਰਗੇ ਚੋਲੇ ਪਾਉਂਦੇ ਹੈ ਮੈਂ ਜੇ ਦਾੜੀ ਬੰਨ ਕੇ ਆਵਾਂ ਕਿਹੋ ਜਿਹਾ ਲੱਗਦਾ ਮੇਰੇ ਦਾੜੀ ਖੁੱਲੀ ਸੋਹਣੀ ਲੱਗਦੀ ਹੈ ਸਾਡੇ ਆ ਚੋਲਿਆਂ ਵਾਲੇ ਜਿੰਨੇ ਸਟੇਜ ਤੇ ਬੈਠੇ ਆ ਖੁੱਲੀ ਸੋਹਣੀ ਲੱਗਦੀ ਹੈ ਪਰ ਜਿਹੜਾ ਬੰਦਾ ਰੈਸਟੋਰੈਂਟ ਤੇ ਕੰਮ ਕਰਦਾ ਅਗਲਾ ਕਹਿੰਦਾ ਹੈ ਅਗਲੇ ਦੇ ਉਹ ਸਬਜ਼ੀ ਲੱਗਾ ਸੀ ਖਾਣ ਐਡਾ ਤੇਰਾ ਵਾਲ ਨਿਕਲ ਆਇਆ ਉਹਦੇ ਵਿੱਚੋਂ ਤੂੰ ਕੰਮ ਕਰਦਾ ਇੱਥੇ ਤੂੰ ਦਾੜੀ ਨੂੰ ਬੰਨ ਕੇ ਕੰਮ ਕਰ ਸਕਦਾ ਤੂੰ ਜੋਬ ਕਰ ਸਕਦਾ ਬੰਨ ਕੇ ਕਰ ਸਕਦਾ ਪਰ ਜਦੋਂ ਬੰਦਾ ਉਹ ਸਮੇਂ ਦੀ ਗੱਲ ਹੈ ਅਗਲਾ ਗੁਰਦੁਆਰੇ ਆਇਆ ਖੋਲ ਕੇ ਆ ਜਾ ਗੁਰਦੁਆਰੇ ਆਇਆ ਖੋਲ ਕੇ ਆ ਜਾਵੇ ਮਤਲਬ ਇਹਨਾਂ ਨੇ ਆਪਣੇ ਹਿਸਾਬ ਨਾਲ ਹੀ ਮਰਿਆਦਾਵਾਂ ਘੜ ਲਈਆਂ ਤੇ ਬੰਦੇ ਦੇ ਦਿਮਾਗ ਤੇ ਵਾਧੂ ਦਾ ਵਜਨ ਪੈ ਕੇ ਅਗਲਾ ਭਾਵੇਂ ਪੂਰਾ ਵਧੀਆ ਸਿਰੇ ਦਾ ਬੰਦਾ ਹੋਵੇ ਸਿਰੇ ਦਾ ਜ਼ਿੰਮੇਵਾਰ ਵਧੀਆ ਇਮਾਨਦਾਰ ਵਧੀਆ ਫਰਜ਼ ਨਿਭਾਏ ਹੈ ਸਭ ਕੁਝ ਵਧੀਆ ਕੰਮ ਕਰੇ ਹੈ ਸਾਰੇ ਕੰਮ ਵਧੀਆ ਕੀਤੇ ਹੈ ਪਰ ਜੇ ਕੱਲਾ ਦਾੜੀ ਵੀ ਬੰਨਦਾ ਹੋਵੇ ਨਾ ਆਪਣੇ ਆਪ ਨੂੰ ਐਂ ਲੱਗੀ ਜਾਂਦਾ ਹੈ ਮੈਂ ਤੇ ਨਕਲੀ ਸਿੱਖ ਹਾਂ ਅਸਲੀ ਸਿੱਖ ਤੇ ਆਹ ਨੇ ਜਿਹੜੇ ਵੱਡੇ ਵੱਡੇ ਦਾੜੇ ਖੁੱਲੇ ਛੱਡ ਕੇ ਫਿਰਦੇ ਨੇ ਐ ਸੋਚਦੇ ਨੇ ਪਰ ਤੈਨੂੰ ਵੀਰਾਂ ਦਾੜੀ ਖੁੱਲੀ ਹੈ ਕਿ ਬੰਨੀ ਹੈ ਗੱਲ ਇੱਥੇ ਨੀ ਗੱਲ ਨੀਲੀ ਹੈ ਕਿ ਪੀਲੀ ਹੈ ਕਿ ਚਿੱਟੀ ਹੈ ਤੈਨੂੰ ਵੇਖਣੇ ਪੈਣਗੇ ਬੰਦੇ ਦੇ ਕੰਮ ਵੇਖਣੇ ਪੈਣਗੇ ਸਰਸੇ ਵਾਲੇ ਨੂੰ ਮਾਫ ਕਿਹਨੇ ਕੀਤਾ ਸੀ ਭਲਾ ਜਥੇਦਾਰ ਨਾ ਬੋਲੋ ਗੱਜ ਕੇ ਹੋਰ ਗੱਜ ਕੇ ਉਹ ਤੇ ਦਾੜੀ ਖੁੱਲੀ ਰੱਖਦਾ ਕਿ ਬੰਨੀ ਪਸੰਦ ਹੈ ਆਪਾਂ ਕਹਾਂਗੇ ਯਾਰ ਬੰਨੀ ਰੱਖ ਲੈਂਦਾ ਪਰ ਮਾਂ ਆਹ ਕੀ ਕਰਤਾ ਤੇ ਇਹਦੇ ਨਾਲ ਤੇ ਬੰਨੀ ਰੱਖ ਲੈਂਦਾ ਪਰ ਉਹਨੂੰ ਇੱਕ ਦੁਨਿਆਵੀ ਅਦਾਲਤ ਤੇ ਸਜ਼ਾ ਦਿੰਦੀ ਹੈ ਦੁਨਿਆਵੀ ਅਦਾਲਤ ਤੇ ਉਹਨੂੰ ਜੇਲ੍ਹ ਚ ਭੇਜਦੀ ਹੈ ਤੇ ਤੂੰ ਉਹਨੂੰ ਮਾਫ਼ ਕਰਦਾ ਲੀਡਰਾਂ ਦੇ ਕਹਿਣ ਤੇ ਲੀਡਰਾਂ ਦੇ ਕਹਿਣ ਤੇ ਮਾਫ਼ ਕਰਦਾ ਕਿਉਂ ਭਾਈ ਸਾਡੀਆਂ ਸ਼ਰਤਾਂ ਹੀ ਇਹ ਨੇ ਅਗਲੇ ਨੇ ਸ਼ਰਤਾਂ ਇਹੋ ਜਿਹੀਆਂ ਲਾਏਗਾ ਵੀ ਦਾੜੀ ਖੁੱਲੀ ਕਹਿਣਗੇ ਲੈ ਫਰਕ ਹੀ ਨੀ ਪੈਂਦਾ ਖੋਲਣੀ ਚੱਕ ਬਈ ਹੋਰ ਕੀ ਸ਼ਰਤ ਹੈ ਤੇਰੀ ਪੱਗ ਨੀਲੀ ਕਰਲੀ ਨੀਲੀ ਹੋਰ ਕੀ ਸ਼ਰਤ ਹੈ ਨਹੀਂ ਚਿੱਟੀ ਚੱਲ ਫਿਰ ਚਿੱਟੀ ਬੰਨ ਲੈਣੇ ਹੋਰ ਸ਼ਰਤ ਕੀ ਹੈ ਜਿਹੜੀਆਂ ਸ਼ਰਤ ਕੁੜਤਾ ਪਜਾਮਾ ਬਈ ਨਾ 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 ਕੁੜਤਾ ਪਜਾਮਾ ਲੀਡਰ ਨੀ ਪੈਂਟ ਵਾਲਾ ਵਧੀਆ ਕੁੜਤਾ ਪਜਾਮਾ ਚੱਲ ਕੁੜਤਾ ਪਜਾਮਾ ਉੱਤੋਂ ਦੀ ਜੈਕਟ ਉਹਨੇ ਕਹਿਣਾ ਚੱਕ ਚੱਕ ਹੋਰ ਜੀ ਰੰਗਦਾਰ ਨੀ ਚਿੱਟਾ ਚੱਲ ਕਹਿੰਦੇ ਚਿੱਟਾ ਹੋਰ ਸ਼ਰਤਾਂ ਕਿਹੋ ਜਿਹੀਆਂ ਲਾਈ ਜਾਂਦਾ ਤੂੰ ਕਹਿ ਜੋ ਮਰਜ਼ੀ ਭਾਵੇਂ ਪਰ ਜਿਹੜੀ ਤੇਰੀ ਡਿਊਟੀ ਹੈ ਉਹ ਵਧੀਆ ਕਰਕੇ ਵਿਖਾ ਚੰਗੇ ਚੰਗੇ ਕੰਮ ਕਰਕੇ ਵਿਖਾ ਮੈਂ ਤੇਰੇ ਕੱਪੜੇ ਨੀ ਵੇਖਣੇ ਤੇਰੇ ਕੰਮ ਵੇਖਣੇ ਤੇਰਾ ਚੰਮ ਨੀ ਵੇਖਣਾ ਤੇਰੇ ਕੰਮ ਵੇਖਣੇ ਨੇ ਤੇ ਭਰਾਵੋ ਮੇਰਿਓ ਜਦੋਂ ਕੰਮ ਵੇਖਣ ਲੱਗੋਗੇ ਫਿਰ ਇਹਨਾਂ ਨੂੰ ਕੰਮ ਵਿਖਾਉਣੇ ਪੈਣੇ ਨੇ ਤੁਸੀਂ ਵੇਖੀਆਂ ਹੀ ਦਾੜੀਆਂ ਅਗਲਿਆਂ ਨੇ ਦਾੜੀਆਂ ਹੀ ਵਿਖਾਤੀਆਂ ਖੁਸਤਨਾਮ ਕੱਲੀਆਂ ਹੀ ਦਾੜੀਆਂ ਯਾਰ ਮੈਂ ਇਹਦਾ ਅਰਥ ਇਹ ਨਾ ਸਮਝਿਓ ਮੇਰੀ ਹੁਣ ਇੰਨੀ ਗੱਲ ਕੱਟ ਦੇਣਗੇ ਇੰਨੀ ਗੱਲ ਕੱਟ ਲੈਣਗੇ ਕਹਿਣਗੇ ਵੇਖੋ ਜੀ ਦਾੜੀਆਂ ਦੇ ਵਿਰੁੱਧ ਬੋਲਦਾ ਨਹੀਂ ਮੈਂ ਤੇ ਰੱਖੀ ਹੈ ਸਾਰੀ ਜ਼ਿੰਦਗੀ ਰਖਾਈਆਂ ਨੇ ਲੋਕਾਂ ਦੀਆਂ ਦਾੜੀਆਂ 21 ਸਾਲ ਹੋ ਗਏ ਮੈਨੂੰ ਦਾੜੀਆਂ ਪੱਕਾਂ ਬਣਵਾਉਂਦੇ ਨੂੰ ਪਰ ਮੈਂ ਸਿਰਫ ਇਹ ਨਹੀਂ ਕਹਿ ਸਕਦਾ ਵੀ ਇਹੀ ਸਭ ਕੁਝ ਹੈ ਦਸਤਾਰ ਜ਼ਰੂਰੀ ਹੈ ਪਰ ਕਿਰਦਾਰ ਉਦੋਂ ਵੀ ਜ਼ਰੂਰੀ ਹੈ ਹੈ ਕਿ ਨਹੀਂ ਦਾੜੀ ਜ਼ਰੂਰੀ ਹੈ ਪੱਗ ਜ਼ਰੂਰੀ ਹੈ ਪਰ ਜ਼ਿਆਦਾ ਜ਼ਰੂਰੀ ਹੈ ਸਭ ਤੋਂ ਜੇ ਕੋਈ ਜ਼ਰੂਰੀ ਹੈ ਉਹ ਹੈ ਮੇਰੇ ਕੰਮ ਕਹੇ ਜੇ ਵਿਹਾਰ ਕਹੇ ਜੇ ਸਾਡੀ ਪ੍ਰੈਕਟੀਕਲਟੀ ਕਿਹੋ ਜੀ ਹੈ ਅਸੀਂ ਜ਼ਿੰਮੇਵਾਰ ਕਿੰਨੇ ਕਹਿ ਅਸੀਂ ਫਰਜ਼ਾਂ ਪ੍ਰਤੀ ਕਿੰਨੇ ਅਵੇਅਰ ਹਾਂ ਵੇਖਣਾ ਭਰਾਵੋ ਇਹ ਪੈਣਾ ਤੇ ਜਿਹੜੀਆਂ ਸ਼ਰਤਾਂ ਅਸੀਂ ਲਾਈ ਜਾਂਦੇ ਅੱਜ ਅਗਲੇ ਫੱਟ ਪੂਰੀਆਂ ਕਰ ਦਿੰਦੇ ਨੇ ਕਹਿਣਗੇ ਲੈ ਬਈ ਸਾਨੂੰ ਪਤਾ ਜਨਤਾ ਖੁਸ਼ ਕਿਵੇਂ ਹੁੰਦੀ ਹੈ ਉਹ ਖੁਸ਼ ਕਰਨਾ ਉਹਨਾਂ ਨੂੰ ਆ ਗਿਆ ਜਿਹਦੇ ਤੂੰ ਲੀਡਰ ਨੂੰ ਕਹਿਤਾ ਵੀ ਗਾਤਰਾ ਥੱਲਿਓ ਦੀ ਪਾਉਣਾ ਉੱਤੇ ਦੀ ਪਾ ਕਹਿਣਗੇ ਚੱਕ ਕੱਲ ਨੂੰ ਹੀ ਲੈ ਉਹਦੀ ਬੰਦਾ ਭੇਜੂਗਾ ਕਿ 5000 ਦੀ ਕਿਰਪਾਨ ਆਉਂਦੀ ਹੈ 2000 ਦਾ ਲਿਆ ਕੇ 7000 ਦਾ ਉਹ ਤੇ 70000 ਵਾਲਾ ਪਾਊ ਉਹ ਕੋ ਵਧੀਆ ਲਿਆ ਕੇ ਦੇ ਉੱਪਰ ਦੀ ਐ ਪੂਰਾ ਪਾ ਕੇ ਦਿਖਾਊ ਤੈਨੂੰ ਹੋਰ ਦੱਸੋ ਜੀ ਯਾਰ ਦੇ ਹੱਥ ਚ ਵੀ ਕਿਰਪਾਨ ਫੜ ਲੈਣਾ ਕਹਿਣਗੇ ਚੱਕ ਫਿਰ ਲੀਡਰ ਨੇ ਤੇ ਜਿੱਦੇ ਇਹ ਚੈੱਕ ਕਰਨਾ ਤੂੰ ਕਹਿ ਚੋਲਾ ਪਾ ਕੇ ਆ ਯਾਰ ਪਜਾਮਾ ਵੀ ਲਾ ਦੇ ਕਹਿ ਕੇ ਚੱਕ ਇਹ ਵੀ ਕਰਨ ਨੂੰ ਤਿਆਰ ਆ ਯਾਰ ਲੋਕੀ ਬੱਲੇ ਬੱਲੇ ਦੇ ਮਾਰੇ ਇੱਥੇ ਨੰਗੇ ਹੋਏ ਫਿਰਦੇ ਆ ਹੁੰਦੇ ਆ ਕਿ ਨਹੀਂ ਹੁੰਦੇ ਅਗਲਾ ਕਹਿੰਦਾ ਜੇ ਦੁਨੀਆ ਜਾਣੂ ਤੇ ਕੱਪੜੇ ਲਾਹਨ ਨੂੰ ਵੀ ਤਿਆਰ ਆ ਇਹ ਨਸ਼ਾ ਹੈ ਅੱਗੇ ਜਾਣ ਵਾਸਤੇ ਬੰਦੇ ਸਭ ਕੁਝ ਕਰਨ ਨੂੰ ਤਿਆਰ ਹੋ ਜਾਂਦੇ ਆ ਇੱਥੇ ਤੇ ਸ਼ਰਤਾਂ ਲਾ ਓਏ ਤੂੰ ਨੰਗਾ ਹੋਇਆ ਫਿਰਦਾ ਤੇਰਾ ਸਮਾਜ ਨੂੰ ਕੀ ਫਾਇਦਾ ਤੇ ਚਾਹੇ ਤੂੰ ਕੱਪੜੇ ਪਾਲਾ ਹੈ ਤੇ ਚਾਹੇ ਕੱਪੜੇ ਲਾ ਲੈ ਇਹਦਾ ਸਮਾਜ ਨੂੰ ਕੀ ਫਾਇਦਾ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੜਾਏ ਲੰਬੇ ਕੇਸ ਕਰ ਲੈ ਤੇ ਭਾਵੇਂ ਜੜੋਂ ਬਣਾ ਦੇ ਖੇਡ ਤਾਂ ਇਹ ਹੈ ਵੀ ਤੂੰ ਜ਼ਿੰਦਗੀ ਦੇ ਵਿੱਚ ਕੀਤਾ ਕੀ ਹੈ ਇਹ ਦੱਸ ਵੇਖਣਾ ਤੇਰਾ ਵਿਹਾਰ ਹੈ ਤੇਰਾ ਕੰਮ ਹੈ ਤੇਰੇ ਫਰਜ਼ ਹੈ ਜਿੱਦੇ ਚੈੱਕ ਹੋਣੇ ਹੈ ਸਾਡੀਆਂ ਜ਼ਿੰਮੇਵਾਰੀਆਂ ਚੈੱਕ ਹੋਣੀਆਂ ਸਾਡੇ ਫਰਜ਼ ਕਿੱਦਾਂ ਦੇ ਹੈ ਚੈੱਕ ਇਹ ਹੋਣਾ ਅਸੀਂ ਜਿਹੜੀ ਸ਼ਰਤ ਲਾ ਰਹੇ ਹਾਂ ਜਿਹੜੀਆਂ ਸਾਡੀਆਂ ਰਿਕੁਆਇਰਮੈਂਟਸ ਨੇ ਜਿਹੜੀਆਂ ਸਾਡੀਆਂ ਸ਼ਰਤਾਂ ਹੈ ਉਹ ਬੰਦਾ ਪੂਰੀਆਂ ਬੜੀ ਛੇਤੀ ਕਰ ਦਿੰਦਾ ਪਰ ਉਹ ਸ਼ਰਤਾਂ ਲਾਓ ਜਿਹੜੀਆਂ ਜ਼ਰੂਰੀ ਹੈ ਸਾਡਾ ਕੌਮੀ ਕਨਸੈਪਟ ਹੈ ਦਾੜੀ ਰੱਖੀਏ ਪੱਗ ਬੰਨੀਏ ਕਿਰਪਾਨ ਪਾਈਏ ਗਾਤਰਾ ਪਾ ਕੇ ਰੱਖੋ ਇਹ ਸਾਡਾ ਕੌਮ ਦਾ ਕਨਸੈਪਟ ਹੈ ਪਰ ਜਿੱਦੇ ਬੰਦਾ ਚੈੱਕ ਕਰਨਾ ਹੋਇਆ ਨਾ ਉਹਦੇ ਉਹਦੇ ਕੰਮ ਚੈੱਕ ਕਰੀ ਉਹਦਾ ਵਿਹਾਰ ਚੈੱਕ ਕਰੀ ਉਹ ਜ਼ਿੰਮੇਵਾਰ ਹੈਗਾ ਕਿ ਨਹੀਂ ਹੈਗਾ ਇਹ ਚੈੱਕ ਕਰਨਾ ਪੈਣਾ ਫਰਜ਼ ਹੁਣ ਇੱਕ ਅੰਦਰ ਵੜ ਕੇ ਬਹਿ ਗਿਆ ਇੱਕ ਸਾਰਾ ਦਿਨ ਖੇਤਾਂ ਚ ਕੰਮ ਕਰਦਾ ਮਰ ਕੇ ਥੱਕ ਕੇ 5 ਵਜੇ ਆਉਂਦਾ ਤੇ ਪਿਓ ਕਹਿੰਦਾ ਇੱਕ ਪੁੱਤ ਮੇਰਾ ਨਾਮ ਜਪਦਾ ਦੂਜਾ ਤੈਨੂੰ ਨੀ ਕਹਿਣਾ ਕਿਤੇ ਤੈਨੂੰ ਕੰਮ ਨੂੰ ਨੀ ਕਹਿਣਾ ਤੂੰ ਤੇ ਨਾਮ ਹੀ ਜੱਪੀ ਚੱਲ ਐ ਨੀ ਤੈਨੂੰ ਕੰਮ ਚੈੱਕ ਕਰਨਾ ਪੈਣਾ ਵੀ ਡਿਊਟੀ ਕੀ ਕਰਦਾ ਇਹਦਾ ਸਾਡੇ ਟੱਬਰ ਨੂੰ ਸਾਡੇ ਪਰਿਵਾਰ ਨੂੰ ਆਪਣੇ ਬੱਚਿਆਂ ਪ੍ਰਤੀ ਇਹ ਫਰਜ਼ ਕਿੱਦਾਂ ਨਿਭਾਉਂਦਾ ਚੈੱਕ ਤੁਹਾਨੂੰ ਇਹ ਕਰਨਾ ਪੈਣਾ ਤਾਂ ਕਰਕੇ ਜੋ ਕਰਨਾ ਦਿਮਾਗ ਖੋਲਣਾ ਪੈਣਾ ਇਹਨੂੰ ਚਲਾਉਣਾ ਪੈਣਾ ਹੈ ਗੁਰੂ ਸਾਹਿਬ ਨੇ ਨਜ਼ਰੀਆ ਦਿੱਤਾ ਅੰਨੇ ਨੂੰ ਰਾਹ ਨਾ ਦੱਸੋ ਕਹਿੰਦੇ ਕੀ ਕਰੋ ਕਹਿੰਦੇ ਅੰਨੇ ਨੂੰ ਅੱਖਾਂ ਹੀ ਦੇ ਦਿਓ ਆਪੇ ਹੀ ਵੇਖ ਲਓ ਗੁਰਬਾਣੀ ਨੂੰ ਸਮਝ ਕੇ ਭਰਾਵੋ ਆਪਣੇ ਵਾਲਾ ਖੂਹ ਚੱਲ ਪੂ ਆਪਣੇ ਵਾਲਾ ਦਿਮਾਗ ਚੱਲ ਪੂ ਫਿਰ ਮੇਰੇ ਵਰਗੇ ਤੋਂ ਪੁੱਛਣ ਨੀ ਜਾਣਾ ਪੈਣਾ ਦੱਸੋ ਜੀ ਅੱਗੇ ਕੀ ਕਰੀਏ ਫਿਰ ਅੰਦਰੋਂ ਹੀ ਆਉਣਾ ਵੀ ਹੁਣ ਐਂ ਕਰ ਲੈ ਆਪਣੇ ਫੈਸਲੇ ਬੰਦਾ ਆਪ ਕਰੂ ਆਪਣੇ ਫੈਸਲੇ ਆਪ ਕਰੂ ਆਪਣੇ ਵਾਲਾ ਖੂਹ ਚਲਾ ਕੇ ਆਪਣੀ ਪਿਆਸ ਬੁਝਾਊ ਬਾਹਰੋਂ ਦੀ ਲੋੜ ਪੈਣੀ ਉਧਾਰਾ ਗਿਆਨ ਲੈਣ ਦੀ ਲੋੜ ਨਹੀਂ ਪੈਣੀ ਅੰਦਰੋਂ ਫੁੱਟਣਾ ਅੰਦਰੋਂ ਆਊ ਫਿਰ ਨੀ ਕਿਤਾਬਾਂ ਪੜ੍ਹਨੀਆਂ ਪੈਣੀਆਂ ਫਿਰ ਤੂੰ ਬੋਲੇਗਾ ਕਿਤਾਬਾਂ ਲੋਕ ਲਿਖਣਗੇ ਫਿਰ ਤੂੰ ਬੋਲੇਗਾ ਤੇਰੀ ਇੱਕ ਇੱਕ ਗੱਲ ਤੇ ਕਿਤਾਬ ਲਿਖੀ ਜਾਊ ਫਿਲੋਸਫੀ ਬਣ ਜਾਣੀ ਹੈ ਫਿਰ ਨੀ ਤੈਨੂੰ ਬਾਹਰੋਂ ਨੀ ਲੋੜ ਪੈਣੀ ਇੱਕ ਤਰੀ ਚੱਲ ਪਵੇ ਜੇ ਅਨੁਭਵ ਹੋ ਜੇ ਆਪਣਾ ਆਪਣਾ ਖੁੱਲ ਜਾਏ ਜੇ ਕਿਤੇ ਨੌ ਦਰਵਾਜ਼ੇ ਕਾਇਆ ਕੁੱਲ ਸਾਰਾ ਸੁਣ ਲਓ
ਨੌ ਦਰਵਾਜ਼ੇ ਕਾਇਆ ਕੋਟ ਹੈ ਦਸਵੇਂ ਗੁਪਤ ਰੱਖੀ ਜੇ ਵਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁੱਲੀ ਜੇ
ਆਹ ਤਰੀਕਾ ਹੈਗਾ ਭਾਈ ਖੁੱਲਣ ਦਾ ਖੁੱਲਦੇ ਨਹੀਂ ਦਰਵਾਜ਼ੇ ਬੰਦ ਨੇ ਪਰ ਗੁਰੂ ਦੇ ਗਿਆਨ ਦੇ ਨਾਲ ਖੁੱਲਣ ਲੱਗ ਜਾਂਦੇ ਕਈ ਦੇ ਕਈ ਬੰਦੇ ਜਿਵੇਂ ਹੁਣ ਦੀਵਾਨ ਸੁਣਦੇ ਆ ਕਈ ਡੈਡ ਜੇ ਸੀ ਡੈਡ ਮਤਲਬ ਬੰਦ ਬੰਦ ਸੀ ਦਿਮਾਗ ਬੰਦ ਬੰਦ ਜਿਹਾ ਸੀ ਤੁਸੀਂ ਸੁਣੀ ਜਾਓ ਮਹੀਨੇ ਕੁ ਚੈਨ ਲੱਗੂ ਵੀ ਕਾਫੀ ਖੁੱਲਣ ਜੇ ਲੱਗ ਗਿਆ ਆਪਣੇ ਆਪ ਹੀ ਔੜਨ ਲੱਗ ਜੂ ਦਿਮਾਗ ਚੱਲ ਗੁਰਬਾਣੀ ਦਾ ਗਿਆਨ ਬੰਦੇ ਦਾ ਦਿਮਾਗ ਚਲਾ ਦਿੰਦਾ ਖੋਲ ਦਿੰਦਾ ਕਹਿੰਦੇ ਖੁੱਲਦਾ ਨੀ ਪਰ ਗੁਰੂ ਦਾ ਸ਼ਬਦ ਨਾਲ ਖੁੱਲ ਸਕਦਾ ਆ ਦਸਮ ਦਵਾਰ ਦਿਮਾਗ ਤੇਰਾ ਫਿਰ ਸਾਰਾ ਸੁਣੋ ਇਕੱਠਾ ਸੁਣ ਲਓ ਅੱਜ
ਨੌ ਦਰਵਾਜ਼ੇ ਕਾਇਆ ਕੋਟ ਹੈ ਦਸਵੇਂ ਗੁਪਤ ਰੱਖੀ ਜੇ ਵਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁੱਲੀ ਜੈ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜੈ ਇਤ ਘਾਤੇ ਅੰਤਰ ਚਾਨਣਾ ਕਰ ਭਗਤ ਮਿਲੀ ਜੈ ਸਭ ਮਹਿ ਇੱਕ ਵਰਤਦਾ ਜਿਨੇ ਆਪੇ ਰਚਨ ਰਚਾਈ
ਬਸ ਜੇ ਇਹ ਨੁਕਤੇ ਸਮਝ ਆ ਜਾਣ ਇਹਨੂੰ ਚਲਾਉਣਾ ਪਰ ਜਦੋਂ ਤਿੱਤ ਘੱਟ ਅੰਤਰ ਚਾਨਣ ਦੀ ਗੱਲ ਆਉਣੀ ਹੈ ਤੇ ਸਾਡੇ ਵਾਲਿਆਂ ਨੇ ਫਿਰ ਅੱਖਾਂ ਬੰਦ ਕਰਕੇ ਐਂ ਲਾਈਟਾਂ ਦਿਸਦੀਆਂ ਐਂ ਚਾਨਣ ਹੁੰਦਾ ਹੈ ਏਦਾਂ ਹੀ ਚਾਨਣ ਲੱਭਣ ਲੱਗ ਗਏ ਕਈ ਇੱਥੇ ਕਿਤੇ ਜੋਤ ਜਗਦੀ ਹੈ ਜੋਤ ਗਿਆਨ ਨੂੰ ਕਹਿੰਦੇ ਹੈ ਗੁਰੂ ਦੀ ਸਿੱਖਿਆ ਸੁਣ ਤੇਰੇ ਅੰਦਰ ਚਾਨਣ ਆਵੇ, ਗੁਰਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਸੁਣ ਕੇ ਜੋਤ ਪ੍ਰਗਟ ਹੋਊ, ਗਿਆਨ ਆ ਜਾਣਾ ਹੈ। ਗਿਆਨ ਦਾ ਦੀਵਾ ਬਾਲਣ ਦੀ ਗੱਲ ਕੀਤੀ ਹੈ, ਗਿਆਨ ਦਾ ਦੀਵਾ ਬਾਲ, ਦੀਵਾ ਬਲੈ। ਲੋ ਆ ਸ਼ਬਦ ਸੁਣ ਲੈਂਦੇ ਸਾਰਾ, ਮੈਂ ਅੱਗੇ ਫਿਰ ਇਹਦੀ ਵਿਆਖਿਆ ਨਾਲ ਸਮਝਣਾ। ਸਾਰੀ ਸੰਗਤ ਨੂੰ ਬੇਨਤੀ ਹੈ ਨਾਲ ਨਾਲ ਪੜ੍ਹੋ, ਸ਼ਬਦ ਬੜਾ ਪਿਆਰਾ ਹੈ, ਬੜੀ ਵਾਰੀ ਅਸੀਂ ਪੜ੍ਹਦੇ ਹਾਂ।
ਦੀਵਾ ਬਲੈ ਅੰਧੇਰਾ ਜਾਏ, 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 ਭੇਦ ਪਾਠ ਮਤ ਪਾਪਾਂ ਖਾਏ, ਭੇਦ ਪਾਠ ਮਤ ਪਾਪਾਂ ਖਾਏ, ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ।
ਪੜੋ ਸਾਰੇ
ਜੀ, ਦੀਵਾ ਬਲੈ
ਰੱਜ ਕੇ ਬਈ,
ਉਗੂਵੇਂ ਸੂਰ ਨਾ ਜਾ ਪਹਿਚਾਨ, ਗਿਆਨ ਪ੍ਰਗਾਸ ਗਿਆਨ ਮਿਟੰਤ, ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ, ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ,
ਗ੍ਰੰਥਾਂ ਨੂੰ ਪੜ੍ਹ ਕੇ ਸੁਣ ਕੇ ਸਮਝ ਕੇ ਬੰਦਾ ਪਾਪ ਆਪਣੀ ਮਾੜੀ ਸੋਚ ਖਤਮ ਕਰ ਸਕਦਾ ਹੈ, ਗਿਆਨ ਦਾ ਦੀਵਾ ਬਾਲ ਸਕਦਾ ਹੈ। ਧਾਰਮਿਕ ਗ੍ਰੰਥ ਫਾਇਦਾ ਬਹੁਤ ਕਰਦੇ ਆ, ਪਰ ਲੋਕਾਂ ਨੇ ਕੰਮ ਹੋਰ ਹੀ ਚਲਾ ਲਿਆ। ਕਿਵੇਂ? ਆ ਅਗਲੇ ਸ਼ਬਦ ਵਿੱਚ ਸੁਣਿਓ, ਧਿਆਨ ਨਾਲ ਸਮਝਿਓ। ਵੇਖੋ, ਗੱਡੀ ਦੀ ਗੱਡੀ ਕੋਈ ਟੈਕਸੀ ਪਾ ਦਿੰਦਾ ਹੈ, ਟੈਕਸੀ ਪਾ ਦੇਣੀ ਇੱਕ ਧੰਦਾ ਹੈ। ਪਨਸਾਰੀ ਦੀ ਦੁਕਾਨ ਬਣਾ ਲਈ, ਇਹ ਵੀ ਇੱਕ ਧੰਦਾ ਹੈ। ਖੇਤੀਬਾੜੀ ਕਰਨੀ, ਫਸਲ ਉਗਾਉਣੀ, ਵੇਚਣੀ, ਇਹ ਵੀ ਕੀ ਹੈ ਜੀ? ਇੱਕ ਧੰਦਾ। ਕਹਿੰਦੇ ਜਿਵੇਂ ਬਾਕੀ ਦੇ ਧੰਦੇ ਹੈ, ਇਸੇ ਤਰ੍ਹਾਂ ਲੋਕਾਂ ਨੇ ਧਾਰਮਿਕ ਗ੍ਰੰਥਾਂ ਤੋਂ ਲੈਣਾ ਤੇ ਗਿਆਨ ਸੀ, ਪਰ ਪੁਜਾਰੀ ਨੇ ਗਿਆਨ ਵਾਲੇ ਗ੍ਰੰਥਾਂ ਨੂੰ ਧੰਦਾ ਬਣਾਇਆ ਹੋਇਆ ਹੈ। ਅਗਲੀਆਂ ਪੰਕਤੀਆਂ ਸੁਣ,
ਬੇਦ ਪਾਠ ਸੰਸਾਰ ਕੀ ਕਾਰ, ਬੇਦ ਪਾਠ ਸੰਸਾਰ ਕੀ ਕਾਰ।
ਜਿਵੇਂ ਕੰਮ ਹੁੰਦੇ ਨੇ ਨਾ ਸੰਸਾਰ ਦੇ, ਆ ਵੀ ਸੰਸਾਰ ਦੀ ਕਾਰ, ਆ ਵੀ ਸੰਸਾਰ ਦੀ ਕਾਰ, ਤੇ ਧਾਰਮਿਕ ਗ੍ਰੰਥਾਂ ਦਾ ਪਾਠ ਕੀ ਬਣ ਚੁੱਕਿਆ ਜੀ? ਅੱਜ ਸੰਸਾਰ ਦੇ ਕੰਮਾਂ ਵਰਗਾ ਇੱਕ ਕੰਮ। ਅਗਲਾ, ਮੈਂ ਧੰਦਾ ਕਰਦਾ, ਮੈਂ ਵੀ ਕੰਮ ਕਾਰ ਲੱਗਿਆ ਹੋਇਆ। ਅਗਲਾ ਕਹਿੰਦਾ ਕੀ ਕੰਮ ਕਾਰ ਕਰਦਾ? ਮੈਂ ਖੇਤੀਬਾੜੀ ਕਰਦਾ, ਕੰਮ ਕਾਰ ਕਰਦਾ। ਤੂੰ ਕੀ ਕਰਦਾ? ਕਹਿੰਦਾ ਮੈਂ ਰੇਹੜੀ ਲਾਉਂਦਾ, ਆਪਣਾ ਕੰਮ ਕਾਰ ਕਰਦਾ। ਕਹਿੰਦੇ ਤੂੰ ਕੀ ਕਰਦਾ? ਕਹਿੰਦੇ ਮੈਂ ਸਬਜ਼ੀ ਵੇਚਦਾ, ਮੈਂ ਆਪਣਾ ਕੰਮ ਕਾਰ ਕਰਦਾ। ਉਹ ਕਹਿੰਦੇ ਫਲਾਣਿਆ ਤੂੰ ਕੀ ਕਰਦਾ? ਕਹਿੰਦਾ ਮੈਂ ਪਾਠ ਕਰਦਾ, ਮੈਂ ਆਪਣਾ ਕੰਮ ਕਰਦਾ। ਅਗਲੇ ਨੇ ਲੋਕਾਂ ਨੇ ਬਾਕੀ ਦੇ ਧੰਦਿਆਂ ਵਾਂਗੂ ਇਹਨੂੰ ਵੀ ਇੱਕ ਧੰਦਾ ਬਣਾ ਲਿਆ, ਇੱਕ ਬਿਜ਼ਨਸ ਬਣਾ ਲਿਆ। ਇਹ ਧੰਦਾ ਬਣਾਉਣ ਲਈ ਨਹੀਂ, ਗੁਰੂ ਗ੍ਰੰਥ ਸਾਹਿਬ ਧੰਦਾ ਕਰਨ ਲਈ ਨਹੀਂ, ਗੁਰੂ ਗ੍ਰੰਥ ਸਾਹਿਬ ਅਕਲ ਲੈਣ ਵਾਸਤੇ ਹਨ। ਗੁਰੂ ਗ੍ਰੰਥ ਸਾਹਿਬ ਕੋਈ ਆਪਣੀਆਂ ਪ੍ਰਧਾਨਗੀਆਂ ਚਮਕਾਉਣ ਲਈ ਨਹੀਂ, ਗੁਰੂ ਗ੍ਰੰਥ ਸਾਹਿਬ ਅਕਲ ਲੈਣ ਵਾਸਤੇ ਹਨ। ਗੁਰੂ ਗ੍ਰੰਥ ਸਾਹਿਬ ਕੋਈ ਬਿਜ਼ਨਸ ਨਹੀਂ, ਗੁਰੂ ਗ੍ਰੰਥ ਸਾਹਿਬ ਅਕਲ ਲੈਣ ਵਾਸਤੇ ਹਨ। ਪਰ ਅੱਜ ਗੁਰੂ ਗ੍ਰੰਥ ਸਾਹਿਬ ਦਾ ਪੂਰੀ ਤਰ੍ਹਾਂ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਧੰਦੇ ਹੋ ਰਹੇ ਹੈ, ਬਿਜ਼ਨਸ ਹੋ ਰਹੇ ਹੈ, ਨਹੀਂ ਹੋ ਰਹੇ ਤੇ ਦੱਸੋ। ਪੂਰੇ ਧੰਦੇ ਚੱਲ ਰਹੇ, 100 ਪਾਠ ਰੱਖ ਲਿਆ, 11,000 ਇੱਕ ਪਾਠ ਦੀ ਭੇਟਾ, 3,000 ਪਾਠੀਆਂ ਨੂੰ, 8,000 ਇੱਕ ਪਾਠ ਚੋਂ ਬਚ ਗਿਆ, 8,000 ਪਰਿਵਾਰ ਤੋਂ ਲਿਆ, 11,000 ਅੱਗੇ ਦਿੱਤਾ, 3,000 ਆਪ ਬਚ ਗਿਆ, 8,000 ਤਿੰਨ ਦਿਨਾਂ ਦਾ ਗਿਆ, 100 ਪਾਠ ਵਿੱਚੋਂ 8,00,000 ਹੋ ਗਿਆ। ਇੱਕ ਲੜੀ ਦਾ ਭੋਗ ਪੈ ਗਿਆ 8,00,000, ਦੂਜੀ ਲੜੀ ਦਾ ਫੇਰ 8,00,000 16 ਬਣ ਗਿਆ, ਤੀਜੀ ਲੜੀ ਦਾ 24,00,000 ਹੱਦ ਹੋ ਗਈ। 10 ਦਿਨਾਂ ਦੇ ਵਿੱਚ 24,00,000 ਰੁਪਈਆ, ਇਦੋਂ ਵਧੀਆ ਬਿਜ਼ਨਸ ਕਿਹੜਾ ਆਖੋ ਸਤਨਾਮ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹ ਨਹੀਂ, ਜਿਹੜੇ ਲੋਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਬਿਜ਼ਨਸ ਕਰਦੇ ਐ, ਕੀ ਗੁਰੂ ਗ੍ਰੰਥ ਸਾਹਿਬ ਦੀ ਇਹ ਨਹੀਂ ਬੇਅਦਬੀ? ਬੋਲੋ, ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਨੂੰ ਇਉਂ ਵਰਤਦੇ ਐ, ਧੰਦੇ ਵਾਂਗੂ ਬਣਾ ਰੱਖਿਆ, ਬਿਜ਼ਨਸ ਬਣਾ ਰੱਖਿਆ, ਕੀ ਇਹ ਗੁਰੂ ਗ੍ਰੰਥ ਸਾਹਿਬ ਦੀ ਇਹ ਨਹੀਂ, ਇਹ ਬੇਅਦਬੀ ਨਹੀਂ ਕਰਦੇ ਲੋਕ? ਪਰ ਕਰਨ ਕਿੰਨੇ ਦਿੱਤੀ? ਆਪਾਂ। ਕਿਉਂ ਭਲਾ? ਸਾਡਾ ਬ੍ਰੇਨ ਵਾਸ਼ ਕਰਤਾ ਅਗਲਿਆਂ ਨੇ, ਸਮਝਾਇਆ ਹੀ ਇਹ ਹੈ, ਇਹ ਤੇ ਬਾਹਲਾ ਪੁੰਨ ਦਾ ਕੰਮ ਹੁੰਦਾ ਹੈ, ਪੈਸੇ ਵੀ ਆਪਣੇ ਤੋਂ ਲੈ ਲਏ, ਪੁੰਨ ਦਾ ਕੰਮ ਕਹਿ ਲਿਆ, ਹੈ ਬਿਜ਼ਨਸ ਹੈ, ਉਂਗਲ ਨਾ ਚੱਕਿਓ। ਜੇ ਕੋਈ ਉਂਗਲ ਚੱਕਦਾ ਵੀ ਗਲਤ ਚੱਲ ਰਿਹਾ ਧੰਦਾ ਹੈ, ਆਹ ਤੇ ਗਲਤ ਹੋ ਰਿਹਾ, ਫਿਰ ਉਹਨੂੰ ਕੀ ਕਹਿੰਦੇ ਹੈ? ਕਹਿਣਗੇ ਇਹ ਗੁਰੂ ਦੋਖੀ ਹੈ। ਆਖੋ ਸਤਨਾਮ। ਇਹ ਗੁਰੂ ਦੋਖੀ ਹੈ ਕਿ ਪੁਜਾਰੀ ਦੋਖੀ ਹੈ? ਗੁਰੂ ਦੋਖੀ ਕਿੱਥੋਂ ਹੋ ਗਏ? ਲੋਕਾਂ ਨੇ ਬਣਾ ਲਏ ਧੰਦੇ, ਧਾਰਮਿਕ ਗ੍ਰੰਥ ਅਕਲ ਲੈਣ ਵਾਸਤੇ ਨੇ, ਸਮਝ ਲੈਣ ਵਾਸਤੇ ਨੇ, ਪਰ ਸਮਝ ਤੇ ਕੀ ਲੈਣੀ ਸੀ, ਅਕਲ ਤੇ ਕੀ ਲੈਣੀ ਸੀ, ਨੇੜੇ ਤੇ ਕੀ ਲੱਗਣਾ ਸੀ, ਧੰਦਾ ਬਣਾ ਲਿਆ। ਤੇ ਭਰਾਵੋ ਮੇਰਿਓ, ਭੈਣੋ ਮੇਰੀਓ, ਧੰਦਾ ਹੋਣ ਕਰਕੇ ਅੱਜ ਦੀ ਪੀੜ੍ਹੀ ਨਹੀਂ ਬੈਠਦੀ, ਸੁਣਨ ਨੂੰ ਤਿਆਰ ਨਹੀਂ। ਨੌਜਵਾਨੀ ਦੂਰ ਕਿਉਂ ਜਾਂਦੀ ਹੈ? ਚੀਕਾਂ ਮਾਰਦੇ ਹੈ, ਨੌਜਵਾਨੀ ਨੀ ਗੁਰਦੁਆਰੇ ਆਉਂਦੀ, ਨੌਜਵਾਨੀ ਗੁਰਦੁਆਰੇ ਨੀ ਆਉਂਦੀ। ਤੁਹਾਡੇ ਧੰਦਿਆਂ ਨੂੰ ਵੇਖ ਕੇ ਕਿਸੇ ਨੇ ਨੀ ਆਉਣਾ। ਜੇ ਨੌਜਵਾਨੀ ਨੂੰ ਖਿੱਚਣਾ ਹੈ ਤੇ ਤੁਹਾਨੂੰ ਗਿਆਨ ਦੇਣਾ ਪੈਣਾ ਹੈ। ਕੁਛ ਵੇਖੋ, ਪੈਸਾ ਲੈ ਲਓ, ਕੋਈ ਮਾੜੀ ਗੱਲ ਨੀ, ਪਰ ਬਦਲੇ ਵਿੱਚ ਕੁਛ ਵਾਪਸ ਵੀ ਤੇ ਕਰੋ। 5,000 ਲੈ ਚੱਕ, 15,000 ਪਿੰਡ ਦਾ ਗ੍ਰੰਥੀ ਹੈ, ਹਰ ਬੰਦਾ 200 ਰੁਪਈਆ, ਪਿੰਡ ਵਿੱਚ ਘਰ ਕਿੰਨਾ 100, ਮਹੀਨੇ ਦਾ 200 ਬਿੱਲ ਵੀ ਭਰਦੇ ਆ, 200 ਹੋਰ ਸਹੀ, 20,000 ਰੁਪਈਆ 100 ਘਰ ਦੇ ਦੂ, ਪਰ 20,000 ਦੇ ਬਦਲੇ ਗੱਲ ਵੀ ਤੇ ਕਰਨੀ ਪੈਣੀ, ਕੁਛ ਵਾਪਸ ਵੀ ਤੇ ਦੇਣਾ ਪੈਣਾ, ਸਮਝ ਦਾ ਪੱਧਰ ਉੱਚਾ ਕਰਨਾ ਪੈਣਾ। ਪਰ ਅੱਜ ਧੰਦਾ ਬਣ ਗਿਆ, ਪ੍ਰੋਬਲਮ ਧੰਦੇ ਨੂੰ ਹੈ, ਰੌਲਾ ਪਾਉਣ ਵਾਲੇ ਧੰਦੇ ਵਾਲੇ ਲੋਕ ਹੋਣਗੇ। ਅੱਜ ਧਾਰਮਿਕ ਗ੍ਰੰਥਾਂ ਦਾ ਪਾਠ, ਫਾਇਦਾ ਤੇ ਕੀ ਲੈਣਾ ਹੈ, ਅਕਲ ਤੇ ਕੀ ਲੈਣੀ ਹੈ, ਕਹਿੰਦੇ ਲੋਕਾਂ ਨੇ ਦੁਨੀਆਂ ਦੇ ਕੰਮਾਂ ਵਰਗਾ, ਇਹ ਵੀ ਇੱਕ ਕੰਮ ਹੈ, ਇੱਕ ਬਿਜ਼ਨਸ ਬਣ ਗਿਆ, ਧੰਦਾ ਬਣ ਗਿਆ। ਸੁਣੋ ਪੰਕਤੀਆਂ ਰਹਿ
ਗਈਆਂ, ਸੰਸਾਰ ਕੀ ਕਾਰ ਪੜ ਪੰਡਤ ਕਰੂ ਹੈ ਵਿਚਾਰ, ਪੜ ਪੰਡਤ ਕਰੂ ਹੈ ਵਿਚਾਰ, ਦੀਵਾ ਬਲੇ ਅੰਧੇਰਾ ਜਾਏ, ਦੀਵਾ ਬਲੇ ਅੰਧੇਰਾ ਜਾਏ।
ਪੜੋ
ਸੰਗੋਨਾ ਬਿਨ ਬੂਝੇ ਸਭ ਹੋਏ ਖੁਆਰ, ਬਿਨ ਬੂਝੇ
چلے اندھیرا جائے دیوا بھلے اندھیرا جائے دیوا بھلے اندھیرا جائے دیوا بھلے اندھیرا جائے
ویرو جیڑے لوکاں نے نا بزنس کرنا ہے دھندا کرنا ہے موٹر سائیکل دی مشہوری کرنی ہوندی ہے تے ودیا جے کرکٹر نو سدن گے ایکٹر نو سدن گے اونوں کہن گے موٹر سائیکل تے بیٹھ کے فوٹو کھچا دے موٹر سائیکل وکو بہت جڑے موٹر سائیکل تے او فوٹو کھچاوندے ہیں ایکٹر یا کرکٹر کی اے موٹر سائیکل ورتدے ہون گے او تے امیر بندے ہیں او تے باہرلے دیشاں تو موٹر سائیکل لیا کے انہاں تے بیٹھدے ہیں پر ساڈے تے پرواہ پاؤن واسطے ودیا ایکٹر دی فوٹو لا کے موٹر سائیکل ویچن واسطے ایکٹر تو مشہوری کراؤندے ہیں ایڈ کراؤندے ہیں کہ نہیں اچھا چنگا جا کرکٹر لے کے کرکٹر نو کہن گے تو مشہوری کر آپ کولڈ ڈرنک بنایا یہ ویچنا ہے تے لوکاں نو ویچن واسطے چنگا جا ایکٹر بلاؤن گے اونوں کہن گے او پی کے پتہ کی کہندا ہے ساری طاقت میں ایدے چوں ہی لے رہا ایدہ کہہ دیندا ہے ہے گیا ہے گا تے کوک ہے جا کوئی بھی نام لا لو کوئی بھی ڈرنک پین والی وہ ڈرنک پی کے کہندا ساری طاقت میں ایدے چوں ہی لے رہا او بندے دا نام ورتیا فوٹو ورتی بزنس ہے دھندا ہے پتا ہے بھی اوداں ڈرنک نہیں وکنی جے آ کرکٹر دی جا ایکٹر دی فوٹو لاتی پھر وکو ٹھیک ہے جی گل دھارمک بندے کی کرتے ہیں ہندو والے رام کرشن دی فوٹو لا لیندے ہیں ساڈے والے بابے نانک کبیر جی دی لا لیندے ہیں آپو ستنام ہے دھندا انہاں نوں پتا فوٹو لا کے کم بنو انہاں دا نام چلدا ہے نام کرکٹراں دے نام چلدے ہے ایکٹراں دے نام چلدے ہے تے پجاری بگڑیا ہویا اینوں پتہ ہے رام جی دا اس بھارت دے وچ نام چلدا ہے انہاں نوں پتہ ہے کرشن جی دا ایتھے نام چلدا ہے تے پجاری نوں پتہ سی آ نواں آیا ہے اے لیٹ آئے ہے او پرانے ہیں آ نویں آئے ہیں ایتھے بدھ دا نام چلدا ہے ایتھے گرو نانک دا نام چلدا ہے ایتھے بھگت کبیر جی دا نام چلدا ہے ایتھے بھگت رویداس جی دا نام چلدا ہے انہیں فوٹواں لائیاں نے انہاں دیاں پر پجاری دھندا اپنا ہی کردا ہے آکھو ستنام منو بھاویں نہ منو کم اپنا کردا ہے اکل والے راہ نہیں توڑنا اگلے دے دھندے تے ہن کل ترن تارن صاحب دے وچ حادثہ واپریا نا سب نو پتا ہے جی ترن تارن صاحب دے وچ نگر کیرتن جا رہا سی تے ٹرالی وچ بلاسٹ ہو گیا تے ٹرالی وچ کی پیا سی پٹاکے او 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 پٹاش جی ہوندی ہے جیڑی او ایدہ کٹھی پئی ہونی ہے کتے بچے او چلاؤں دے نے پٹاکے نگر کیرتنا دے اگے تے پٹاکے کٹھے پئے ہونگے کتے چواتی لگ گی ٹرالی پھٹ گی ساری 15 بندے مرے ہیں کنے جخمی ہوئے ہیں اے نا لتاں کوئی لت چکی لے ہوندا کسے دیا انگلا چکی لے ہوندا کسے بچے دے پیر چکی لے ہوندا کوئی بچے دی لت چکی لے ہوندا تے پٹاکے چلے تے شرومنی کمیٹی دے پردھان دا لگدیاں دے مرچاں نے پھر سنو شرومنی کمیٹی دے پردھان دا رات آیا بیان پتہ کی کہندے جنے جخمی نے انہاں دا علاج شرومنی کمیٹی کراؤ گی اے نہیں کیا اگے تو پٹاکے نہ چلائے ہوئے آ برود والا کم ماڑا ہے پٹاکے نہیں چلاونے پتا کیوں نہیں چلا کہہ سکدے کہہ نہیں سکدے کیوں کیونکہ دیوالی دے اوتے تے آپ آتش بازی کردے ہے آتش بازی کردے ہے لوکاں نوں کھچن لئی دنیا ویکھن آوے سروور دے وچ این ڈگدیاں نے جدوں او آتش بازیاں اوتے این ڈگدیاں ہیں سانوں کہندے ہیں بے ادبیاں کردے ہیں اوتے سوا او ایدہ سارا وچ آ کے سروور دے ڈگدا ہے ਤੇ ਪਟਾਕੇ ਚਲਾਉਣ ਦੀ ਪਿਰਤ ਇਹਨਾਂ ਨੇ ਪਾਈ ਹੈ। ਜੇ ਅੰਮ੍ਰਿਤਸਰ ਤੋਂ ਐਲਾਨ ਹੋਵੇ ਦਰਬਾਰ ਸਾਹਿਬ ਵਾਲੇ ਕਹਿਣ ਕੋਈ ਪਟਾਕਾ ਨੀ ਕਿਤੇ ਚੱਲਣਾ ਚਾਹੀਦਾ, ਬੜਾ ਖਤਰਨਾਕ ਹੈ, ਫੈਕਟਰੀਆਂ ਦੀਆਂ ਫੈਕਟਰੀਆਂ ਸੜ ਗਈਆਂ, ਕਿੰਨੇ ਮੁੰਡਿਆਂ ਦੇ ਹੱਥ ਸੜੇ ਹੈ, ਘਰਾਂ ਨੂੰ ਅੱਗ ਲੱਗ ਜਾਂਦੀ ਹੈ, ਕੋਈ ਕਿਤੇ ਵੀ ਪਟਾਕੇ ਚੱਲਣਗੇ ਨੀ। ਸਭ ਤੋਂ ਪਹਿਲਾਂ ਬੰਦ ਕਿਹਨੂੰ ਕਰਨੇ ਪੈਣਗੇ ਭਲਾ? ਸ਼੍ਰੋਮਣੀ ਕਮੇਟੀ ਨੂੰ ਕਰਨੇ ਪੈਣਗੇ, ਤੇ ਸ਼੍ਰੋਮਣੀ ਕਮੇਟੀ ਨੇ ਬੰਦ ਕਰਨੇ ਨਹੀਂ। ਮੈਨੂੰ ਕਹਿੰਦੇ ਇਹ ਤੇ ਸ਼ੁਰੂ ਤੋਂ ਹੀ ਚੱਲਦਾ ਆਇਆ ਹੈ। ਮੈਂ ਕਿਹਾ ਗੁਰੂ ਹਰਗੋਬਿੰਦ ਸਾਹਿਬ ਵੇਲੇ ਕਿਹੜੀਆਂ ਤੁਹਾਡੇ ਪਿਓ ਦੀਆਂ ਅਤਿਸ਼ਬਾਜ਼ੀਆਂ ਹੁੰਦੀਆਂ ਸੀ? ਝੂਠ ਬੋਲਦੇ ਹੋ ਤੁਸੀਂ, ਅਤਿਸ਼ਬਾਜ਼ੀਆਂ ਆਈਆਂ ਨੂੰ ਜਿਹੜੇ 40 ਸਾਲ ਹੋਏ ਆ, ਪਿਛਲੇ 40-50 ਸਾਲਾਂ ਵਿੱਚ ਤੇ ਅਤਿਸ਼ਬਾਜ਼ੀਆਂ ਆਈਆਂ ਤੁਸੀਂ ਪਟਾਕੇ ਆ ਜਿੰਨੇ ਆ ਕੁਝ ਹੋਇਆ ਹੈ, ਮੈਨੂੰ ਤੁਸੀਂ ਜਵਾਬ ਦੇਣਾ ਵੀਰੋ ਇਹ ਰੱਬ ਲੈ ਗਿਆ ਬੱਚੇ 15 ਕਿ ਮਾੜਾ ਸਿਸਟਮ? ਇਹ ਕਿਹਦੀ ਭੇਟ ਚੜੇ ਹੈ? ਮਾੜੇ ਸਿਸਟਮ ਦੀ। ਮਾੜੇ ਸਿਸਟਮ ਦੇ ਪਿੱਛੇ ਮਾੜੀ ਸੋਚ ਹੈ। ਬੱਲੇ ਬੱਲੇ ਵੇਖਣ ਵਾਲਾ ਜਿਹੜਾ ਸਾਡਾ ਨਾ ਵੀ ਦੁਨੀਆ ਵੇਖੇ, ਇਹ ਦੁਨੀਆ ਵੇਖੇ, ਦੁਨੀਆ ਵੇਖੇ, ਉਹਦੇ ਕਰਕੇ ਅਤਿਸ਼ਬਾਜ਼ੀਆਂ ਪਟਾਕੇ ਇਹ ਠਾ ਠਾ ਹੁੰਦੀ ਹੈ। ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਬਿਆਨ ਆਉਣਾ ਚਾਹੀਦਾ ਸੀ, ਅੱਜ ਤੋਂ ਬਾਅਦ ਕਿਸੇ ਨਗਰ ਕੀਰਤਨ ਤੇ ਕਿਤੇ ਵੀ ਇਹ ਨੁਕਸਾਨ ਹੁੰਦਾ ਕੋਈ ਪਟਾਕਾ ਨਹੀਂ ਚੱਲੂਗਾ, ਇਹ ਘਟਨਾ ਵਾਪਰਗੀ ਮੁੜ ਕੇ ਨਾ ਵਾਪਰੇ। ਇਹ ਹੈ ਸਿਆਣਪ, ਇਹ ਹੈ ਅਕਲ। ਤੇ ਕੀ ਕਹਿੰਦੇ? ਇਲਾਜ ਅਸੀਂ ਫ੍ਰੀ ਕਰਾ ਦਾਂਗੇ। ਪਤਾ ਪਟਾਕਿਆਂ ਵਾਲੀ ਸਟੇਟਮੈਂਟ ਦੇਣੀ ਹੋਣੀ, ਕਿਉਂਕਿ ਅਸੀਂ ਤੇ ਆਪ ਚਲਾਉਂਦੇ ਹਾਂ। ਜੇ ਆਪ ਚਲਾਉਂਦੇ ਹਾਂ ਤੇ ਦੂਜੇ ਨੂੰ ਕਿਵੇਂ ਰੋਕ ਦਿਆਂਗੇ? ਤੇ ਜ਼ਿੰਮੇਵਾਰ ਹੈਗੇ ਕਿ ਨਹੀਂ ਹੈਗੇ ਇਹਨਾਂ ਗੱਲਾਂ ਦੇ? ਬੋਲੋ ਜਿਹੜੇ ਸਾਡੇ ਆਗੂ ਹੈ ਇਹਨਾਂ ਗੱਲਾਂ ਤੇ ਰੋਕ? ਇੱਕ ਸੁਣੋ, ਦੱਸੋ ਅਕਾਲ ਤਖ਼ਤ ਸਾਹਿਬ ਚਾਹਵੇ ਤੇ ਰੋਕ ਲਾ ਸਕਦਾ ਕਿ ਨਹੀਂ ਲਾ ਸਕਦਾ? ਢੱਡਰੀਆਂ ਵਾਲੇ ਬੋਲੇ ਦਾ ਕੋਈ ਅਰਥ ਹੈ? ਮੈਂ ਇੱਥੇ ਤੁਹਾਡੇ ਸਟੇਜ ਤੇ ਕਹਿਦਾ ਮੇਰੇ ਕਹਿਣ ਤੇ ਰੋਕ ਲੱਗੂ, ਪਰ ਜੇ ਸ਼੍ਰੋਮਣੀ ਕਮੇਟੀ ਪ੍ਰਬੰਧ ਕਰੇ ਫਿਰ ਰੋਕ ਲੱਗ ਸਕਦੀ ਕਿ ਨਹੀਂ ਲੱਗ ਸਕਦੀ? ਉਹਨਾਂ ਚ ਤਾਕਤ ਹੈ, ਸੁਣੋ, ਉਹ ਲਾ ਸਕਦੇ ਹੈ। ਤੇ ਇਹਦੇ ਤੇ ਰੋਕ ਲਾਉਣ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ? ਇਹਨਾਂ ਆਗੂਆਂ ਦੀ। ਤੇ ਜ਼ਿੰਮੇਵਾਰੀ ਲਾਉਣੀ ਨਹੀਂ, ਤੇ ਜੇ ਫਿਊਚਰ ਵਿੱਚ ਵੀ ਕੋਈ ਏਦਾਂ ਦਾ ਪੰਗਾ ਪਟਾਕਿਆਂ ਵਾਲਾ ਪਿਆ ਤੇ ਪਿਆ ਧਾਰਮਿਕ ਪ੍ਰੋਗਰਾਮ ਵਿੱਚ, ਉਹਦੇ ਜ਼ਿੰਮੇਵਾਰ ਹੋਣਗੇ ਕਿ ਨਹੀਂ ਹੋਣਗੇ? ਹੋਣਗੇ, ਪਰ ਇੱਕ ਬਿਆਨ ਨਹੀਂ ਦੇਣਾ। ਕਿਉਂ? ਕਿਉਂਕਿ ਆਪ ਅਸੀਂ ਨਹੀਂ ਚਾਹੁੰਦੇ ਕਿ ਦੁਨੀਆ ਬਦਲੇ। 15 ਮਰ ਗਏ, ਉਹ ਤੇ ਜਿਨ੍ਹਾਂ ਦੇ ਮਰੇ ਹੈ ਉਹਨਾਂ ਦੇ ਘਰਾਂ 'ਚ 70 ਵਿਸ਼ੇ ਹੋਣਗੇ। ਕੋਈ ਅਗਲਾ ਲੱਤ ਆਪਣੇ ਪੁੱਤ ਦੀ ਚੱਕ ਕੇ ਲਿਆਇਆ, ਕੋਈ ਬਾਂਹ ਚੱਕ ਕੇ ਲਿਆਇਆ, ਬੱਚੇ ਲੱਭੇ ਨਹੀਂ, ਉਹਨਾਂ ਨੂੰ ਕੀ ਲੱਗੇ? 10 ਦਿਨਾਂ 'ਚ ਲੋਕਾਂ ਨੇ ਭੁੱਲ ਪਲ ਜਾਣਾ, ਜਿੱਦੇ ਚੱਲੀਆਂ ਅਤਿਸ਼ਬਾਜ਼ੀਆਂ ਤੇ ਦੁਨੀਆ ਨੇ ਵੇਖਣ ਵਾਸਤੇ ਆਉਣਾ, ਨਾਲੇ ਭਰਨਗੀਆਂ ਗੋਲਕਾਂ। ਮਸਲੇ ਸਾਰੇ ਗੋਲਕਾਂ ਦੇ ਹੈ, ਗੱਲ ਇਹ ਹੈ ਸਾਰੀ। ਢੱਠੇ ਖੂਜ ਪਵੇ ਇੱਥੇ ਸਿਸਟਮ, ਢੱਠੇ ਖੂਜ ਪਵੇ ਸਮਾਜ, 15 ਦਿਨਾਂ ਬਾਅਦ ਲੋਕੀ ਸਭ ਭੁੱਲ ਜਾਂਦੇ ਹੈ। 15 ਦਿਨ ਨਹੀਂ ਲੰਘਣੇ, ਅੱਧੇ ਤੇ ਆਪਾਂ ਅੱਜ ਭੁੱਲ ਗਏ, ਕੱਲ ਤੱਕ ਭੁੱਲ ਪਲ ਜਾਵਾਂਗੇ, ਜਿਹਦੇ ਮਰਦੇ ਮਰ ਗਏ, ਗੱਲ ਖਤਮ। ਪਰ ਠੀਕ ਕੀ ਹੈ ਇਹ ਸਾਨੂੰ ਵੇਖਣਾ ਪੈਣਾ, ਠੀਕ ਹੋ ਕਿਵੇਂ ਸਕਦਾ ਇਹ ਸਾਨੂੰ ਸੋਚਣਾ ਪੈਣਾ। ਆਉਣ ਵਾਲੇ ਸਮੇਂ ਵਿੱਚ ਏਦਾਂ ਦਾ ਕੁਝ ਨਾ ਵਾਪਰੇ ਇਹ ਸਾਨੂੰ ਸੋਚਣਾ ਪੈਣਾ, ਆਗੂਆਂ ਨੂੰ ਸੋਚਣਾ ਪੈਣਾ। ਪਰ ਕੌਣ ਸੋਚੂ ਜੀ? ਇੱਥੇ ਇੱਧਰ ਵਾਲਾ ਪਾਸਾ ਤੇ ਬੰਦ ਕੀਤਾ ਪਿਆ। ਅਕਲ ਵਾਲੀ ਗੱਲ ਕਰ ਲੋਗੇ ਤੁਹਾਡੇ ਮਗਰ ਪੈ ਜਾਣਗੇ, ਦਿਮਾਗ ਵਾਲੀ ਗੱਲ ਕਰ ਲੋਗੇ ਤੁਹਾਡੇ ਮਗਰ ਪੈ ਜਾਣਗੇ ਵੀ ਆਹ ਗਲਤ ਕਰਦੇ ਹੋ, ਇੰਨਾ ਸੁਣਨ ਨੂੰ ਕਿਹੜਾ ਤਿਆਰ ਹੈ ਇੱਥੇ? ਤਾਂ ਕਰਕੇ ਭਰਾਵੋ, ਦੁਨੀਆ ਤਾਂ ਬਦਲਦੀ ਹੈ ਜੇ ਬਦਲਣਾ ਚਾਹਵਾਂਗੇ, ਸਿਸਟਮ ਤਾਂ ਬਦਲੂ ਜੇ ਅਸੀਂ ਬਦਲਣਾ ਚਾਹਵਾਂਗੇ। ਪਰ ਜੇ ਬਦਲਣਾ ਨਹੀਂ ਚਾਹੁੰਦੇ ਫਿਰ ਨਹੀਂ ਚੇਂਜ ਆ ਸਕਦੀ, ਸਾਨੂੰ ਖੁਦ ਸਮਝਣਾ ਪੈਣਾ ਹੈ, ਬਦਲਣਾ ਪੈਣਾ ਹੈ, ਆਪਣੀ ਸੋਚ ਚੇਂਜ ਕਰਨੀ ਪੈਣੀ ਹੈ, ਆਪਣੇ ਵਿਚਾਰ ਚੇਂਜ ਕਰਨੇ ਪੈਣੇ ਨੇ, ਆਪਣੇ ਆਪ ਨੂੰ ਬਦਲਣਾ ਪੈਣਾ। ਤੇ ਗਿਆਨ ਦਾ ਦੀਵਾ ਜ਼ਿੰਦਗੀ 'ਚ ਬਾਲਾਂਗੇ ਫਿਰ ਵੇਖੋ। ਧਾਰਮਿਕ ਗ੍ਰੰਥਾਂ ਨੂੰ ਗਿਆਨ ਲੈਣ ਲਈ ਵਰਤਣਾ ਹੈ, ਧਾਰਮਿਕ ਗ੍ਰੰਥਾਂ ਤੋਂ ਗਿਆਨ ਲੈਣਾ ਹੈ, ਸਮਝ ਲੈਣੀ ਹੈ। ਤੇ ਲੋਕਾਂ ਨੇ ਆਪਣੇ ਧੰਦਿਆਂ ਲਈ, ਬਿਜ਼ਨਸ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਰਤਿਆ ਹੈ, ਬਿਜ਼ਨਸ ਬਣ ਗਿਆ, ਧੰਦਾ ਬਣ ਗਿਆ। ਤੇ ਜਦੋਂ ਧਾਰਮਿਕ ਗ੍ਰੰਥ ਧੰਦਾ ਬਣ ਜਾਂਦੇ ਆ, ਫਿਰ ਗਿਆਨ ਕਾਹਦਾ ਆਉਣਾ ਸੀ, ਅਕਲ ਕਾਹਦੀ ਆਉਣੀ ਸੀ, ਅੱਖਾਂ ਕਾਹਦੀਆਂ ਖੁੱਲਣੀਆਂ ਸੀ? ਤੇ ਸਾਡੇ ਗੁਰੂ ਸਾਹਿਬ ਨੇ ਅੱਖਾਂ ਖੋਲਣ ਦੀ ਗੱਲ ਕੀਤੀ ਹੈ, ਸਮਝ ਲੈਣ ਦੀ ਗੱਲ ਕੀਤੀ ਹੈ, ਦਿਮਾਗ ਨੂੰ ਚਲਾਉਣ ਦੀ ਗੱਲ ਕੀਤੀ ਹੈ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਦੇਖੋ ਭਾਈ ਗਿਆਨ ਕੀ ਆਈ ਆਂਧੀ, ਕਹਿੰਦੇ ਗਿਆਨ ਦੀ ਹਨੇਰੀ ਆਈ, ਸਭੈ ਉਡਾਨੀ ਭ੍ਰਮ ਕੀ ਡਾਟੀ ਰਹੇ ਨਾ ਮਾਇਆ ਬਾਂਧੀ। ਕਹਿੰਦੇ ਮਾਇਆ ਉਹ ਵੱਜਿਆ ਹੋਇਆ ਛੱਪਰ ਸੀ ਜਿਹੜਾ ਸਾਰਾ ਹੀ ਪੈ ਗਿਆ, ਉਹ ਢਾਂਚਾ ਹੀ ਹਿੱਲ ਗਿਆ ਗਿਆਨ ਦਾ। ਜਦੋਂ ਉਹ ਗਿਆਨ ਦੀ ਹਨੇਰੀ ਆਈ ਸਾਰੇ ਹੀ ਭਰਮ ਰੁੜ ਗਏ, ਜਿੰਨੇ ਭੁਲੇਖੇ ਪਏ ਹੋਏ ਸੀ ਜਿੰਨੇ ਭਰਮ ਸੀ ਸਾਰੇ ਹੀ ਦੂਰ ਹੋ ਗਏ।
ਜਦੋਂ ਗਿਆਨ ਦੀ ਹਨੇਰੀ ਆਈ
ਹਨੇਰੀ, ਤੇ ਜਦੋਂ ਜ਼ੋਰ ਨਾਲ ਕਿਤੇ ਹਨੇਰੀ ਆ ਜੇ ਸਭ ਰੋੜ ਕੇ ਲੈ ਜਾਂਦੇ, ਹਨੇਰੀ ਜ਼ੋਰ ਨਾਲ ਆ ਜੇ ਹੂੰਜ ਕੇ ਲੈ ਜਾਂਦੀ ਸਾਰਾ ਕੁਝ, ਐ ਸਫਾਈ ਕਰ ਦਿੰਦੀ। ਦੇਖੋ ਭਾਈ ਪੜੋ ਗਿਆਨ ਕੀ ਆਈ ਆਂਧੀ,
ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੇ ਉਡਾਨੀ ਭ੍ਰਮ ਕੀ ਡਾਟੀ ਰਹੇ ਨਾ ਮਾਇਆ ਬਾਂਧੀ।
ਉੱਡ ਗਈ ਛੱਪਰੀ ਭਰਮਾਂ ਉਹ ਭੁਲੇਖਿਆਂ ਦੀ ਛੱਪਰੀ ਜਿਹੜੀ ਭਰਮ ਪਏ ਸੀ ਦਿਮਾਗ ਤੇ, ਉੱਡ ਗਈ ਛੱਪਰੀ ਉਹ ਉੱਡ ਗਈ ਸਾਰੀ। ਐਸੀ ਗਿਆਨ ਦੀ ਹਨੇਰੀ ਆਈ, ਹਨੇਰੀ ਕਰਦੀ ਪਰੇਸ਼ਾਨ ਹੈ ਪਰ ਹੂੰਜ ਕੇ ਵੀ ਸਾਰਾ ਕੁਝ, ਇੱਕ ਕਰੀ ਤੇ ਖਲਾਰਾ ਜਿਹਾ ਪਾ ਜਾਂਦੀ ਹੈ ਪਰ ਸਫਾਈ ਹੁੰਦੀ ਹੋਈ ਫੇਰ। ਕਹਿੰਦੇ ਗਿਆਨ ਦੀ ਆਈ ਹਨੇਰੀ, ਹੂੰਜ ਕੇ ਲੈ ਗਈ ਸਾਰਾ ਕੁਝ, ਭਰਮ ਭੁਰਮ ਸਾਰੇ ਮੇਰੇ ਦਿਮਾਗ ਦੇ ਵਹਿਮ ਭਰਮ ਡਰ ਡੁਰ ਜੇ ਨਿਕਲ ਗਏ। ਅੱਗੇ
ਦੋ ਜਿੱਤੇ ਕੀ ਦੋਏ ਖੂਨ ਗਿਰਾਨੀ ਮੋਹੋਂ ਬਲੇ ਦਾ ਟੁੱਟਾ।
ਇਹਦੇ ਥੰਮੀਆਂ ਸੀ ਜਿਹੜੀਆਂ ਦੁਚਿੱਤੀ ਦੀਆਂ, ਡਬਲ ਮਾਈਂਡਡ ਸੀ, ਦੋ ਚਿੱਤਾ ਸੀ ਮੈਂ, ਉਹ ਥੰਮੀਆਂ ਵੀ ਡਿੱਗ ਗਈਆਂ ਤੇ ਮੋਹ ਦਾ ਛਤੀਰ ਪਾਇਆ ਹੋਇਆ ਸੀ ਜਿਹੜਾ ਛਤੀਰ ਉਹ ਵੀ ਟੁੱਟ ਗਿਆ। ਐਸੀ ਹਨੇਰੀ ਆਈ ਮੋਹ ਵੀ ਨਿਕਲ ਗਿਆ, ਦੋ ਚਿੱਤੀ ਚ ਰਹਿੰਦਾ ਸੀ ਡਬਲ ਮਾਈਂਡਡ ਸੀ ਮੇਰੇ ਅੰਦਰ ਭੁਲੇਖੇ ਜੇ ਸਾਰੇ ਨਿਕਲ ਗਏ। ਅੱਗੇ
ਤਿਸ਼ਨਾ ਸ਼ਾਨ ਬਰੀ ਤਰੇ ਉੱਪਰ ਦੁਰਮਤ ਭਾਂਡਾ ਫੁੱਟਾ।
ਤ੍ਰਿਸ਼ਨਾ ਦੀ ਛੰਨ ਆ ਪਈ ਹੈ ਥੱਲੇ ਤੇ ਦੁਰਮਤ ਵਾਲਾ ਭਾਂਡਾ ਹੀ ਟੁੱਟ ਗਿਆ, ਜਿਹਦੇ ਚ ਦੁਰਮਤ ਪਾਈ ਹੋਈ ਸੀ ਉਹ ਭਾਂਡਾ ਹੀ ਤੋੜਤਾ ਆਪਾਂ, ਜਿਹਦੇ ਚ ਭੈੜੀ ਸੋਚ ਭੈੜੇ ਖਿਆਲ ਪਾਉਂਦੇ ਸੀ ਭਾਂਡਾ ਹੀ ਟੁੱਟ ਟੁੱਟ ਗਿਆ, ਖਤਮ ਹੀ ਹੋ ਗਿਆ ਸਾਰਾ ਕੁਝ। ਅੱਗੇ
ਆਂਧੀ ਪਾਛੇ ਜੋ ਜਲ ਵਰਖੇ
ਭੇਜਿਆ ਤੇਰਾ ਜਨ, ਗਿਆਨ ਲੈ ਕੇ ਸਮਝ ਲੈ ਕੇ ਉਹ ਜਲ ਹਨੇਰੀ ਆਈ ਇੱਕ ਘੜੀ ਦੇ ਖਲਾਰਾ ਜਿਹਾ ਬਹੁਤ ਪਿਆ ਪਰ ਹੁਣ ਜਦੋਂ ਹਨੇਰੀ ਤੋਂ ਬਾਅਦ ਮੀਂਹ ਪਿਆ ਨਾ ਅਕਲ ਆਈ ਹੈ ਗਿਆਨ ਦਾ, ਹਨੇਰੀ ਆਈ ਜਦੋਂ ਉਹ ਬਾਅਦ ਵਿੱਚ ਜਦੋਂ ਉਹ ਨਾਮ ਦੀ ਵਰਖਾ ਹੋਈ ਗਿਆਨ ਦੀ ਵਰਖਾ ਹੋਈ ਠੰਡ ਪੈ ਗਈ ਠੰਡ। ਲਾਸਟ ਪੰਕਤੀਆਂ ਇਕੱਠੀਆਂ ਦੋਵੇਂ ਪੜ੍ਹ
ਆਂਧੀ ਪਾਛੇ ਜੋ ਜਲ ਵਰਖਾ
ਗਿਆਨ ਦਾ ਸੂਰਜ ਚੜਿਆ ਜਦੋਂ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਹਨੇਰੇ ਚ ਟੱਕਰਾਂ ਮਾਰੀਆਂ ਅੱਜ ਤੱਕ, ਠੇਡੇ ਹੀ ਖਾਂਦੇ ਰਹੇ ਆ ਟੱਕਰਾਂ ਹੀ ਮਾਰਦੇ ਰਹੇ ਆ ਪਰ ਜਦੋਂ ਗਿਆਨ ਦਾ ਸੂਰਜ ਜ਼ਿੰਦਗੀ ਵਿੱਚ ਚੜਿਆ ਉਹ ਟੁੱਟ ਗਿਆ ਛੱਪਰ ਛੁੱਪਰ ਸਾਰਾ, ਨਜ਼ਾਰਾ ਹੀ ਆ ਗਿਆ, ਜ਼ਿੰਦਗੀ ਜਿਉਣ ਦਾ ਸਵਾਦ ਆ ਗਿਆ, ਜ਼ਿੰਦਗੀ ਜਿਉਣ ਦਾ ਚੱਜ ਆ ਗਿਆ। ਤੇ ਜੇ ਵੀਰੋ ਭਰਾਵੋ ਚੱਜ ਨਹੀਂ ਨਾ ਸਿੱਖਣਾ ਫਿਰ ਭਾਵੇਂ ਬਾਣੀ ਜਿੰਨੀ ਮਰਜ਼ੀ ਪੜ੍ਹੀ ਜਾਓ, ਬਾਣੀ ਰੱਟੇ ਲਾਉਣ ਲਈ ਨਹੀਂ ਬਾਣੀ ਜ਼ਿੰਦਗੀ ਜਿਉਣ ਦਾ ਚੱਜ ਸਿੱਖਣਾ। ਇੱਕ ਇੱਕ ਸ਼ਬਦ ਨੂੰ ਐ ਸਮਝ ਸਮਝ ਕੇ ਪੜ੍ਹੋ ਤੇ ਚੱਜ ਆਜੂ, ਜਿਹੜਾ ਬੇਸਵਾਦੀ ਜੀ ਹੋਈ ਪਈ ਹੈ ਜ਼ਿੰਦਗੀ ਸਵਾਦ ਆਜੂ ਸਵਾਦ, ਜ਼ਿੰਦਗੀ ਬੇਰੰਗ ਹੋਈ ਪਈ ਹੈ ਰੰਗ ਆ ਜਾਣਾ। ਜਿਹੜੇ ਕਈ ਕਹਿੰਦੇ ਮੇਰਾ ਜਿਉਣ ਨੂੰ ਜੀ ਨਹੀਂ ਕਰਦਾ ਮੈਨੂੰ ਜ਼ਿੰਦਗੀ ਭੈੜੀ ਲੱਗਦੀ ਹੈ, ਉਹ ਧਿਆਨ ਨਾਲ ਸਮਝੇ ਤੇ ਆਹੀ ਜ਼ਿੰਦਗੀ ਨਰਕ ਬਣੀ ਪਈ ਹੈ ਸਵਰਗ ਬਣ ਜੂ, ਆਹੀ ਜ਼ਿੰਦਗੀ ਬਦਲ ਜੂ, ਸਾਰਾ ਕੁਝ ਹੀ ਬਦਲ ਜਾਣਾ।
ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ,
ਜੇ ਪਹਿਲਾਂ ਵੀ ਏਦਾਂ ਦਾ ਹੀ ਸੀ ਹੁਣ ਵੀ ਏਦਾਂ ਦਾ ਤੇ ਬਾਣੀ ਤੇਰੀ ਪੜ੍ਹੀ ਦਾ ਕੀ ਫਾਇਦਾ। ਬਾਣੀ ਪੜ੍ਹਦਾ ਹੈ, ਪਹਿਲਾਂ ਵੀ ਡਰੋਕੜ ਸੀ ਹੁਣ ਵੀ ਡਰੋਕੜੀ ਹੈ। ਬਾਣੀ ਪੜ੍ਹਦਾ ਹੈ, ਪਹਿਲਾਂ ਵੀ ਤੂੰ ਏਦਾਂ ਦਾ ਹੀ ਸੀ ਹੁਣ ਵੀ ਏਦਾਂ ਦਾ, ਫਰਕ ਤੇ ਪਿਆ ਹੀ ਨਹੀਂ। ਫਰਕ ਪਵੇ, ਅੱਗੇ ਨਿਕੰਮਾ ਸੀ ਹੁਣ ਕੰਮ ਦਾ ਬਣ ਗਿਆ, ਅੱਗੇ ਕੰਮ ਤੇ ਜਾਂ ਤੂੰ ਜੀ ਨਹੀਂ ਸੀ ਕਰਦਾ, ਹੁਣ ਚਾਹ ਨਾਲ ਕਰਦਾ ਹੈ, ਹੁਣ ਸ਼ੌਂਕ ਨਾਲ ਕਰਦਾ ਹੈ। ਫਾਇਦਾ ਤਾਂ ਹੈ
ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ, ਬਾਣੀ ਤੋਂ ਦੱਸੋ ਕੀ ਸਿੱਖਿਆ।
ਜੇ ਮੇਰੇ ਘਰੇ ਬੱਚਾ ਜੰਮਿਆ ਉਦੋਂ ਮੈਂ ਬੈਲੈਂਸ ਵਿੱਚ ਰਵਾਂ, ਮੈਂ ਕਮਲਾ ਹੋ ਨਾ ਜਾਵਾਂ, ਕਿਤੇ ਪਾਗਲਾਂ ਵਾਲੀਆਂ ਹਰਕਤਾਂ ਕਰਾਂ, ਮੈਂ ਆਖਾਂ ਹੁਣ 5 ਲੱਖ ਰੁਪਈਆ ਖਰਚਣਾ ਤੇ ਜਿੱਦੇ ਮੇਰੇ ਘਰੇ ਕੋਈ ਅਰਥੀ ਉੱਠਣੀ ਹੈ ਮੈਂ ਬਹੁਤੀਆਂ ਚੀਕਾਂ ਨਾ ਮਾਰਾਂ, ਮੈਂ ਬੈਲੈਂਸ ਰਵਾਂ, ਬਾਹਲਾ ਖੁਸ਼ ਵੀ ਨਾ ਹੋ ਜਾ ਤੇ ਬਾਹਲਾ ਦੁਖੀ ਵੀ ਨਾ ਹੋ ਜਾ, ਬੈਲੈਂਸ ਮੇਰਾ ਮਾਇੰਡ ਰਵੇ। ਮੈਂ ਇਹ ਅਕਲ ਸਿੱਖਣੀ ਹੈ ਆਪਣੇ ਆਪ ਨੂੰ ਬੈਲੈਂਸ ਕਿੱਦਾਂ ਰੱਖਣਾ। ਜ਼ਿੰਦਗੀ ਦੇ ਹਰ ਪਹਿਲੂ ਵਿੱਚ ਹਰ ਹਰ ਸਮੇਂ ਮੈਂ ਆਪਣੇ ਆਪ ਨੂੰ ਕਿਵੇਂ ਵਧੀਆ ਆਪਣੇ ਆਪ ਨੂੰ ਬੈਲੈਂਸ ਰੱਖਾਂ, ਮੇਰਾ ਮਾਈਂਡ ਸੈੱਟ ਕਿਵੇਂ ਰਵੇ, ਮੈਂ ਇਹ ਸਿੱਖਣਾ ਹੈ। ਚੱਜ ਤੇ ਕਮਾਲ ਦੀ ਗੱਲ ਇਹ ਹੈ, ਵੱਡੇ ਵੱਡੇ ਮਹਿਲਾਂ ਚ ਰਹਿਣ ਦਾ, ਘਰਾਂ ਚ ਰਹਿਣ ਦਾ, ਕੋਠੀਆਂ ਚ ਰਹਿਣ ਦਾ ਅੱਜ ਲੋਕਾਂ ਨੂੰ ਚੱਜ ਨਹੀਂ। ਤੇ ਬਲਿਹਾਰੇ ਜਾਓ ਕਲਗੀਆਂ ਵਾਲੇ ਤੋਂ, ਜਿਹਨੂੰ ਕੰਡਿਆਂ ਤੇ ਪੈ ਕੇ ਵੀ ਖੁਸ਼ ਰਹਿਣ ਦਾ ਚੱਜ ਹੈ। ਜਿਸ ਗੁਰੂ ਨਾਨਕ ਨੂੰ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਪੂਜਾ ਕਰਦੇ ਹਾਂ, ਰਿਸਪੈਕਟ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਉਹ ਕੱਲੇ ਮਰਦਾਨੇ ਦੇ ਨਾਲ ਥਾਂ ਥਾਂ ਤੇ ਜਾਂਦੇ ਹੈ, ਪੱਥਰ ਤੱਕ ਲੋਕਾਂ ਨੇ ਮਾਰੇ, ਵੱਟੇ ਮਾਰੇ, ਗਾਲਾਂ ਤੱਕ ਕੱਢਦੇ ਰਹੇ ਲੋਕ, ਪਰ ਆਪਣੇ ਰਾਹ ਤੇ ਚੱਲਦੇ ਰਹੇ। ਕਿੰਨਾ ਕੁਛ ਸੁਣਨਾ ਪਿਆ, ਪਰ ਵੇਖੋ ਸਾਨੂੰ ਅੱਜ ਵਧੀਆ ਥਾਵਾਂ ਤੇ ਵਧੀਆ ਘਰਾਂ ਚ ਰਹਿਣ ਦਾ ਚੱਜ ਨਹੀਂ। ਗੁਰੂ ਅਰਜਨ ਦੇਵ ਜੀ ਤਵੀ ਤੇ ਬਹਿ ਕੇ ਵੀ ਹੱਸਦੇ ਆ, ਉਹਨਾਂ ਨੂੰ ਤਵੀ ਤੇ ਬਹਿਣ ਦਾ ਵੀ ਚੱਜ ਹੈ। ਆਪਣੇ ਆਪ ਨੂੰ ਖੁਸ਼ ਰੱਖਿਆ ਚੱਜ ਹੈ, ਇਹ ਤੇ ਚੱਜ ਹੈ। ਜੇ ਆ ਗਿਆ ਤੇ ਆ ਗਿਆ, ਮੈਂ ਕਿੰਨੀ ਵਾਰੀ ਇਹ ਗੱਲ ਕਰਦਾ, ਇਹ ਹੈ ਜੀ ਗੁਣ, ਇਹ ਹੈ ਕਲਾ। ਜਿਸ ਬੰਦੇ ਨੂੰ ਬੰਸਰੀ ਵਜਾਉਣੀ ਆ ਗਈ ਨਾ, ਇੱਕ ਵਾਰੀ ਆ ਗਈ, ਇੱਥੇ ਵੀ ਵਜਾ ਦੋ ਸਟੇਜ ਤੇ ਰੂੜੀ ਤੇ ਭਾ ਦਿਓ, ਉੱਥੇ ਭੁੱਲ ਜੂ ਭਲਾ ਕਿ ਉੱਥੇ ਵੀ ਵਜਾ ਦੂ। ਜੇ ਜੇਲ੍ਹ ਚ ਲੈ ਜਾਈਏ ਉੱਥੇ ਵੀ ਵਜਾ ਦੂ। ਜਾਚ ਆ ਗਈ, ਜਿਹੜੇ ਬੰਦੇ ਨੂੰ ਜ਼ਿੰਦਗੀ ਜਿਉਣ ਦੀ ਜਾਚ ਆ ਜਾਂਦੀ ਹੈ, ਜਿੱਥੇ ਮਰਜ਼ੀ ਲੈ ਜਾਓ ਉੱਥੇ ਹੀ ਵਜਾ ਦੂ। ਅੱਛਾ, ਜਿਹੜੇ ਨੂੰ ਜਾਚ ਆਈ ਨਹੀਂ, ਸਟੇਜ ਤੇ ਭਾ ਲਓ ਬੰਸਰੀ, ਇੱਥੇ ਵੀ ਨਹੀਂ ਵਜਾਉਣੀ ਆਉਂਦੀ। ਰੂੜੀ ਤੇ ਭਾ ਦੋ, ਉੱਥੇ ਤੇ ਕੀ ਵਜਾ ਲੂ, ਇੱਥੇ ਵੀ ਨਹੀਂ ਆਉਂਦੀ। ਅੱਛਾ, ਜੇ ਇਹਨੂੰ ਸਟੇਜ ਤੋਂ ਲਾ ਕੇ ਮਹਿਲ ਚ ਭਾ ਦਈਏ ਉੱਥੇ ਵੀ ਨਹੀਂ ਆਉਂਦੀ। ਜੇ ਅਮਰੀਕਾ ਲੈ ਜਾਈਏ ਫਿਰ ਉੱਥੇ ਆਜੂ। ਜਿਹਨੂੰ ਚੱਜ ਨਹੀਂ ਆਉਣਾ, ਉਹਨੂੰ ਅਮਰੀਕਾ ਜਾ ਕੇ ਵੀ ਜਿਉਣ ਦਾ ਚੱਜ, ਵੱਡੇ ਵੱਡੇ ਦੇਸ਼ਾਂ ਚ ਜਾ ਕੇ ਵੀ ਰੋਂਦੇ ਹੀ ਹੈ। ਤੇ ਜਿਹਨੂੰ ਜ਼ਿੰਦਗੀ ਜਿਉਣ ਦਾ ਚੱਜ ਆ ਗਿਆ, ਉਹ ਨਿੱਕੇ ਜੇ ਪਿੰਡ ਚ, ਪਿੰਡ ਚ ਨਿੱਕਾ ਜਿਹਾ ਵਿਹੜਾ, ਵਿਹੜੇ ਚ ਨਿੱਕੀ ਜਿਹੀ ਗਲੀ, ਛੋਟਾ ਜਿਹਾ ਦੋ ਕਮਰਿਆਂ ਦਾ ਇੱਕ ਕਮਰੇ ਦਾ ਘਰ, ਪਰ ਦੋਨਾਂ ਦਾ ਜੀਆਂ ਦਾ ਪਿਆਰ ਹੈ, ਬੱਚੇ ਪਾਲਦੇ ਹੈ, 300 ਰੁਪਈਆ ਦਿਹਾੜੀ ਲੈ ਕੇ ਆਉਂਦਾ ਹੈ, ਖੁਸ਼ ਹੋ ਕੇ ਛੱਕ ਛਕਾ ਕੇ, ਕੱਚਾ ਕੋਠਾ ਲਿੰਬ ਪੁੱਛ ਕੇ ਸਾਫ਼ ਰੱਖ ਕੇ, ਉਹਦੇ ਚ ਵੀ ਖੁਸ਼ ਰਹਿਣ ਦੀ ਜਾਚ ਹੈ। ਤੇ ਇੱਕ ਨੂੰ ਮਹਿਲ ਵਿੱਚ ਵੀ ਚੀਕਾਂ ਹੀ ਮਾਰਦਾ, ਉੱਥੇ ਵੀ ਜਾਚ ਨਹੀਂ ਆਈ। ਬੜੇ ਬੜੇ ਜੋ ਦੀਸੈ ਲੋਕ ਤਿੰਨ ਕੋ ਵਿਆਪੈ, ਵੀ ਬੰਦਾ ਵੱਡਾ ਹੋ ਕੇ ਵਧੀਆ ਹੋ ਜਾਂਦਾ, ਨਹੀਂ ਜੀ, ਚਿੰਤਾ ਜ਼ਿਆਦਾ ਹੈ, ਪਰੇਸ਼ਾਨ ਜ਼ਿਆਦਾ, ਦੁਖੀ ਜ਼ਿਆਦਾ ਰਹਿੰਦਾ। ਤੇ ਬੰਦੇ ਨੂੰ ਖੁਸ਼ ਰਹਿਣ ਲਈ ਪੈਸਾ ਨਹੀਂ ਚਾਹੀਦਾ, ਖੁਸ਼ ਰਹਿਣ ਲਈ ਅਕਲ ਚਾਹੀਦੀ ਹੈ। ਅਕਲ, ਪੈਸਾ ਥੋੜਾ ਵੀ ਹੋਵੇ, ਜੇ ਅਕਲ ਹੋਏਗੀ ਤੇ ਥੋੜੇ ਚ ਵੀ ਖੁਸ਼ ਰਹਿ ਲੂ। ਤੇ ਜਿਹੜੇ ਬੰਦੇ ਨੂੰ ਅਕਲ ਨਹੀਂ, ਸਮਝ ਨਹੀਂ, ਉਹ ਪੈਸਾ ਅਰਬਾਂ ਰੁਪਈਆ ਕਮਾਈ ਫਿਰੇ, ਜ਼ਿੰਦਗੀ ਨਰਕ ਬਣ ਜਾਂਦੀ ਹੈ, ਜ਼ਿੰਦਗੀ ਨਰਕ ਬਣ ਜਾਂਦੀ ਹੈ ਜੀ, ਜ਼ਿੰਦਗੀ ਜਿਉਣੀ ਹੈ। ਮੈਂ ਇੱਥੇ ਰੰਗੀਆਂ ਦੀਵਾਨ ਚ ਬੇਨਤੀ ਕੀਤੀ ਸੀ, ਇੱਕ ਵਾਰੀ ਮਿਲੀ ਹੈ ਜ਼ਿੰਦਗੀ, ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦਾ, ਜ਼ਿੰਦਗੀ ਮਿਲੀ ਹੈ ਇੱਕ ਵਾਰੀ, ਤੇ ਮੈਨੂੰ ਜਵਾਬ ਦਿਓ, ਤੇਰੀ ਥਾਂ ਤੇ ਮਰ ਸਕਦਾ ਕੋਈ? ਹੈਗਾ ਕੋਈ ਜਿਹਨੂੰ ਐ ਕਵੇ ਵੀ ਮੇਰੇ ਥਾਂ ਤੇ ਮਰੂ? ਹੈਗਾ? ਤੇਰੇ ਥਾਂ ਤੇ ਮਰਨਾ ਤੈਨੂੰ? ਬੋਲੋ ਤੇ ਫਿਰ ਜਿਉਂ ਕਿਉਂ ਰਵੇ? ਸਾਡੇ ਥਾਂ ਤੇ ਜਿਉਣਾ ਵੀ ਸਾਨੂੰ ਕਿ ਸੁਣੋ, ਜਿਉਣ ਦੇ ਥਾਂ ਤੇ ਜਿਉਣਾ ਵੀ ਸਾਨੂੰ ਆਪ ਹੀ ਚਾਹੀਦਾ ਹੈ। ਜੇ ਮਰਨਾ ਮੇਰੀ ਥਾਂ ਤੇ ਮੈਂ ਹੈ, ਤੇ ਜਿਉਣਾ ਵੀ ਮੈਂ ਹੈ, ਜ਼ਿੰਦਗੀ ਨੂੰ ਜੀਣਾ ਹੈ। ਇੱਥੇ ਲੋਕੀ ਜ਼ਿੰਦਗੀ ਜੀਂਦੇ ਨਹੀਂ, ਜ਼ਿੰਦਗੀ ਜਿਉਂ ਨਹੀਂ ਰਹੇ। ਖੁਸ਼ ਹੋ ਕੇ, ਹੱਸ ਕੇ, ਚੜ੍ਹਦੀ ਕਲਾ ਵਿੱਚ ਜ਼ਿੰਦਗੀ ਜਿਉਵੋ, ਆਪਣੇ ਬੱਚਿਆਂ ਲਈ ਜ਼ਿੰਮੇਵਾਰ ਬਣੋ, ਫਰਜ਼ ਪਛਾਣੋ, ਪੜ੍ਹਾਤਾ ਲਿਖਾਤਾ, ਪਰ ਆਪਣੀ ਜ਼ਿੰਦਗੀ ਨਾ ਨਰਕ ਬਣਾ ਲਈ ਕਿਤੇ, ਇੱਥੇ ਬਣਾਈ ਬੈਠੇ ਹੈ। ਸਾਰੀ ਜ਼ਿੰਦਗੀ ਸਾਈਕਲ ਤੇ ਕੱਟਿਆ, ਪੁੱਤ ਨੇ 2 ਦਿਨ ਰੋਟੀ ਛੱਡਤੀ, ਕਹਿੰਦਾ ਮੋਟਰਸਾਈਕਲ ਨਵਾਂ ਕਢਾ ਕੇ ਦੇ। ਉਹਨੂੰ 50,000 ਦਾ ਮੋਟਰਸਾਈਕਲ ਲੈ ਕੇ ਦੇਤਾ, ਪਰ ਇੱਕ ਗੱਲ ਚੇਤਾ ਰੱਖੋ, ਬੱਚਿਆਂ ਨੂੰ ਉਹਨਾਂ ਦਾ ਰੋਟੀ ਪਾਣੀ ਦਾ ਪ੍ਰਬੰਧ ਕਰਦੇ ਆ, ਕੱਪੜੇ ਲੀੜੇ ਦਾ ਪ੍ਰਬੰਧ ਕਰਦੇ ਆ, ਪਰ ਆਪਣੀ ਜ਼ਿੰਦਗੀ ਜਿਉਣੀ ਨਾ ਭੁੱਲ। ਜੇ ਤੇਰੀ ਗੁੰਜਾਇਸ਼ ਸਾਈਕਲ ਦੀ ਹੈ ਤੇ ਸਾਈਕਲ ਲੈ ਲੈ, ਜੇ ਤੇਰੀ ਗੁੰਜਾਇਸ਼ ਮੋਟਰਸਾਈਕਲ ਦੀ ਹੈਗੀ ਹੈ, ਜਿੱਦੇ ਤੇਰਾ ਮੌਕਾ ਮਿਲਿਆ ਆਪਣਾ ਲੈ ਲੈ, ਜੇ ਤੇਰੀ ਗੁੰਜਾਇਸ਼ ਸੋਹਣਾ ਘਰ ਬਣਾਉਣ ਦੀ ਹੈਗੀ ਹੈ ਤੇ ਬਣਾ ਲੈ, ਤੇ ਜਿੱਥੇ ਤੇਰੇ ਪੁੱਤ ਦੀ ਵਾਰੀ ਆਊ ਉਹ ਵੀ ਬਣਾ ਲੂ। ਨਕੰਮਾ ਨਾ ਕਰ ਵੀ ਮੈਂ ਇੰਨਾ ਜੋੜ ਕੇ ਜਾਵਾਂ, ਮੈਂ ਇੰਨਾ ਜੋੜ ਕੇ ਜਾਵਾਂ। ਭਾਈ ਕੋਈ ਨੀ ਰੱਖਦਾ, ਅਗਲਾ ਇਹ ਨੀ ਕਹਿੰਦਾ ਬੈੱਡ ਬਾਹਰ ਕੱਢੋ, ਬਾਪੂ ਸਾਡਾ ਬੈੱਡ ਤੇ ਮੜੀਆਂ ਤੱਕ ਜਾਊ। ਕਹਿਣਗੇ ਉਹ ਪੌੜੀ ਜੀ ਪਈ ਆ ਉਹੀ ਲਿਆਓ। ਆਖੋ ਸਤਨਾਮ ਸਾਰਿਆਂ ਲਈ ਕੋਈ ਆਉਂਦੀ ਹੈ, ਚਾਹੇ 50 ਕਿੱਲੇ ਛੱਡ ਜਾ, 50 ਕਿੱਲੇ ਛੱਡ ਜਾ ਭਾਵੇਂ, ਪੌੜੀ ਇੱਕੋ ਹੀ ਆਉਣੀ ਹੈ। ਤਾਂ ਕਰਕੇ ਜਿਹੜਾ ਤੇਰਾ ਸ਼ੌਂਕ ਹੈ, ਜੇ ਗੁੰਜਾਇਸ਼ ਹੋਵੇ ਤੇ ਸ਼ੌਂਕ ਪੂਰਾ ਕਰ ਲਈ, ਫੇਰ ਨਾ ਐ ਕਰ ਜੇ ਮਰਨਾ ਤੇਰੀ ਥਾਂ ਤੇ ਤੈਂ ਹੈ ਤੇ ਜਿਉਣਾ ਵੀ ਤੇਰੀ ਥਾਂ ਤੇ, ਤੈਨੂੰ ਹੀ ਚਾਹੀਦਾ। ਤੇਰੇ ਪੁੱਤ ਦੀ ਵਾਰੀ ਆਊ ਉਹ ਆਪਣੀ ਜ਼ਿੰਦਗੀ ਜਿਉਵੇਂ, ਤੇਰੇ ਪੋਤੇ ਦੀ ਵਾਰੀ ਆਊ ਉਹ ਆਪਣੀ ਜ਼ਿੰਦਗੀ ਜਿਉਵੇਂ। ਅੱਜ ਤੇਰੀ ਵਾਰੀ ਹੈ, ਆਪਣੀ ਬਣਦੀ ਜ਼ਿੰਦਗੀ ਜੀ ਲੈ, ਆਪਣਾ ਕਰ ਲੈ। ਜੇ ਤੇਰੇ ਚ ਹਿੰਮਤ ਹੈਗੀ ਹੈ ਤੇ ਮੋਟਰਸਾਈਕਲ ਲਿਆ ਸਕਦਾ ਫਿਰ ਲੈ ਕੇ ਆ, ਆਪਣੇ ਜੋਗਾ ਜਿੰਨਾ ਤੇਰਾ ਕਰ ਸਕਦਾ ਆਪਣਾ ਕਰ। ਖੁਸ਼ ਰਹਿ, ਬੱਚੇ ਨੂੰ ਖੁਸ਼ ਰਹਿਣਾ ਸਿਖਾ, ਤੇਰੇ ਪੁੱਤ ਨੂੰ ਲਾਲਚੀ ਨਾ ਬਣਾ ਦੀ, ਤੈਨੂੰ ਵੇਖ ਕੇ ਕਿਤੇ ਲਾਲਚੀ ਬਣ ਜੇ, ਲੋਭੀ ਬਣ ਜੇ, ਤੈਨੂੰ ਵੇਖ ਕੇ ਖੁਸ਼ ਰਹਿਣਾ ਸਿੱਖੇ। ਤੁਹਾਡੇ ਬੱਚੇ ਦਾ ਖੁਸ਼ ਰਹਿਣਾ ਜ਼ਰੂਰੀ ਹੈ, ਹੱਸਦਾ ਰਹਿਣਾ ਜ਼ਰੂਰੀ ਹੈ, ਤੇ ਹੱਸਦਾ ਹੱਸਦੇ ਨੂੰ ਵੇਖ ਕੇ ਹੀ ਰਹੂ, ਖੁਸ਼ ਖੁਸ਼ ਨੂੰ ਵੇਖ ਕੇ ਹੀ ਰਹੂ। ਜਿਹੜੇ ਹੁਣ ਕਈ ਇਹ ਨਾ ਹੋਵੇ ਵੀ ਚਾਦਰ ਵੇਖਣ ਤੋਂ ਬਿਨਾਂ ਹੀ ਪੈਰ ਪਸਾਰ ਲੈ, ਹੁਣ ਹੀ ਅਗਲਾ ਕਵੇ ਚੱਲ ਉਹ ਭਿੱਖੀ ਤੋਂ ਕਢਾ ਕੇ ਲਿਆਈਏ ਮੋਟਰਸਾਈਕਲ। ਹੁਣ ਇੱਥੇ ਸੁਣ ਕੇ ਮੇਰੀ ਗੱਲ, ਅਗਲਾ ਲੈ ਆਵੇ ਜੇਬ ਚ ਨਾ ਹੋਵੇ 2000 ਤੇ ਮੋਟਰਸਾਈਕਲ 40,000 ਦਾ ਲੈ ਆਵੇ ਵੀ ਇਹ ਰੀਝਾਂ ਤੇ ਪੂਰੀਆਂ ਕਰੀਏ। ਮੈਂ ਕਿਹਾ ਜਿਹਦੀ ਗੁੰਜਾਇਸ਼ ਹੋਵੇ, ਜੇ ਗੱਡੀ ਲਿਆ ਸਕਦਾ ਤਾਂ ਲੈ ਗਿਆ ਜੇ, ਕਿਉਂਕਿ ਆਪਣੀ ਜ਼ਿੰਦਗੀ ਇਹ ਚੇਤਾ ਰੱਖੋ, ਮੇਰ ਜਿੰਨੀ ਮਰਜ਼ੀ ਕਰ ਲੋ ਮੇਰਾ ਹੈ ਕੋਈ, ਤੇਰੇ ਕਰਨ ਦਾ ਕੀ ਹੈ। ਕਹੀ ਜਾ ਆ, ਕਈ ਤੇ ਸੋਚਦੇ ਵੀ ਹੁੰਦੇ ਨੇ ਨਹੀਂ ਮੇਰੇ ਆਲੇ ਤੇ ਮਰ ਜਾਣਗੇ ਮੇਰੇ ਬਿਨਾ। ਭਰਾਵਾ ਸਾਰੀ ਇਹ ਸੋਚਦੇ ਹੁੰਦੇ ਆ, ਮੇਰੇ ਆਲੇ ਮੇਰੇ ਬਿਨਾ ਮਰ, ਕੋਈ ਨੀ ਮਰਦਾ ਮੁਰਦਾ ਹੁੰਦਾ, ਤੈਨੂੰ ਲੱਗਦਾ ਹੀ ਹੈ ਮੇਰੇ ਆਲੇ ਤੇ ਨਹੀਂ, ਮੇਰੇ ਆਲੇ ਤਾਂ ਨਹੀਂ ਰਹਿ ਸਕਦੇ, ਮੇਰੇ ਆਲੇ ਤਾਂ ਜਮਾ ਹੀ ਮਰ ਜਾਣਗੇ। ਐ ਨੀ, ਇਹ ਕਹਿਣ ਦੀਆਂ ਗੱਲਾਂ, ਸਭ ਜ਼ਖਮ ਭਰ ਜਾਂਦੇ ਆ। ਮਹਾਰਾਜ ਨੇ ਤੇ ਇੱਥੇ ਤੱਕ ਵੀ ਕਹਿਤਾ ਲਾਜ ਨਾ ਮਰੋ ਕਹੋ ਘਰ ਮੇਰਾ, ਕਹਿੰਦੇ ਇੰਨੀ ਮੇਰ ਕਰਕੇ ਬੈਠਾ ਮੇਰਾ ਘਰ ਹੈ, ਕਹਿੰਦੇ ਤੈਨੂੰ, ਕਹਿੰਦੇ ਲਾਜ ਕਹੀ ਹੈ ਸ਼ਰਮ, ਕਹਿੰਦੇ ਸ਼ਰਮ ਨਾਲ ਮਰਦਾ ਨੀ ਜਦੋਂ ਕਹਿੰਦਾ ਵੀ ਮੇਰਾ ਘਰ ਵੀ ਮੇਰਾ ਹੈ। ਕਹਿੰਦੇ ਬੜੇ ਆਏ ਤੇ ਬੜੇ ਚਲੇ ਗਏ, ਇੱਥੇ ਐ ਸ਼ਰਮ ਨੀ ਆਉਂਦੀ ਵੇਖਿਓ ਮਹਾਰਾਜ ਨੂੰ ਸੁਣਿਓ ਜਰਾ।
ਉਪਜੇ ਨੀ ਪੁਜ ਸਮਾਈ ਨੈਣੇ ਦੇਖ ਤੋ ਇਹ ਜਗ ਜਾਈ, ਲਾਜ ਨਾ ਮਰਹਾ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕੁਛ ਤੇਰਾ, ਅਨਕ ਜਤਨ ਕਰ ਕਾਇਆ ਪਾਲੀ, ਮਰਦੀ ਬਾਰ ਅਗਨ ਸੰਗ ਜਾਲੀ, ਚੋਆ ਚੰਦਨ ਮਰਦਨ ਅੰਗਾ, ਸੋਤਨ ਜਲੈ ਕਾਠ ਕੈ ਸੰਗਾ, ਕਹੋ ਕਬੀਰ ਸੁਨੋ ਰੇ ਗੁਨੀਆ।
ਵਾਲਿਆ ਸਿਆਣਿਆ ਸੁਣ ਲੈ, ਗੁਣੀਆ ਮਤਲਬ ਸਿਆਣਾ ਗੁਣੀ, ਆਪਣੇ ਆਪ ਨੂੰ ਸਿਆਣਾ ਸਮਝਦਾ, ਸੁਣ ਪੜੋ ਕੱਠੀਆਂ ਪੰਗਤੀਆਂ।
ਕਹੋ ਕਬੀਰ ਸੁਨੋ ਰੇ ਗੁਨੀਆ, ਬਿਨ ਸੈ ਗੋਰੂ ਦੇਖੇ ਸਭ ਦੁਨੀਆ,
ਬਿਨ ਸਜਾਣਾ ਇਹ ਰੂਪ ਤੇ ਦੁਨੀਆ ਵੇਖੋ। ਤਾਂ ਕਰਕੇ ਭੁਲੇਖਾ ਜਾ ਛੱਡ ਦਿਓ,
ਜਾਨ ਲੈ ਹੋ ਮਨ ਵਾਹੀ ਪ੍ਰੀਤਮ, ਜਾਨ ਲੈ ਹੋ ਮਨ ਵਾਹੀ, ਜਾਨ ਲੈ ਹੋ ਮਨ ਵਾਹੀ ਪ੍ਰੀਤਮ, ਜਾਨ ਲੈ ਹੋ ਮਨ ਵਾਹੀ, ਜਾਨ ਲੈ ਹੋ ਮਨ ਵਾਹੀ ਪ੍ਰੀਤਮ, ਜਾਨ ਲੈ ਹੋ ਮਨ ਵਾਹੀ, ਜਾਨ ਲੈ ਹੋ ਮਨ ਵਾਹੀ ਪ੍ਰੀਤਮ।
ਸਭ ਹੀ ਸੰਗ ਛੱਡ ਕੋ ਨਾ ਆਵਤ ਨੇਰੇ ਜਦੋਂ ਬਿਪਤਾ ਦਾ ਸਮਾਂ ਆ ਗਿਆ ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਸੱਪ ਰੱਸੀਆਂ ਦੇ ਬਣ ਬਣ ਕੱਟ ਜਾਂਦੇ ਬੁਰੇ ਭਲੇ ਦੀ ਕੋਈ ਨੀ ਪਰਖ ਕਰਦਾ ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ ਮਿੱਤਰ ਛੱਡ ਜਾਂਦੇ ਆ ਜੀ ਪਾਸਾ ਵੱਟ ਜਾਂਦੇ ਆ ਅਗਲੇ ਇਹੋ ਜਿਹਾ ਦੁੱਖ ਦਾ ਸਮਾਂ ਤੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗਏ ਹੈ ਮਾਛੀਵਾੜ ਦੇ ਜੰਗਲ ਵਿੱਚ ਤੇ ਮਾਛੀਵਾੜ ਦੇ ਜੰਗਲ ਵਿੱਚ ਜਾਣ ਤੋਂ ਪਹਿਲਾਂ ਬਹਿਲੌਲਪੁਰ ਪਿੰਡ ਗਏ ਤੇ ਬਹਿਲੌਲਪੁਰ ਪਿੰਡ ਉਹ ਹੈ ਜਿੱਥੇ ਪੂਰਨ ਮਸੰਦ ਰਹਿੰਦਾ ਹੈ ਮੈਂ ਬੇਨਤੀ ਕਰਾਂਗਾ ਚਾਰ ਵੱਜ ਗਏ ਹੈ ਪੰਜ ਕੁ ਮਿੰਟ ਰਹਿੰਦੇ ਆ ਆਪਾਂ ਚਾਰ ਸਵਾ ਚਾਰ ਵੱਜ ਕੇ ਪੰਜ ਕੁ ਮਿੰਟ ਤੇ ਮੈਂ ਅਰਦਾਸ ਵਿੱਚ ਸ਼ਾਮਲ ਹੋ ਜਾਵਾਂਗਾ ਦੋ ਘੰਟੇ ਹੋ ਗਏ ਪਰ ਇੱਕ ਬੇਨਤੀ ਹੈ ਟਿਕਾ ਰੱਖਿਓ ਸਾਰਿਆਂ ਨੂੰ ਬੇਨਤੀ ਹੈ ਜੀ ਸਾਰਿਆਂ ਨੂੰ ਇਹਦੇ ਨਾਲ ਫਿਰ ਹਿੱਲ ਜੁਲ ਜ਼ਿਆਦਾ ਹੁੰਦੀ ਹੈ ਜਿੱਥੇ ਇੰਨਾ ਚਿਰ ਬੈਠੇ ਆ ਪੰਜ ਚਾਰ ਮਿੰਟ ਟਕਾ ਰੱਖੋ ਆਏ ਹੋ ਤੇ ਪੰਜ ਮਿੰਟ ਬੈਠੋ ਸਾਰਿਆਂ ਦੀ ਸ਼ਾਂਤੀ ਭੰਗ ਹੋ ਜਾਣੀ ਹੈ ਪੰਜ ਮਿੰਟ ਮੈਂ ਗੱਲ ਕਰਨੀ ਆਪਾਂ ਪੰਜ ਮਿੰਟ ਬਾਅਦ ਅਰਦਾਸ ਕਰਦੇ ਹਾਂ ਟਕਾ ਰੱਖਿਓ ਬਣਾ ਕੇ ਬਹਿਲੌਲਪੁਰ ਪਿੰਡ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮਸੰਦ ਪੂਰਨ ਮਸੰਦ ਪੂਰਨ ਮਸੰਦ ਅਗਰਾਈਆਂ ਗੁਰੂਈਆਂ ਇਕੱਠੀਆਂ ਕਰਦਾ ਹੈ ਘਰੇ ਕੀਰਤਨ ਕਰਦਾ ਕਰਾਉਂਦਾ ਹੈ ਪੈਸਾ ਕਰਕੇ ਇਕੱਠਾ ਆਨੰਦਪੁਰ ਸਾਹਿਬ ਪਹੁੰਚਾਉਂਦਾ ਹੈ ਤੇ ਨਕਲੀ ਹੈ ਕੁਝ ਪਹੁੰਚਾਉਂਦਾ ਹੋਣਾ ਤੇ ਕੁਝ ਆਪ ਹੀ ਪਹੁੰਚਾ ਜਾਂਦਾ ਹੋਣਾ ਏਦਾਂ ਹੀ ਹੋਊ ਕੁਝ ਪਹੁੰਚਾ ਜਾਂਦਾ ਹੋ ਕੁਝ ਉੱਥੇ ਪਹੁੰਚਾ ਦਿੰਦਾ ਹੋਣਾ ਏਦਾਂ ਹੀ ਕਰਦਾ ਹੋ ਮਹਾਰਾਜ ਆਇਓ ਜੀ ਕਦੇ ਚਰਨ ਪਾਇਓ ਜੀ ਕਦੇ ਕਿਰਪਾ ਕਰਿਓ ਜੀ ਮਹਾਰਾਜ ਕਹਿੰਦੇ ਆਵਾਂਗੇ ਕਦੇ ਨਾ ਕਦੇ ਬਣਜੂ ਸਮਾਂ ਤੇਰੇ ਵੀ ਆ ਜਾਂਗੇ ਜਦੋਂ ਮਾਛੀਵਾੜੇ ਮਹਾਰਾਜ ਜਾਣੇ ਸੀ ਜਾਣ ਤੋਂ ਪਹਿਲਾਂ ਚਮਕੌਰ ਦੀ ਗਲੀ ਚੋਂ ਨਿਕਲੇ ਬਦਲਾਂ ਚ ਬਿਜਲੀ ਚਮਕੇ ਸੀਗੀ ਮਾਰਦੀ ਹੋਈ ਰਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ ਦਇਆ ਸਿੰਘ ਵੱਲ ਨਿਗਾਹ ਪਈ ਜਾਂਦਾ ਤਾਰ ਦੀ ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਕਲਗੀਆਂ ਵਾਲੇ ਐ ਲੰਘੇ ਜਿੱਦਾਂ ਜਾਣਦੇ ਹੀ ਨਹੀਂ ਉੱਥੇ ਬੇਨਤੀ ਕੀਤੀ ਕਹਿੰਦੇ ਕੀ ਸੀ ਗਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਗੇਰ ਜਾਂਦਾ ਤੇਰੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਜੇ ਚੰਨ ਤੇ ਫੇਰ ਜਾਣਾ ਤੁਹਾਡਾ ਪੁੱਤ ਪਿਆ ਐ ਲੰਘੇ ਜਿੱਦਾਂ ਜਾਣਦੇ ਹੀ ਨਹੀਂ ਤੇ ਕਲਗੀਆਂ ਵਾਲੇ ਕਹਿੰਦੇ ਆ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮਿਹਣਿਆਂ ਤੋਂ ਸਮਝਾ ਮਾਣ ਮਿਲਦਾ ਮੈਂ ਸਰਬੰਸ ਲਟਾ ਕੇ ਆ ਗਿਆ ਹਾਂ ਇਹ ਵੀ ਕਹਿਣ ਲੋਕੀ ਤਾਂ ਵੀ ਝੱਲ ਲਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ ਮੈਨੂੰ ਰਤਾ ਪਰਵਾਹ ਨਹੀਂ ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਮੈਂ ਨਹੀਂ ਕੱਪੜਾ ਪਾਉਣਾ ਮੇਰੇ ਲਈ ਇੱਕੋ ਜਿਹੇ ਹੈ ਆ ਬਾਕੀ ਦੇ ਸਿੰਘ ਪਏ ਹੈ ਇਹ ਵੀ ਮੇਰੇ ਉਦਾਂ ਦੇ ਹੈ ਮੇਰੇ ਆਪਣੇ ਬੱਚੇ ਪਏ ਹੈ ਇਹ ਵੀ ਮੇਰੇ ਲਈ ਉਦਾਂ ਦੇ ਹੈ ਦਇਆ ਸਿੰਘ ਕਹਿੰਦਾ ਜੀ ਕਰੇ ਇੱਥੇ ਕੁਝ ਪਿਆਰ ਜਤਲਾ ਦਿਆਂ ਪੱਗ ਲਾ ਕੇ ਸਿਰ ਦੀ ਤੋਂ ਟੋਟ ਕੇ ਬਣਾ ਦਿਆਂ ਲਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ ਜੀ ਦੱਸੋ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ ਕੱਫਣੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ ਲੱਗਾ ਹੋਇਆ ਦਾਦਾ ਦੱਸ ਪਿੱਛੇ ਕਿਹੜੀ ਗੱਲ ਦੇ ਬੱਚਿਆਂ ਦੀ ਪੀੜ ਦੇ ਪੰਖੇਰੂ ਵੀ ਨਹੀਂ ਝੱਲਦੇ ਕਲਗੀਆਂ ਵਾਲੇ ਕਹਿੰਦੇ ਇੱਕਦਮ ਬੋਲੇ ਅੱਗੋ ਸੰਨ ਬੋਲੇ ਦਸ਼ਮੇਸ਼ ਲਲਕਾਰ ਕਿਉਂ ਲੈਣਾ ਕੀ ਆ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ ਔਖ ਸੌਖ ਵਿੱਚ ਮੇਰੇ ਸਿੰਘ ਭਾਈ ਵਾਲ ਨੇ ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ ਦਇਆ ਸਿੰਘਾ ਮੋਹ ਵਾਲੇ ਤਿਨਕੇ ਤਰੋੜ ਦੇ ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ ਕੌਮ ਦੇ ਸ਼ਹੀਦ ਨਹੀਂ ਉਹ ਕੱਫਣਾਂ ਨੂੰ ਲੋੜ ਦੇ ਤੂੰ ਇਹਦਾ ਹੀ ਨਿਸ਼ਾਨਾ ਇਹਦੇ ਮੁੱਖ ਉੱਤੇ ਮੋੜ ਦੇ ਦਇਆ ਸਿੰਘਾ ਮੋਹ ਦੀਆਂ ਕਿਉਂ ਦਈ ਜਾਂਦਾ ਥੰਬੀਆਂ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੱਭੀਆਂ ਮੋਹ ਦੀਆਂ ਥੰਬੀਆਂ ਨਾ ਦੇ ਚੱਲ ਚੱਲੀਏ ਲੰਘ ਗਏ ਨਹੀਂ ਬੱਚਿਆਂ ਤੇ ਕੱਫਣ ਪਾਇਆ ਲੰਘ ਗਏ ਪੁੱਤਾਂ ਤੋਂ ਵੱਧ ਕੇ ਪਿਆਰ ਕੀਤਾ ਸਿੰਘਾਂ ਨਾਲ ਲੰਘ ਗਏ ਸ਼ੱਕ ਕੋਈ ਨਹੀਂ ਸਿੰਘਾਂ ਨੇ ਵੀ ਕਸਰ ਨਹੀਂ ਛੱਡੀ ਪਿਆਰ ਕੀਤਾ ਬਥੇਰਾ ਪਰ ਨਕਲੀ ਵੀ ਨਾਲ ਹੀ ਹੁੰਦੇ ਆ ਦੂਜੇ ਵੀ ਨਾਲ ਹੀ ਹੁੰਦੇ ਆ ਕਹਿੰਦੇ ਐ ਬਹਿਲੌਲਪੁਰ ਪਿੰਡ ਚ ਕਲਗੀਆਂ ਵਾਲੇ ਜਾਂਦੇ ਐ ਧੁੰਦ ਬਹੁਤ ਜ਼ਿਆਦਾ ਹੈ ਚੋਲਾ ਕਈ ਥਾਵਾਂ ਤੋਂ ਝਾੜੀਆਂ ਨਾਲ ਅੜ ਅੜ ਕੇ ਪਾਟਿਆ ਪੰਜਾਬੀ ਪਾਟ ਗਈ ਚਰਨਾਂ ਚ ਚਿੱਕੜ ਲੱਗਿਆ ਖੂਨ ਚੱਲਦਾ ਕੰਡੇ ਵੱਜੇ ਐ ਇੱਕ ਲਾਲਟੈਨ ਵਾਲਾ ਬੰਦਾ ਨਜ਼ਰ ਆਇਆ ਪਿੰਡ ਵੀ ਆ ਗਿਆ ਤੇ ਇੱਕ ਬੰਦਾ ਤੁਰਿਆ ਜਾਂਦਾ ਮਹਾਰਾਜ ਕਹਿੰਦੇ ਕੌਣ ਹੈ ਬਈ ਤੂੰ ਕਹਿੰਦਾ ਜੀ ਮੈਂ ਨਹਾਉਣ ਆਇਆ ਬ੍ਰਾਹਮਣ ਕੋਈ ਪੰਡਿਤ ਨਹਾਉਣ ਆਇਆ ਇਹ ਪਿੰਡ ਕਿਹੜਾ ਹੈ ਬਹਿਲੌਲਪੁਰ ਅੱਛਾ ਅੱਛਾ ਬਹਿਲੌਲਪੁਰ ਇੱਥੇ ਇੱਕ ਪੂਰਨ ਮਸੰਦ ਰਹਿੰਦਾ ਉਹਨੂੰ ਜਾਣਦਾ ਹੈ ਕਹਿੰਦਾ ਹਾਂਜੀ ਮਹਾਰਾਜ ਜਿਹੜਾ ਆਨੰਦਪੁਰ ਵਾਲੇ ਗੁਰੂ ਦਾ ਸੇਵਕ ਹੈ ਉਹਨੂੰ ਮੈਂ ਜਾਣਦਾ ਉਹਨੇ ਨੀ ਗੁਰੂ ਗੋਬਿੰਦ ਸਿੰਘ ਨੂੰ ਪਛਾਣਿਆ ਲਾਲਟੈਨ ਨਾਲ ਵੇਖਿਆ ਵੀ ਚਿਹਰਾ ਦਗਦਾ ਕਰਦਾ ਸਿੱਧੀ ਦੀ ਦਸਤਾਰ ਹੈ ਕਲਗੀ ਤੇ ਸੰਗਤ ਸਿੰਘ ਦੇ ਸੀਸ ਤੇ ਸਜਾਤੀ ਸਿੱਧੀ ਦੀ ਦਸਤਾਰ ਹੈ ਪੰਜਾਬੀ ਵੀ ਪਾਟੀ ਪਈ ਹੈ ਚੋਲਾ ਵੀ ਪਾਟਿਆ ਪਿਆ ਝਾੜੀਆਂ ਨਾਲ ਅੱਡ ਅੜ 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 ਕੇ ਚੋਲਾ ਪਾਟ ਗਿਆ ਉਹ ਵੇਖ ਕੇ ਕਹਿੰਦਾ ਜੀ ਦੱਸੋ ਮਹਾਰਾਜ ਕਹਿੰਦੇ ਉਹਦੇ ਘਰੇ ਜਾਣਾ ਲੈ ਜਾਏਗਾ ਕਹਿੰਦਾ ਨਾ ਬਾਅਦ ਚਲੂ ਪਹਿਲਾਂ ਮੈਂ ਛੱਡ ਹੀ ਆਉਣਾ ਉਹਨੂੰ ਤਰਸ ਆ ਗਿਆ ਵੀ ਮੈਂ ਘਰੇ ਠੰਡ ਬਹੁਤ ਹੈ ਨੰਗੇ ਚਰਨ ਹੈ ਉਹ ਲੈ ਗਿਆ ਜਦੋਂ ਮਹਾਰਾਜ ਨੂੰ ਲੈ ਕੇ ਗਿਆ ਨੰਗੇ ਚਰਨ ਏਦਾਂ ਹੀ ਲਿਬੜੇ ਪਏ ਮਿੱਟੀ ਚਿੱਕੜ ਲੱਗਿਆ ਤਲਵਾਰ ਹੱਥ ਵਿੱਚ ਕੱਲੀ ਮਿਆਨ ਤੋਂ ਬਿਨਾਂ ਤੇ ਜਾ ਕੇ ਦਰਵਾਜ਼ਾ ਖੜਕਾਇਆ ਪੂਰਨ ਮਸੰਦ ਦਾ ਪੁਰਾਣਾ ਵੱਡਾ ਗੇਟ ਜਿੱਦਾਂ ਹੁੰਦੇ ਸੀ ਉਹ ਖੋਲੋ ਖੋਲੋ ਬਈ ਦਰਵਾਜ਼ਾ ਖੋਲੋ ਉਹਦਾ ਇੱਕ ਨੌਕਰ ਜਿਉਣਾ ਮੱਝਾਂ ਦੇ ਵਿੱਚ ਥੱਲੇ ਥੱਲੇ ਮੱਝਾਂ ਰੱਖੀਆਂ ਉੱਤੇ ਚਵਾਰੇ ਚ ਆਪ ਰਹਿੰਦਾ ਪੂਰਨ ਬਸੰਤ ਮੱਝਾਂ ਦੇ ਵਿੱਚ ਉਹਦਾ ਸੀਰੀ ਉਹਦੇ ਕੰਮ ਕਰਨ ਵਾਲਾ ਨੌਕਰ ਜਿਉਣਾ ਉਹਨੇ ਖੋਲਿਆ ਦਰਵਾਜ਼ਾ ਬ੍ਰਾਹਮਣ ਕਹਿੰਦਾ ਤੁਹਾਡੇ ਘਰੇ ਕੋਈ ਆਇਆ ਇਹ ਤੁਹਾਡੇ ਘਰ ਦਾ ਰਾਹ ਪੁੱਛਦਾ ਸੀ ਮੈਂ ਤੁਹਾਡੇ ਘਰੇ ਛੱਡ ਚੱਲਿਆ ਮੈਂ ਚੱਲਿਆ ਅੰਦਰ ਵਾੜ ਲੈ ਜਿਉਣੇ ਨੇ ਅੰਦਰ ਵਾੜ ਲਿਆ ਦਰਵਾਜ਼ਾ ਬੰਦ ਕਰ ਲਿਆ ਲਾਲਟਹਿਰ ਜਗਾਈ ਆਪਣੇ ਵਾਲੀ ਮੰਜੀ ਤੇ ਬਹਾ ਲਿਆ ਜਿਹੜੀ ਮੰਜੀ ਉਹਦੀ ਆਪਣੀ ਸੀ ਉਹਨੇ ਉੱਠ ਕੇ ਬਾਹਰ ਖੋਲਿਆ ਦਰਵਾਜ਼ਾ ਖੋਲਿਆ ਮੰਜੀ ਤੇ ਬਹਾ ਲਿਆ ਕਹਿੰਦਾ ਜੀ ਹੁਕਮ ਕਰੋ ਮਹਾਰਾਜ ਕਹਿੰਦੇ ਪੂਰਨ ਮਸੰਦ ਕਿੱਥੇ ਹੈ ਕਹਿੰਦੇ ਜੀ ਉਹ ਤੇ ਅਜੇ ਆਰਾਮ ਕਰਦੇ ਹੋਣਗੇ ਮਹਾਰਾਜ ਕਹਿੰਦੇ ਬੁਲਾ ਉਹਨੂੰ ਬਈ ਕਹਿੰਦੇ ਜੀ ਬੁਲਾ ਲੈਂਦਾ ਪਰ ਐ ਤੇ ਦੱਸਣਾ ਪਊ ਵੀ ਕੌਣ ਆਇਆ ਤੁਸੀਂ ਕੌਣ ਹੋ ਕਿੱਥੋਂ ਆਏ ਆ ਦੱਸਣਾ ਪਿਆ ਮਹਾਰਾਜ ਕਹਿੰਦੇ ਆਨੰਦਪੁਰ ਤੋਂ ਆਇਆ ਤੇ ਨਾਂ ਮੇਰਾ ਗੋਬਿੰਦ ਸਿੰਘ ਏਦਾਂ ਹੁਣ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਤੇ ਨਹੀਂ ਨਾ ਕਹਿੰਦੇ ਗੋਬਿੰਦ ਸਿੰਘ ਹੀ ਕਹਿਣਾ ਸਿੱਧਾ ਹੀ ਨਾਂ ਲੈਣਾ ਨਾ ਮੇਰਾ ਗੋਬਿੰਦ ਸਿੰਘ ਆਇਆ ਆਨੰਦਪੁਰ ਤੋਂ ਸੁਣਨ ਸਾਰ ਜਿਉਣਾ ਤੇ ਕਹਿੰਦਾ ਹੈਰਾਨ ਹੋ ਗਿਆ ਇਹਨੇ ਪਾਤਸ਼ਾਹ ਲੱਗਦਾ ਵੀ ਹੈ ਇਹੋ ਜਿਹੇ ਹਾਲਾਤ ਨੇ ਚਿਹਰਾ ਖਿੜਿਆ ਖਿੜਿਆ ਇਹੋ ਜਿਹੇ ਹਾਲਾਤਾਂ ਦੇ ਅਗਲਾ ਰੋਂਦਾ ਇਹ ਤੇ ਖਿੜਿਆ ਖਿੜਿਆ ਫਟਾਫਟ ਇਹਨੇ ਕੱਪੜਾ ਲਿਆ ਚਰਨ ਸਾਫ਼ ਕੀਤੇ ਅੱਗ ਵਾਲੀ ਇਹ ਨੇੜੇ ਕਰਤੀ ਅੱਗ ਨੇੜੇ ਕਰਕੇ ਕਹਿੰਦਾ ਹੱਥ ਸੇਕੋ ਪੈਰ ਸੇਕੋ ਚਰਨ ਸਾਫ਼ ਕਰਦਾ ਕੰਡੇ ਖਿੱਚਦਾ ਫਟਾਫਟ ਆ ਕੀ ਹਾਲ ਇੱਦਾਂ ਫਟਾਫਟ ਪੰਜ ਕੁ ਮਿੰਟ ਲਾ ਕੇ ਨਾ ਮੈਂ ਹੁਣੇ ਲਿਆਇਆ ਇੱਥੇ ਬੈਠੋ ਕੱਪੜੇ ਨੇੜੇ ਨੇੜੇ ਕੀਤੇ ਅੱਗ ਲਾਗੇ ਲਾਗੇ ਕਰਦੀ ਬੈਠੋ ਹੱਥ ਸੇਕੋ ਫਟਾਫਟ ਭੱਜਿਆ ਪੂਰਨ ਮਸੰਦ ਤੇ ਹੁਣੇ ਆਜੂ ਦਰਵਾਜ਼ਾ ਖਟਖਟਾਉਂਦਾ ਖਟਖਟਾਇਆ ਦਰਵਾਜ਼ਾ ਅੰਦਰੋਂ ਖੋਲਿਆ ਪੂਰਨ ਬਸੰਤ ਕਹਿੰਦਾ ਕੀ ਉਹ ਸਵੇਰੇ ਰੌਲਾ ਪਾ ਲਿਆ ਕਹਿੰਦਾ ਛੇਤੀ ਥੱਲੇ ਚੱਲੋ ਕਹਿੰਦੇ ਹੋਇਆ ਕੀ ਹੈ ਕਹਿੰਦੇ ਛੇਤੀ ਥੱਲੇ ਚੱਲੋ ਹੋਇਆ ਕੀ ਹੈ ਕਹਿੰਦਾ ਗੁਰੂ ਗੋਬਿੰਦ ਸਿੰਘ ਆਏ ਹੈ ਜਦੋਂ ਸੁਣਿਆ ਗੁਰੂ ਗੋਬਿੰਦ ਸਿੰਘ ਉਹ ਆਉਣ ਲੱਗਿਆ ਉੱਥੇ ਰੁਕਿਆ ਇਕੱਲੇ ਨੇ ਕਹਿੰਦਾ ਬਿਲਕੁਲ ਇਕੱਲੇ ਹੁਣ ਇਹ ਤੇ ਪਤਾ ਵੀ ਘੇਰੇ ਵੀ ਪਏ ਹੋਏ ਆ ਤੇ ਮਗਰ ਵੀ ਕੋਈ ਪਿਆ ਹੋਇਆ ਫੌਜਾਂ ਵੀ ਮਗਰ ਮੈਂ ਤੁਹਾਨੂੰ ਪ੍ਰੀਤਮ ਜਾਣ ਲਿਓ ਮਨ ਮਾਹੀ ਆਪਣੇ ਸੁੱਖ ਸਿਓ ਹੀ ਜਗ ਫਾਂਦੇ ਹੋ ਕੋ ਕਾਹੂ ਕੋ ਨਾਹੀ ਇੱਥੇ ਦੱਸ ਰਿਹਾ ਮੈਂ ਗੱਲ ਪਾਤਸ਼ਾਹ ਵੱਲ ਵੇਖਿਓ ਉਹ ਕਹਿੰਦਾ ਇਕੱਲੇ ਹੀ ਨੇ ਕਹਿੰਦਾ ਇਕੱਲੇ ਕੋਈ ਨਾਲ ਫੌਜਾਂ ਕਹਿੰਦੇ ਕੋਈ ਨੀ ਇਕੱਲੇ ਇੱਕ ਤਲਵਾਰ ਹੱਥ ਚ ਇਕੱਲੀ ਬਸ ਪਰ ਹਾਲ ਬੜਾ ਬੁਰਾ ਹੈ ਚਰਨਾਂ ਚ ਖੂਨ ਚੱਲਦਾ ਹੈ ਕੱਪੜੇ ਪਾਟੇ ਪਏ ਆ ਗਿੱਲੇ ਕੱਪੜੇ ਠੰਡੇ ਪਜਾਮੀ ਵੀ ਪਾਟੀ ਵੀ ਭੱਜ ਕੇ ਆਜੋ ਥੱਲੇ ਚਲੇ ਜਾ ਆਜੋ ਜੀ ਥੱਲੇ ਚਲੇ ਜਾ ਪੂਰਨ ਬਸੰਤ ਕਹਿੰਦਾ ਤੈਨੂੰ ਕੀ ਅੱਛਾ ਯਾਰ ਛੱਡ ਕੇ ਕੌਣ ਗਿਆ ਕਹਿੰਦਾ ਫਲਾਣਾ ਪੰਡਿਤ ਆਇਆ ਉਹ ਛੱਡ ਗਿਆ ਉਹਤੋਂ ਰਾਹ ਪੁੱਛਿਆ ਘਰੇ ਛੱਡ ਗਿਆ ਫਿਰ ਤੈਨੂੰ ਆ ਕੇ ਕੀ ਪੁੱਛਿਆ ਉਹਨਾਂ ਨੇ ਕਹਿੰਦੇ ਮੈਨੂੰ ਪੁੱਛਿਆ ਪੂਰਨ ਬਸੰਤ ਕਿੱਥੇ ਹੈ ਕਹਿੰਦੇ ਤੈਂ ਕੀ ਕਿਹਾ ਮੈਂ ਕਿਹਾ ਜੀ ਮੈਂ ਬੁਲਾ ਕੇ ਲਿਆਉਂਦਾ ਉਹ ਕਹਿੰਦਾ ਓਏ ਕਮਲਿਆ ਤੈਨੂੰ ਪਤਾ ਨੀ ਇਹਨਾਂ ਮਗਰ ਫੌਜਾਂ ਪਈਆਂ ਹੋਈਆਂ ਨੇ ਤੈਂ ਐ ਕਹਿ ਦੇਣਾ ਸੀ ਵੀ ਮੈਂ ਘਰੇ ਹੀ ਨੀ ਤੈਂ ਐ ਕਹਿਣਾ ਸੀ ਵੀ ਮੈਂ ਘਰੇ ਨੀ ਕਹਿੰਦਾ ਜੀ ਮੈਂ ਤੇ ਕਹਿਤਾ ਵੀ ਘਰੇ ਹੀ ਹੋ ਉਹ ਤੇ ਠੰਬਰ ਗਿਆ ਉਹਦੇ ਪੈਰਾਂ ਥੱਲੇ ਜ਼ਮੀਨ ਨਿਕਲੀ ਬੰਦਾ ਕਹਿੰਦਾ ਕੀ ਆਏ ਇਹਦੇ ਗੱਲਾਂ ਹੀ ਬਾਹਲੇ ਪਿਆਰ ਦੀਆਂ ਕਰਦਾ ਸ਼ਰਧਾ ਦੀਆਂ ਕਰਦਾ ਇਹਦੇ ਲੋਕਾਂ ਨੂੰ ਇਕੱਠੇ ਕਰ ਕਰਕੇ ਆਨੰਦਪੁਰ ਸਾਹਿਬ ਲੈ ਕੇ ਜਾਂਦਾ ਇਹਦੇ ਗੱਲਾਂ ਕਰਦਾ ਵੱਡੀਆਂ ਵੱਡੀਆਂ ਮਰਨ ਦੀਆਂ ਗੱਲਾਂ ਕਰਦਾ ਗੁਰੂ ਪਿੱਛੇ ਇਹ ਕੀ ਜਾਂਦਾ ਜਿਉਣੇ ਨੂੰ ਸਮਝ ਨਾ ਆਵੇ ਵੀ ਇਹ ਬੰਦੇ ਦਾ ਇੱਕ ਰੂਪ ਉਹ ਹੈ ਇੱਕ ਰੂਪ ਆ ਹੈ ਆਹ ਸੱਚ ਕੇ ਉਹ ਸੱਚ ਉਹ ਰੂਪ ਸੱਚ ਹੈ ਕਿ ਆਹ ਸੱਚ ਹੈ ਇਹ ਤੇ ਗੱਲਾਂ ਪੁੱਠੀਆਂ ਕਰਦਾ ਚੱਲ ਜੇ ਕਹਿਤਾ ਤੇ ਕਹਿਤਾ ਜਾ ਕੇ ਕਹਿ ਦੇ ਸਾਨੂੰ ਤੇਰੇ ਦਰਸ਼ਨਾਂ ਦੀ ਲੋੜ ਨਹੀਂ ਦਰਸ਼ਨ ਕਰਨੇ ਹੋਣਗੇ ਆਪੇ ਆਨੰਦਪੁਰ ਆ ਜਾਵਾਂਗੇ ਖਤਰਾ ਬਹੁਤ ਹੈ ਸਾਡੇ ਘਰੋਂ ਹੁਣੇ ਬਾਹਰ ਜਾਓ ਤੇ ਦਰਵਾਜ਼ਾ ਬੰਦ ਕਰ ਲਿਆ ਜਿਉਣੇ ਨੂੰ ਕੱਢਤਾ ਬਾਹਰ ਦਰਵਾਜ਼ਾ ਕਰ ਲਿਆ ਬੰਦ ਪੂਰਨ ਮਸੰਦ ਅੰਦਰ ਹੈ ਤੇ ਜਿਉਣਾ ਪੌੜੀਆਂ ਤੋਂ ਥੱਲੇ ਕਿਵੇਂ ਉਤਰੇ ਕਵੇ ਕਿਵੇਂ ਮਹਾਰਾਜ ਨੂੰ ਕਹਿਣਾ ਸੌਖਾ ਵੀ ਘਰੋਂ ਜਾਓ ਖੇਡ ਪਈ ਹੈ ਕਿਤੇ ਉਹ ਤੇ ਪਿਆਰ ਕਰਦਾ ਉਹਦੀ ਤੇ ਸ਼ਰਧਾ ਬੱਝ ਗਈ ਉਹ ਵੀਰੋ ਕਈਆਂ ਦੀ ਮੇਰੇ ਵਰਗਿਆਂ ਤੋਂ ਸੁਣ ਸੁਣ ਕੇ ਸ਼ਰਧਾ ਬੱਝ ਜਾਂਦੀ ਹੈ ਪਰ ਉਹਨਾਂ ਦੀ ਆਪਣੀ ਨਹੀਂ ਹੁੰਦੀ ਜਿਉਣੇ ਦੀ ਜਿਉਣੇ ਦਾ ਪਿਆਰ ਹੈ ਕਵਾ ਕਿਵੇਂ ਯਾਰ ਤੇ ਸ਼ਰੇਆਮ ਦਿਸਦਾ ਹੁਣ ਹੁਣ ਦੁੱਖ ਦਾ ਸਮਾਂ ਬੰਦਾ ਡਰ ਗਿਆ ਡਰਿਆ ਹੋਇਆ ਆ ਗੱਲਾਂ ਕਰਦਾ ਥੱਲੇ ਆਵੇ ਕਵੇ ਕਿਵੇਂ ਤੇ ਮਹਾਰਾਜ ਆਉਂਦਿਆਂ ਨੂੰ ਵੇਖ ਕੇ ਹੱਸ ਪਏ ਕਹਿੰਦੇ ਉਹ ਜਿਉਣੇ ਜਿਉਣ ਜੋਗਿਆ ਜਿਉਣਿਆ ਆ ਜਾ ਟਿੱਕੀ ਰਾਤ ਹੈ ਤੁਸੀਂ ਉੱਤੇ ਬੋਲਦੇ ਸੀ ਮੈਨੂੰ ਸਾਰਾ ਕੁਝ ਥੱਲੇ ਸੁਣਦਾ ਸੀ
ਤੇ ਮੈਂ ਸੁਣ ਲਿਆ ਅੱਠ ਪੋ ਦੀ ਰਾਤ ਨੌ ਪੋ ਦੀ ਸਵੇਰ ਹੈ ਨੌ ਪੋ ਪੋ ਨੂੰ ਗੁਰੂ ਗੋਬਿੰਦ ਸਿੰਘ ਗਏ ਸੀ ਬਹਿਲੋਲਪੁਰ ਪਿੰਡ ਵਿੱਚ 22-23 ਦਸੰਬਰ ਬਣ ਜਾਂਦਾ ਹੈ ਪੂਰੇ ਠੰਡ ਦੇ ਦਿਨ ਹੁੰਦੇ ਆ ਉਹ 23 ਦਸੰਬਰ 23 22 23 ਦਸੰਬਰ ਬਹੁਤ ਠੰਡ ਹੁੰਦੀ ਹੈ ਤੇ ਨਾਲੇ ਅੱਜ ਦੀ ਠੰਡ ਥੋੜਾ ਅੱਜ ਤੋਂ 300 ਸਾਲ ਪਹਿਲਾਂ ਹੁਣ ਤੇ ਪਾਪੂਲੇਸ਼ਨ ਵੱਧ ਗਈ ਠੰਡ ਘੱਟ ਗਈ ਪਰ ਉਦੋਂ ਤੇ ਠੰਡ ਇੱਡੂ ਵੀ ਜ਼ਿਆਦਾ ਪੈਂਦੀ ਸੀ ਫੇਰ ਕਹਿੰਦੇ ਐ ਉਹ ਟਿੰਡ ਫੜਾਤੀ ਕਹਿੰਦਾ ਮਹਾਰਾਜ ਅੱਗ ਮੈਂ ਇਹਦੇ ਵਿੱਚ ਪਾਤੀ ਆ ਜਿੱਥੇ ਤੱਕ ਜਾਂਦੀ ਹੈ ਲੈ ਜਾਓ ਠੰਡ ਥੋੜੀ ਜਿਹੀ ਸੇਕ ਆਉਂਦਾ ਰਹੂਗਾ ਜਿੱਥੇ ਕੁ ਤੱਕ ਜਾਊ ਲੈ ਜਾਓ ਤੇ ਮੈਂ ਮਹਾਰਾਜ ਰਹਿਣਾ ਇੱਥੇ ਮੈਂ ਵੀ ਨੀ ਦਿਨ ਚੜ ਲਵੇ ਮੈਂ ਸਦਾ ਲਈ ਛੁੱਟੀ ਲੈਣੀ ਵੀ ਜਿਹੜੇ ਘਰ ਚ ਗੁਰੂ ਗੋਬਿੰਦ ਸਿੰਘ ਨੂੰ ਰਹਿਣ ਨਹੀਂ ਦਿੱਤਾ ਮੈਂ ਵੀ ਹੁਣ ਤੇਰੇ ਘਰੇ ਨਹੀਂ ਰਹਿਣਾ ਮੈਂ ਛੱਡ ਦੇਣਾ ਤੇ ਸੁਣੋ ਉੱਥੋਂ ਫਿਰ ਗੁਰੂ ਗੋਬਿੰਦ ਸਿੰਘ ਸਰਸਾ ਮਾਛੀਵਾੜ ਦੇ ਜੰਗਲ ਚ ਗਏ ਪਿੰਡ ਚੋਂ ਪਾਈ ਹੋਈ ਅੱਗ ਬੁਝ ਗਈ ਤੇ ਟਿੰਡ ਉਹੀ ਟਿੰਡ ਸੀ ਕੰਡਿਆਂ ਦੇ ਉੱਤੇ ਟਿੰਡ ਉਹੀ ਸੀ ਅੱਗ ਬੁਝ ਗਈ ਉਸੇ ਟਿੰਡ ਦਾ ਹੀ ਸਰਾਣਾ ਲਾ ਲਿਆ ਟਿੰਡ ਆਪਾਂ ਸੁਣਿਆ ਟਿੰਡ ਦਾ ਸਰਾਣਾ ਲਾਇਆ ਉਹ ਟਿੰਡ ਜਿਉਣੇ ਦੀ ਦਿੱਤੀ ਹੋਈ ਸੀ ਉੱਥੇ ਟਿੰਡ ਦਾ ਸਰਾਣਾ ਲਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਐਦਾਂ ਤੇ ਵੇਖ ਕੇ ਜਦੋਂ ਦਇਆ ਸਿੰਘ ਉਹਨਾਂ ਨੇ ਲੱਭਦੇ ਲੱਭਦੇ ਆਏ ਕਹਿੰਦੇ ਜਿਵੇਂ ਕਲਗੀਆਂ ਵਾਲਿਆ ਚੰਨ ਮਾਈ ਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਭੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਮਤਾ ਪਿੰਡੇ ਤੇ ਕੋਈ ਝਰੀਟ ਆ ਜਾਏ ਹਰ ਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚੰਨ ਨਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦਿਆ ਸੋਹਲ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ ਤੇ ਕਲਗੀਆਂ ਵਾਲੇ ਕਹਿੰਦੇ ਐ ਓਏ ਸੂਲਾਂ ਦੇ ਵਿੱਚ ਮੈਂ ਵੀ ਸੂਲ ਹੀ ਬਣ ਗਿਆ ਫਲੈਕਸੀਬਿਲਿਟੀ ਇਹਨੂੰ ਕਹਿੰਦੇ ਐ ਐਡਜਸਟਮੈਂਟ ਇਹਨੂੰ ਕਹਿੰਦੇ ਐ ਬੈਲੈਂਸ ਇਹਨੂੰ ਕਹਿੰਦੇ ਐ ਜਿੱਦਾਂ ਦੀ ਸਿਚੁਏਸ਼ਨ ਹੋਵੇ ਜਿੱਦਾਂ ਦੇ ਹਾਲਾਤ ਹੋਣ ਉਹਦੇ ਮੁਤਾਬਕ ਆਪਣੇ ਆਪ ਨੂੰ ਢਾਲਣ ਦਾ ਪੁਆਇੰਟ ਆਫ ਵਿਊ ਹੋਣਾ ਚਾਹੀਦਾ ਬੰਦੇ ਕੋਲ ਨਜ਼ਰੀਆ ਹੋਣਾ ਚਾਹੀਦਾ ਕੰਡਿਆਂ ਤੇ ਪਏ ਕੇ ਕਹਿੰਦੇ ਐ ਮੈਂ ਵੀ ਸੂਲਾਂ ਚ ਸੂਲ ਹੀ ਬਣ ਗਿਆ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ ਆਈ ਮੈਨੂੰ ਅੱਜ ਨਜ਼ਾਰਾ ਆਇਆ ਅੱਖਾਂ ਸਾਹਮਣੇ ਪੁੱਤ ਸ਼ਹੀਦ ਹੁੰਦੇ ਵੇਖੇ ਪਰ ਡੋਲੇ ਨੇ ਕਹਿਣਾ ਚਾਹੁੰਦਾ ਇੱਕ ਤੇ ਭਰੋਸਾ ਨਾ ਕਰੋ ਵੀ ਫਲਾਣਾ ਮੇਰੇ ਨਾਲ ਹੈ ਫਲਾਣਾ ਮੇਰੇ ਨਾਲ ਹੈ ਤੇ ਦੁੱਖ ਜੀ ਪਤਾ ਲੱਗਦਾ ਓਏ ਜੇ ਕਲਗੀਆਂ ਵਾਲੇ ਨੂੰ ਘਰੋਂ ਕੱਢ ਸਕਦੇ ਨੇ ਨਾ ਇਹ ਤੂੰ ਕਿਹਦੇ ਤੇ ਮਾਣ ਕਰਦਾ ਜਿੱਦੇ ਚਾਰ ਪੈਸੇ ਤੇਰੇ ਕੋਲੇ ਨਾ ਹੋਏ ਇਹ ਕੋਈ ਪਤਾ ਨੀ ਤੇਰੇ ਸੱਕੇ ਪੁੱਤ ਤੇਰਾ ਮੰਜਾ ਤੂੜੀ ਵਾਲੇ ਕੋਠੇ ਚ ਡਾ ਦੇਣ ਕੋਈ ਪਤਾ ਨੀ ਰੋਟੀ ਦੇਣ ਤੋਂ ਵੀ ਮਨਾ ਕਰ ਦਿੰਦੇ ਐ ਬੇਬੇ ਤੂੰ ਰੱਖ ਲੈ ਬਾਪੂ ਮੈਂ ਰੱਖ ਲੈਂਦਾ ਵੰਡ ਦਿੰਦੇ ਐ ਬੁੱਢੇ ਵਾਰੇ ਹੈਗੇ ਐ ਇਹੋ ਜਿਹੇ ਵੀ ਇੱਕ ਤੇ ਮਾਣ ਨਾ ਕਰੋ ਇਹਨਾਂ ਤੇ ਵੀ ਸਦਾ ਬੈਠੇ ਰਹਿਣਾ ਹੈ ਤੇ ਨੰਬਰ 2 ਆਪਣਾ ਨਜ਼ਰੀਆ ਇਦਾਂ ਦਾ ਬਣਾਓ ਜੇ ਮਹਿਲ ਚ ਰਹਿਣਾ ਹੈ ਮੈਨੂੰ ਮਹਿਲ ਚ ਰਹਿਣ ਦਾ ਵੀ ਚੱਜ ਹੋਵੇ ਤੇ ਜੇ ਐਮਰਜੈਂਸੀ ਪੈ ਗਈ ਕਿਤੇ ਕੰਡਿਆਂ ਤੇ ਵੀ ਰਹਿਣਾ ਪਿਆ ਤੇ ਮੈਂ ਉਹਦੇ ਤੇ ਵੀ ਕੱਟ ਲੈਣੀ ਹੈ ਮੈਨੂੰ ਚੜਾਈਆਂ ਚ ਰਹਿਣਾ ਵੀ ਆਉਂਦਾ ਹੈ ਮੈਨੂੰ ਉਤਰਾਈਆਂ ਚ ਰਹਿਣਾ ਵੀ ਆਉਂਦਾ ਹੈ ਇਹ ਜਾਚ ਸਿੱਖੀਏ ਮਾਇੰਡ ਆਪਣਾ ਐਸਾ ਫਲੈਕਸੀਬਲ ਹੋਣਾ ਚਾਹੀਦਾ ਐਡਜਸਟਮੈਂਟ ਕਰ ਸਕੀਏ ਆਪਣੇ ਆਪ ਨੂੰ ਸੈੱਟ ਕਰ ਸਕੀਏ ਗੁਰੂ ਸਾਹਿਬ ਨੇ ਏਦਾਂ ਦਾ ਨਜ਼ਰੀਆ ਦਿੱਤਾ ਹੈ ਲੋਕਾਂ ਨੂੰ ਖੁਸ਼ੀਆਂ ਚ ਰਹਿਣਾ ਤੇ ਆਉਂਦਾ ਹੈ ਪਰ ਦੁੱਖਾਂ ਦੇ ਚ ਰਹਿਣਾ ਨਹੀਂ ਆਉਂਦਾ ਭੰਗੜੇ ਤੇ ਕਹਿੰਦੇ ਬੜਾ ਵਧੀਆ ਜਦੋਂ ਲਾਸ਼ ਘਰੇ ਪਈ ਉਦੋਂ ਚੀਕਾਂ ਮਾਰਦੇ ਐ ਤੇ ਬੰਦਾ ਉਹ ਹੁੰਦਾ ਜਿਹੜਾ ਦੋਵੇਂ ਜਗ੍ਹਾ ਬੈਲੈਂਸ ਰਵੇ ਵੇਖਿਓ ਸੁਣਿਓ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਹਰ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸ਼ਾ ਕਾਮ ਕ੍ਰੋਧ ਜਹਿ ਪਰਸੈ ਨਾਹਿਨ ਤਹਿ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਹਿ ਨਰਕੋ ਕੀਨੀ ਤਹਿ ਇਹ ਜੁਗਤ ਪਛਾਨੀ ਜੁਗਤ ਦਾ ਮਤਲਬ ਹੁੰਦਾ ਮੈਥਡ ਟੈਕਨੀਕ ਢੰਗ ਗੁਰ ਕਿਰਪਾ ਜਹਿ ਨਰਕੋ ਕੀਨੀ ਤਹਿ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਚਾਂਚ ਆ ਗਈ, ਜ਼ਿੰਦਗੀ ਜਿਉਣ ਦਾ ਚੱਜ ਆ ਗਿਆ, ਤੇ ਗੁਰਬਾਣੀ ਤੋਂ ਕੀ ਸਿੱਖਣਾ ਹੈ? ਜ਼ਿੰਦਗੀ ਜਿਉਣ ਦਾ ਚੱਜ, ਅਕਲ, ਉਹਦੇ ਪੁੱਤਾਂ ਜਿਹੜਾ ਕੰਡਿਆਂ ਤੇ ਵੀ ਹੱਸਣਾ ਜਾਣਦਾ, ਅਸੀਂ ਉਹਦੇ ਪੁੱਤ ਆ ਜਿਹਨੇ ਕੰਡਿਆਂ ਤੇ ਹੱਸਣਾ ਸਿਖਾਇਆ, ਅਸੀਂ ਉਸ ਗੁਰੂ ਗੋਬਿੰਦ ਸਿੰਘ ਦੇ ਲਾਲ ਆ, ਪੁੱਤਾਂ ਅਸੀਂ ਉਹਨਾਂ ਦੇ, ਆਪਣੇ ਆਪ ਨੂੰ ਕਾਇਮ ਰੱਖਣਾ, ਕਦੇ ਨੀ ਘਬਰਾਉਣਾ, ਆਪਣੇ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣਾ। ਆਓ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ, ਕੱਲ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਪਿੰਡ ਜੋਗੇ ਦੇ ਗੁਰੂ ਘਰ ਦੇ ਵਿੱਚ ਨਵਾਂ ਗੁਰੂ ਘਰ ਲਿਖਿਆ, ਮੇਰੇ ਕੋਲ ਪਰਚੀ ਆਈ ਹੈ, ਨਵਾਂ ਗੁਰੂ ਘਰ ਪਿੰਡ ਜੋਗਾ, ਕੱਲ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਸਮਾਂ ਹੈ ਜੀ ਸਵੇਰੇ 11 ਵਜੇ, 12 ਵਜੇ ਵੀ ਆ ਜਾਓ ਤਾਂ ਵੀ ਕੋਈ ਨੀ, 12 ਵਜੇ ਤੱਕ ਵੀ ਪਹੁੰਚ ਜਾਓ, ਕੇਸੀ ਇਸ਼ਨਾਨ ਕਰ ਆਓ, ਚਾਰ ਕਕਾਰ ਬਾਹਰਲੇ ਧਾਰਨ ਕਰ ਲਓ, ਸ਼ੱਕ ਕੇ ਕੋਈ ਭੁੱਲ ਗਲਤੀ ਕਰ ਬੈਠਾ ਫੇਰ ਸੁਧਾਈ ਕਰਾਓ, ਦਾਖਲੇ ਲਓ, ਜਿਹੜੇ ਜਿਹੜੇ ਸ਼ੱਕ ਸਕਦੇ ਆ ਮਨ ਬਣਿਆ ਬਣਾਓ, ਢਿੱਲ ਨਾ ਕਰੋ, ਆਪਣੇ ਆਪ ਨੂੰ ਕਾਇਮ ਕਰੀਏ। ਕੱਲ ਦਾ ਦੀਵਾਨ ਇੱਕ ਬਾਕੀ ਰਹਿੰਦਾ ਹੈ, ਸਾਰਿਆਂ ਨੇ ਵੱਧ ਚੜ ਕੇ ਪਹੁੰਚ ਕੇ ਹਾਜ਼ਰੀ ਭਰਨੀ। ਮੇਰੀ ਇੱਕ ਬੇਨਤੀ ਹੈ, ਮੈਂ ਫਿਰ ਮਾਫੀ ਮੰਗਦਾ ਹੈ ਵੀ ਆਹ ਜਿਹੜਾ ਥੋੜਾ ਸੰਗਤ ਨੂੰ ਹਰਾਸ਼ਮੈਂਟ ਹੁੰਦੀ ਹੈ, ਇਸ ਗੱਲ ਦੀ ਮੈਂ ਮਾਫੀ ਚਾਹੁੰਦਾ। ਕੱਲ ਸੋਮਵਾਰ ਹੈ ਜੀ, ਅੱਜ ਐਤਵਾਰ ਦੀ ਛੁੱਟੀ ਵੀ ਸੀ, ਕੱਲ ਸੋਮਵਾਰ ਹੈ, ਪਰ ਜਿਨ੍ਹਾਂ ਕੋਲ ਟਾਈਮ ਹੋਵੇ ਜ਼ਰੂਰ ਕੱਲ ਦੇ ਦੀਵਾਨ ਆ ਕੇ ਏਦਾਂ ਦੀਵਾਨ ਲਾਉਣੇ, ਇਹ ਮੇਰੀ ਜ਼ਮੀਰ ਨਹੀਂ ਮੰਨਦੀ, ਮੈਂ ਸੱਚੀ ਕਹਿ ਰਿਹਾ। ਮੈਂ ਜਦੋਂ ਲੰਘਦਾ ਨਾ ਗੱਡੀ ਚ ਤੇ ਸ਼ਰਮ ਆਉਂਦੀ ਹੈ, ਨੀਵੀਂ ਪਾ ਕੇ ਲੰਘਦਾ, ਇੰਨੀ ਪੁਲਿਸ ਲਾ ਕੇ, ਹੈ ਤੇ ਸਿੱਖ ਹੀ ਆਪਾਂ, ਉਹ ਵੀ ਸਾਡੇ ਭਰਾ ਆ, ਪਰ ਬਹੁਤ ਔਖਾ ਲੱਗਦਾ ਏਦਾਂ ਦੇ ਮਾਹੌਲ ਵਿੱਚ ਬੋਲਣ ਦਾ ਵੀ ਨਜ਼ਾਰਾ ਨਹੀਂ ਆਉਂਦਾ, ਦੀਵਾਨ ਦਾ ਅੱਧਾ ਸਵਾਦ ਰਹਿ ਜਾਂਦਾ ਏਦਾਂ ਦੇ ਮਾਹੌਲ ਵਿੱਚ, ਦੀਵਾਨ ਤੇ ਲੱਗਦਾ ਰਿਲੈਕਸ ਹੋ ਕੇ ਐ ਆਰਾਮ ਨਾਲ ਟਕਾ ਬਣਾ ਕੇ। ਪਰ ਕੋਈ ਨੀ ਵੀਰੋ ਭਾਈਓ, ਖੁੱਲ ਰਿਹਾ ਦਿਮਾਗ, ਇੱਕ ਰਣਜੀਤ ਸਿੰਘ ਸੀ ਘਰ ਘਰ, ਅੱਜ ਇਹੋ ਜਿਹਾ ਜ਼ਮਾਨਾ ਆ ਗਿਆ, ਇਹ ਕਹਿੰਦੇ ਐ ਇੱਕ ਬੰਦ ਕਰਾਉਣਾ ਹੈ, ਮੇਰੀ ਗੱਲ ਲਿਖ ਲਓ, ਜਿਹੜੀਆਂ ਮੈਂ 2 ਸਾਲ ਪਿੱਛੇ ਗੱਲਾਂ ਕੀਤੀਆਂ, ਘਰ ਘਰ ਮੇਰੇ ਵਰਗੇ ਬੰਦੇ ਇਹਨਾਂ ਨੂੰ ਗਲੀ ਗਲੀ ਚ ਟੱਕਰਨਗੇ, ਗਲੀ ਗਲੀ, ਇੱਕ ਬੰਦ ਹੋਜੂ ਹਜ਼ਾਰਾਂ ਪੈਦਾ ਹੋਣਗੇ, ਹੁਣ ਨਹੀਂ ਰੁਕ ਸਕਦਾ, ਜ਼ਮਾਨਾ ਬਦਲ ਗਿਆ, ਜ਼ਮਾਨਾ ਬਦਲ ਗਿਆ, ਲੋਕ ਪੜ੍ਹ ਲਿਖ ਗਏ, ਅੱਜ ਬੰਦੇ ਸਮਝਦੇ ਐ, ਐਡਾ ਕਮਲਾ ਕੋਈ ਨਹੀਂ ਰਿਹਾ ਕਿ ਅੱਜ ਤੁਸੀਂ ਸਮਝ ਨਾ ਸਕੋ, ਹਰ ਗੱਲ ਦਾ ਪਤਾ ਲੱਗਦਾ ਹੈ, ਕੌਣ ਕੀ ਕਰ ਰਿਹਾ, ਕੌਣ ਕੀ ਕਰ ਰਿਹਾ, ਗੁੰਡਾਗਰਦੀ ਕੀ ਹੈ, ਦਲੀਲ ਕੀ ਹੈ, ਲੌਜਿਕ ਕੀ ਹੈ, ਪ੍ਰੈਕਟੀਕਲ ਕੀ ਹੈ, ਗੈਰ ਕੁਦਰਤੀ ਕੀ ਹੈ, ਸਾਰੇ ਦਾ ਸਾਰਾ ਪਤਾ ਲੱਗਦਾ। ਸੋ ਆਓ ਆਪ ਸਾਰਿਆਂ ਨੂੰ ਬੇਨਤੀ, ਕੱਲ ਦਾ ਇੱਕ ਦੀਵਾਨ ਰਹਿੰਦਾ ਹੈ, ਇਸ ਸਟੇਜ ਦਾ ਕੱਲ ਦਾ ਲਾਸਟ ਦੀਵਾਨ ਹੈ, ਸਾਰਿਆਂ ਨੇ ਵੱਧ ਚੜ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ ਹੈ। ਪ੍ਰਸ਼ਾਸਨ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਵੀ ਪ੍ਰਬੰਧ ਕੀਤਾ, ਇੱਕ ਦੀਵਾਨ ਤਕੜੇ ਹੋ ਕੇ ਹੋਰ ਇੰਤਜ਼ਾਮ ਕਰੋ। ਕੱਲ ਸਾਰੀ ਸੰਗਤ ਨੂੰ ਬੇਨਤੀ ਹੈ, ਵੇਲੇ ਨਾਲ ਆਓ, ਟਰਾਲੀਆਂ ਜਿਹੜੇ ਲਿਆ ਸਕਦੇ ਆ, ਵਹੀਕਲ ਘਰੇ ਖੜੇ ਆ, ਉਹ ਲੈ ਕੇ ਆਓ ਸੰਗਤ ਨੂੰ, ਹੋਰ ਇੱਕੇ ਦੀਵਾਨ ਬਾਕੀ ਰਹਿੰਦਾ, ਰਲ ਮਿਲ ਕੇ ਲਾਹੇ ਲਵਾਂਗੇ, ਗੱਜ ਕੇ ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ, ਜਿਨ੍ਹਾਂ ਮੱਥਾ ਨੀ ਟੇਕਿਆ ਟੇਕ ਲਓ, ਤੇ ਸਮਾਪਤੀ ਤੋਂ ਬਾਅਦ ਚਾਲਾ ਪਾਇਓ, ਗੁਰੂ ਸਾਹਿਬ ਅੱਗੇ ਅੱਗੇ ਮਗਰ ਮਗਰ ਚੱਲਾਂਗੇ ਸਾਰੇ। ਰਾਮ ਕਲੀ ਮੁਹੱਲਾ ਤੀਜਾ, ਆਨੰਦ ਏਕੋ ਅੰਕਾਰ, ਸਤਿਗੁਰ ਪ੍ਰਸਾਦ, ਅਨੰਦ ਪਾਇਆ ਮੇਰੀ ਮਾਏ, ਸਤਿਗੁਰੂ ਨੇ ਪਾਇਆ, ਰਾਮ ਰਤਨ ਪਰਿਵਾਰ ਕਰੀਆਂ ਸ਼ਬਦ ਗਾ ਬਣਾਈਆਂ, ਉਹ ਕਹਾਉ ਹਰੀ ਤੇਰਾ ਮਨ ਜਿਨੀ ਵਸਾਇਆ, ਮੈਂ ਨਾਮ ਕਲੰਤ ਹੋਆ ਸਤਿਗੁਰੂ ਨੇ ਪਾਇਆ, ਇਹ ਬਾਤ ਮੇਰਿਆ ਸਦਾ ਰੋ ਮਨ ਨਾਲੇ, ਸਭ ਵਿਸਾਰ ਸਭੀ ਪਾਰੋ ਤੇ ਤੇਰਾ ਕਾਰਜ ਸਭ ਸਾਰਾ, ਸਮਰਾ ਬਿਲਾ ਸਮਰਥ ਸੁਆਮੀ ਸੋਖਿਓ ਮਨੋ ਸਾਰੇ, ਮੈਂ ਨਾਨਕ ਮਾਨੋ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬ ਗਿਆਨਾਈ ਕਰਦੇ ਹੈ, ਪਰਮਾ ਤੇਰਾ ਸਭ ਕਿਛ ਹੈ ਜਿਸ ਤੇ ਹੈ ਸੋਭਾ, ਸਦਾ ਸ਼ਿਵ ਤੇ ਸਲਾਹ ਤੇਰੀ ਆਮ ਪਲ ਸਾਰੇ, ਆਪ ਜਿਤ ਕਹਿ ਮਾਨੋ।
ਭਾਗੀ ਹੋ ਸਗਲ ਮਨੋਰਥ
ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗੱਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਦਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਵਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਅੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇਂਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵੇ ਚਿਤਿਆ ਬਣਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾਏ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਪਿਤਾ ਜੀ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਦਾ ਸਦਕਾ ਨਗਰ ਨਿਵਾਸੀ ਸਮੂਹ ਇਲਾਕਾ ਨਿਵਾਸੀ ਪਿੰਡ ਜੋਗਾ ਦੀਆਂ ਸਮੁੱਚੀਆਂ ਸੰਗਤਾਂ ਨੇ ਰਲ ਮਿਲ ਕੇ ਤਿੰਨ ਦਿਨ ਦਾ ਗੁਰਮਤਿ ਸਮਾਗਮ ਉਲੀਕਿਆ ਜੋ ਦੂਸਰੇ ਦਿਨ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋਈਆਂ ਅਣਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣਾ ਅੱਗੇ ਵਾਸਤੇ ਸਮੱਤ ਬਖਸ਼ਣੀ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਿਠਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣੇ ਰਹਿੰਦੇ ਦੀਵਾਨਾਂ ਵਿੱਚ ਅੰਗ ਸੰਗ ਹੋ ਕੇ ਸਹਾਈ ਹੋਣਾ ਇਸੇ ਤਰ੍ਹਾਂ ਸੇਵਾਦਾਰਾਂ ਸੰਗਤਾਂ ਦੇ ਸਿਰ ਤੇ ਮੇਰਾ ਪਰਿਆਤ ਰੱਖਣਾ ਸਮੂਹ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ, ਦਰ ਪ੍ਰਵਾਨੋ ਦਰ ਪ੍ਰਵਾਨਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਹੁਣ ਕਰੋ ਕਿਰਪਾ ਪਾਵਨ ਹੁਕਮ ਬਖਸ਼ੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ, ਰਾਜ ਕਰੇਗਾ ਖਾਲਸਾ ਆ ਕੀ ਰਹਿ ਨਾ, ਖੁਆਰ ਹੋਏ ਸਾ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋਨਿਹਾ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਸੋ ਕਹੋ ਟਲ ਗੁਰਸੇਵੀਏ, ਇਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਜੈ ਤੁਸਰੀ ਮਹਲਾ ਪੰਜਵਾ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋ ਬਕੋ ਸ਼ੁਭ ਰਸਨਾ ਦੀਜਹਿ ਪ੍ਰਾਨਿਆ ਕੋ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋ ਬਕੋ ਸ਼ੁਭ ਰਸਨਾ ਦੀਜਹਿ ਪ੍ਰਾਨਿਆ ਕੋ, ਰਹਾਉ ਮਨ ਤਨ ਨਿਰਮਲ ਕਰਤ ਕੇ ਆਰੋ, ਹਰ ਸਿੰਚੈ ਸੁਧਾ ਸੰਜੋਰ, ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ, ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ, ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ, ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦੀਵਾਨ ਦੀ ਸਮਾਪਤੀ ਸਤਿਗੁਰੂ ਜੀ ਦੇ ਪਾਵਨ ਹੁਕਮ ਨਾਲ ਹੋਈ ਹੈ, ਸੋ ਜਿੰਨੀਆਂ ਵੀ ਸੰਗਤਾਂ ਅੱਜ ਦੇ ਦੀਵਾਨ ਵਿੱਚ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਮੁੱਚੀ ਸੰਗਤ ਨੂੰ ਜੀ ਆਇਆਂ, ਜਿੰਨਾ ਚਿਰ ਗੁਰੂ ਸਾਹਿਬ ਜੀ ਇੱਥੇ ਹਨ ਉਹਨਾਂ ਚਿਰ ਕੋਈ ਵੀ ਜਾਣ ਦੀ ਖੇਚਲ ਨਾ ਕਰੇ, ਸਤਿਗੁਰੂ ਜੀ ਜਾਣਗੇ ਫਿਰ ਸਾਰੀ ਸੰਗਤ ਨੇ ਜੋ ਮਗਰ ਮਗਰ ਚਾਲਾ ਪਾਉਣਾ ਹੈ। ਸੋ ਇੱਥੋਂ ਦੇ ਪ੍ਰਬੰਧਕਾਂ ਦਾ, ਪ੍ਰਸ਼ਾਸਨ ਵਾਲੇ ਵੀਰਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ ਦਾ ਇੱਕ ਦੀਵਾਨ ਜੋ ਇਸ ਪੰਡਾਲ ਦਾ ਬਾਕੀ ਹੈ, ਸਾਰੀ ਸੰਗਤ ਨੂੰ ਬੇਨਤੀ ਹੈ ਜਿੱਥੇ ਆਪ ਆਉਣਾ ਹੈ ਉੱਥੇ ਹੋਰਨਾਂ ਨੂੰ ਪ੍ਰੇਰਣਾ ਕਰਕੇ ਕੱਲ ਦੇ ਦੀਵਾਨ ਵਿੱਚ ਵੱਧ ਚੜ ਕੇ ਹਾਜ਼ਰੀ ਭਰਨੀ। ਅੱਜ ਦੇ ਦੀਵਾਨ ਵਿੱਚ ਸਾਰੀਆਂ ਸੰਗਤਾਂ ਦਾ ਆਉਣ ਤੇ ਧੰਨਵਾਦ। ਜਿੰਨੇ ਵੀ ਦੀਵਾਨ ਭਾਈ ਸਾਹਿਬ ਜੀ ਦੇ ਦੇਸ਼ਾਂ ਔਰ ਵਿਦੇਸ਼ਾਂ ਦੇ ਹਨ, ਸਾਰੇ ਦੀਵਾਨ ਜੋ MP ਚੈਨਲ ਤੇ, ਜੋ ਯੂਟਿਊਬ ਦਾ ਚੈਨਲ ਹੈ MP ਚੈਨਲ ਢੱਡਰੀਆਂ ਵਾਲੇ, ਉਹਦੇ ਉੱਤੋਂ ਤੁਸੀਂ ਜਿੰਨੇ ਵੀ ਦੀਵਾਨ ਹਨ ਉਹ ਸਾਰਿਆਂ ਦੀਵਾਨਾਂ ਦਾ ਲਾਹਾ ਆਪੋ ਆਪਣੇ ਘਰਾਂ ਚ ਬੈਠ ਕੇ ਲੈ ਸਕਦੇ ਹੋ। ਸੋ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਸੇਵਾਦਾਰਾਂ ਨੂੰ ਬੇਨਤੀ ਹੈ ਜੋ ਲੰਗਰ ਵਿੱਚ ਵਰਤਾਈ ਜਾਏ, ਕਿਉਂਕਿ ਸੰਗਤ ਦਾ ਇਕੱਠ ਬਹੁਤ ਜ਼ਿਆਦਾ ਹੋਣ ਕਰਕੇ ਕਈਆਂ ਨੂੰ ਸੰਗਤ ਦੇਗ, ਜੋ ਕੜਾਹ ਪ੍ਰਸ਼ਾਦ ਦੀ ਦੇਗ ਉਹ ਮਿਲਣ ਤੋਂ ਰਹਿ ਜਾਂਦੀ ਹੈ, ਇਸ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਦੇਗ ਹੈ ਉਹ ਲੰਗਰ ਚ ਵਰਤਾਈ ਜਾਏਗੀ। ਸੋ ਜਿੰਨੇ ਵੀ ਪੁਲਿਸ ਮੁਲਾਜ਼ਮ ਹਨ, ਪ੍ਰਸ਼ਾਸਨ ਵਾਲੇ ਵੀਰ ਹੈ, ਸਾਰਿਆਂ ਨੂੰ ਬੇਨਤੀ ਹੈ ਜੋ ਉਹਨਾਂ ਦਾ ਆਫਿਸ ਬਣਿਆ ਉੱਥੇ ਸਾਰੇ ਇਕੱਠੇ ਹੋਣ ਦੀ ਕਿਰਪਾਲਤਾ ਕਰਨੀ। ਸੋ ਸਤਿਗੁਰੂ ਜੀ ਦੇ ਪਾਵਨ ਸਰੂਪ ਦੀ ਸੇਵਾ ਹੋ ਚੁੱਕੀ ਹੈ, ਸਤਿਗੁਰੂ ਜੀ ਜਾਣਗੇ ਤੇ ਸਾਰੀ ਸੰਗਤ ਜੋ ਸਾਵਧਾਨ ਹੋ ਜਾਓ, ਅਰਦਾਸ ਬੇਨਤੀ ਹੋਣ ਲੱਗੀ। ਬੋਲੇ ਸੋ ਨਿਹਾਲ।